ਫਿਰਤ ਪ੍ਰਵਿਆਇਆ ਪਰਿਆ ਕਾਲ ਸ਼ਰਨਾਏ ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪ੍ਰਭ ਸਭ ਕਿਛ ਤੇਰਾ ਦਿਨ
Thank you.
ਚਿਤ ਵਿਤੀਆਂ ਇਕਾਗਰ ਕਰੋ, ਨੇਤਰਾਂ ਨੂੰ ਗੁਰੂ ਸੂਰ ਦੇ ਧਿਆਨ ਨਾਲ ਜੋੜੋ, ਕੰਨਾਂ ਨੂੰ ਬਾਣੀ ਦੇ ਵਿੱਚ, ਮਨ ਨੂੰ ਕੁਰਨਿਆਂ ਤੇ ਰੱਖੋ, ਬੁੱਧੀ ਦੇ ਨਾਲ ਬਾਣੀ ਦੀ ਵਿਚਾਰ ਕਰਕੇ ਹਿਰਦੇ ਚ ਧਾਰਨ ਕਰੋ। ਫਿਰ ਫਲ ਕਿੰਨਾ ਹੋਏਗਾ? ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨ। ਜਿੰਨੀ ਦੇਰ ਗੁਰੂ ਦੀ ਆਗਿਆ ਨਹੀਂ ਮੰਨਦੇ, ਉਨੀ ਦੇਰ ਤੱਕ ਪਰਮੇਸ਼ੁਰ ਦਾ ਮਿਲਾਪ ਨਹੀਂ ਹੋਇਆ ਕਰਦਾ। ਆਪ ਸਾਰੇ ਕਾਰੋਬਾਰ ਸੰਕੋਚਦੇ ਹੋਏ, ਅਸੂਨ ਮਹੀਨੇ ਦੀ ਸੰਗਰਾਮ ਦਾ ਦਿਨ ਜਾਣ ਕੇ ਪਿਆਰ ਦੇ ਨਾਲ ਖਰੀ ਜਸ ਕਰਨ ਵਾਸਤੇ ਇਸ ਸਥਾਨ ਤੇ ਪੁੱਜੇ ਹਾਂ। ਇਸ ਮਹੀਨੇ ਦੇ ਅੰਦਰ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਕਿ ਵਾਹਿਗੁਰੂ ਨੂੰ ਜੇ ਮਿਲਣਾ ਹੈ ਤਾਂ ਪਿਆਰ ਕਰ, ਉਸਨੂੰ ਪਿਆਰ ਤੋਂ ਬਗੈਰ ਨਹੀਂ ਮਿਲਦਾ। ਨਾ ਅਸੀਂ ਵਾਹਿਗੁਰੂ ਦੇਖਿਆ, ਨਾ ਜਾਣਿਆ, ਨਾ ਸਾਨੂੰ ਪਤਾ ਲੱਗਦਾ। ਪਿਆਰ ਤਾਂ ਉਹਦੇ ਨਾਲ ਕੀਤਾ ਜਾਂਦਾ ਜਿਹਨੂੰ ਦੇਖਦੇ ਹੋਈਏ। ਕਈ ਵਾਰੀ ਐਸਾ ਵੀ ਹੁੰਦਾ ਕਿਸੇ ਦੀ ਸ਼ਖਸੀਅਤ ਬਾਰੇ ਸੁਣਦੇ ਜਾਈਏ ਤਾਂ ਵੀ ਪਿਆਰ ਹੋ ਜਾਇਆ ਕਰਦਾ। ਕਈ ਵਾਰੀ ਇਸ ਤੋਂ ਵੀ ਅੱਗੇ ਹੁੰਦਾ, ਲੋੜਵੰਦ ਆ ਅਸੀਂ, ਸਾਨੂੰ ਚੀਜ਼ਾਂ ਚਾਹੀਦੀਆਂ ਨੇ, ਲੋੜਾਂ ਨੇ, ਸਾਡੇ ਉੱਤੇ ਦੁੱਖ ਆਉਂਦਾ, ਅਸੀਂ ਘਬਰਾਹਟ ਜਾਂਦੇ ਹਾਂ, ਕੋਈ ਗੁਪਤ ਹੱਥ ਸਾਡੀ ਸਹਾਇਤਾ ਕਰਦਾ, ਕੋਈ ਪ੍ਰੇਮੀ ਪੈਸੇ ਵੀ ਭੇਜਦਾ ਲੇਕਿਨ ਆਪਣੇ ਆਪ ਨੂੰ ਦੂਰ ਰੱਖਦਾ, ਬੱਚਿਆਂ ਨੂੰ ਫੀਸਾਂ ਵੀ ਦਿੰਦਾ, ਕਿਤਾਬਾਂ ਵੀ ਦਿੰਦਾ, ਕਾਰੋਬਾਰ ਵੀ ਕਰਦਾ ਲੇਕਿਨ ਫੇਰ ਗੁਪਤ ਰਹਿੰਦਾ। ਸਾਡੇ ਮਨ ਚ ਨੇਚਾ ਹੋ ਜਾਂਦਾ ਵੀ ਕੋਈ ਬਹੁਤ ਅੱਛਾ ਬੰਦਾ ਹੈ ਉਹ, ਜਿਹੜਾ ਸਾਰਾ ਕੁਛ ਕਰ ਰਿਹਾ ਹੈ ਉਹਦੇ ਨਾਲ ਵੀ ਪਿਆਰ ਹੋ ਜਾਇਆ ਕਰਦਾ, ਲੇਕਿਨ ਰੱਬ ਨਾਲ ਨਹੀਂ ਹੁੰਦਾ। ਪਤਾ ਨਹੀਂ ਉਹਦਾ ਕੀ ਵੈਰ ਹੈ ਇਸ ਮਨੁੱਖ ਨਾਲ, ਉਹਨੂੰ ਨੀ, ਉਹਨੂੰ ਐਵੇਂ ਹੀ ਗਿਣਦਾ। ਪਾਣੀ ਪੀਂਦਾ ਹੈ ਕਦੇ ਨੀ ਸੋਚਦਾ ਵੀ ਵਾਹਿਗੁਰੂ ਨੇ ਨਿਰਮਲ ਜਲ ਦਿੱਤਾ ਹੈ, ਜੇ ਭਲਾ ਇਹ ਪੋਲਿਊਟ ਹੋ ਗਿਆ ਕਿੱਥੋਂ ਪਾਣੀ ਪੀਵਾਂਗੇ। ਕਈ ਦੇਸ਼ ਐਸੇ ਨੇ ਜਿੱਥੇ ਪਾਣੀ ਦੀ ਘਾਟ ਹੈ, ਟੋਇਲਟ ਦੇ ਪਾਣੀ ਨੂੰ ਮੁੜ ਕੇ ਸਾਫ਼ ਕੀਤਾ ਜਾਂਦਾ, ਗੰਦ ਮੂਤ ਨੂੰ ਸਾਫ਼ ਕਰਕੇ ਬੜੇ ਬੜੇ ਟੈਂਕਾਂ ਦੇ ਵਿੱਚ ਬੜੀਆਂ ਦਵਾਈਆਂ ਪਾ ਕੇ ਉਹਦੀ ਗਲਾਜ਼ਤ ਖੜੀ ਜਾਂਦੀ ਹੈ, ਮੁੜ ਕੇ ਉਹ ਜਿਹਾ ਪਿਓਰ ਕਰਕੇ ਫੇਰ ਪੀਣ ਨੂੰ ਦੇ ਦਿੰਦੇ ਨੇ। ਸਾਡੇ ਲੋਕ ਤਾਂ ਪੀਂਦੇ ਨਹੀਂ, ਕਹਿੰਦੇ ਹੈ ਹੈਗਾ ਗੰਦਾ ਪਾਣੀ, ਛੋਇਆ ਹੋਇਆ ਤਾਂ ਹੈ ਨਾ, ਇੱਕ ਵਾਰੀ ਤਾਂ ਉਹਦੇ ਨਾਲ ਰਹਿ ਗਿਆ ਮੈਲੇ ਦੇ, ਚਾਹੇ ਸਾਫ਼ ਇਹ ਕਰ ਲਿਆ। ਅਸੀਂ ਤਾਂ ਇੱਥੇ ਤੱਕ ਹੈ ਕਿ ਜੇ ਬਰਤਨ ਨੂੰ ਜੂਠਾ ਹੱਥ ਲੱਗ ਜਾਵੇ ਤਾਂ ਨਹੀਂ ਪੀਂਦੇ ਵੀ ਜੂਠਾ ਹੱਥ ਲੱਗ ਗਿਆ ਹੁਣ ਨਹੀਂ ਪੀਣਾ। ਕਈਆਂ ਗੱਲਾਂ ਚ ਇਹ ਗੱਲ ਬਹੁਤ ਅੱਛੀ ਸੀ। ਅੱਜ ਕੱਲ੍ਹ ਦੇ ਏਡਸ ਦੇ ਮਰੀਜ਼ ਹੱਥ ਲਾਉਂਦੇ ਨੇ, ਪੀਣ ਵਾਲੇ ਨੂੰ ਬਿਮਾਰੀ ਲੱਗ ਜਾਂਦੀ ਹੈ, ਸੋਚ ਰੱਖਦੇ ਸੀ, ਬਹੁਤ ਵਧੀਆ ਚੀਜ਼ ਸੀ, ਮਾੜੀ ਬਾਤ ਨਹੀਂ ਸੀ। ਪਰ ਇਹ ਕੀ ਕਰਨ, ਜੇ ਪਾਣੀ ਉਹਨਾਂ ਮਿਲੇ ਫਿਰ ਕੀ ਹੋਵੇ, ਦਿੱਲੀ ਚ ਲੈ ਜਾਓ ਜਮੁਨਾ ਦਾ ਗੰਦਾ ਪਾਣੀ ਸਾਫ਼ ਕਰਕੇ ਪੀਣ ਨੂੰ ਦਿੰਦੇ ਆ, ਬਦਬੂ ਮਾਰਦੇ ਆ ਪਾਣੀ ਦਾ। ਆਹ ਸਾਨੂੰ ਕਿੰਨਾ ਸੋਹਣਾ ਜਲ ਦੇ ਰਿਹਾ ਇੱਥੇ ਬੈਠਿਆਂ ਨੂੰ, ਟਿਊਬਵੈਲ ਲੱਗੇ ਹੋਏ ਨੇ, ਇੰਡਸਟਰੀ ਨੇੜੇ ਕੋਈ ਹੈ ਨਹੀਂ ਜਿਹਨੇ ਪੋਲਿਊਟ ਕਰਦਾ, ਫੇਰ ਉਹਦੀ ਕਦਰ ਨਹੀਂ ਅਸੀਂ ਪਾਉਂਦੇ। ਕਿਉਂ ਨਹੀਂ ਪਾਉਂਦੇ? ਵੀ ਇਹ ਧਰਤੀ ਵਿੱਚ ਤਾਂ ਹੈਗਾ ਹੀ ਹੈਗਾ, ਜੇ ਉਹ ਉਹੀ ਪਾਣੀ ਪੈਸੇ ਦੇ ਦਿਆ ਕਰਦਾ, ਪਿਆਸੇ ਮਰਦੇ ਹੁੰਦੇ, ਕਿਤੇ ਦਰਦ ਪੈ ਜਾਂਦੀ ਵੀ ਉੱਥੇ ਪਾਣੀ ਹੈ, ਤਾਂ ਸਾਡਾ ਪਿਆਰ ਹੋ ਜਾਂਦਾ ਵੀ ਜਿਹੜਾ ਪਾਣੀ ਰੱਖ ਕੇ ਜਾਂਦਾ ਘੜਾ ਜੀ ਨੇ ਰੱਖਿਆ, ਕੋਈ ਚੰਗਾ ਹੀ ਬੰਦਾ। ਪਰ ਪਰਮੇਸ਼ੁਰ ਨਾਲ ਸਾਡਾ ਪਿਆਰ ਨਹੀਂ ਪੈਂਦਾ, ਹੋਰ ਚੀਜ਼ਾਂ ਨਾਲ ਸਾਰੀਆਂ ਨਾਲ ਪੈ ਜਾਂਦਾ। ਪਿਆਰ ਤੋਂ ਬਗੈਰ ਪ੍ਰਭੂ ਨਹੀਂ ਮਿਲਦਾ। ਜਦ ਤੱਕ ਪਿਆਰ ਡੂੰਘਾ ਹੋ ਕੇ ਪਿਆਰ ਨਹੀਂ ਪਾਉਂਦਾ ਉਹਦੇ ਨਾਲ, ਉਹਨਾਂ ਚ ਰੱਬ ਦਾ ਮਿਲਾਪ ਨਹੀਂ ਹੋਇਆ ਕਰਦਾ। ਮਹਾਰਾਜ ਇਸ ਮਹੀਨੇ ਦੇ ਅੰਦਰ ਉਪਦੇਸ਼ ਦਿੰਦੇ, ਫਰਮਾਨ ਕਰਦੇ ਨੇ ਕਿ ਅਸੂ ਪ੍ਰੇਮ ਅਮਾਰ, ਅਸੂ ਦੇ ਵਿੱਚ ਪ੍ਰੇਮ ਦਾ ਚਸ਼ਮਾ ਪੈਦਾ ਹੋ ਗਿਆ ਹਿਰਦੇ ਚ, ਨਾਮ ਜਪਦੇ ਜਪਦੇ ਅੰਮ੍ਰਿਤ ਵੇਲੇ ਜਾ ਕੇ ਪਿੰਨੀ ਰਹਿ ਨੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਨ, ਚਰਨ ਕਮਲ ਧਿਆਨ ਹਿਰਦੇ ਪ੍ਰਭ ਬੇਸਰ ਨਾਹੀ ਹੇਕ ਕਿਨ। ਉਹ ਪਿਆਰ ਕਰਦੇ ਨੇ, ਪਰਮੇਸ਼ੁਰ ਨੂੰ ਖਿੱਚ ਪਾਉਂਦੇ ਨੇ, ਇਹਦੇ ਵਿੱਚ ਇਹੀ ਹੈ ਵੀ ਅਮਾਹ ਪੈਦਾ ਹੋ ਗਿਆ, ਚਸ਼ਮਾ ਪੈਦਾ ਹੋ ਗਿਆ ਪਿਆਰ ਦਾ, ਤੇ ਹੁਣ ਕਿਵੇਂ ਜਾ ਕੇ ਉਸ ਨੂੰ ਮਿਲੀਏ? ਇਸ ਤਰ੍ਹਾਂ ਪੜ੍ਹ ਲਓ, ਅਸਮ ਪ੍ਰੇਮ ਮਾੜਾ ਪੈਦਾ ਹੋ ਗਿਆ ਕਿਉਂਕਿ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਛੇ ਮਹੀਨੇ ਸਿੱਕਾ ਸਿੱਖਦਿਆਂ ਨੂੰ ਲੰਘੇ, ਬੇਨਤੀਆਂ ਕਰਦਿਆਂ ਨੂੰ ਲੰਘੇ, ਹੇ ਪ੍ਰਭੂ ਤੇਰਾ ਵਿਛੋੜਾ ਹੋ ਗਿਆ, ਕਿਸ ਤਰ੍ਹਾਂ ਤੂੰ ਮਿਲ ਸਕਦਾ? ਬੇਨਤੀਆਂ ਕਰਦੇ ਸੀ ਇਸ ਤਰ੍ਹਾਂ ਦੇ ਨਾਲ, ਪਰੋ ਪਿਆਰ ਨਾਲ
ਖੋਟੇ ਕਰਮਾਂ ਨੇ ਵਿਛੋੜਾ ਤੈਥੋਂ ਸਾ ਲਿਆ, ਕਿਰਪਾ ਕਰਕੇ Thank you. ਜਨਮ ਤੇ ਕੀ ਪਤੰਗਾ
ਦੁੱਖ ਪਾਇਆ ਕੀੜੇ ਮਕੌੜੇ ਪੰਛੀ ਹਰਨ ਬਲਦ ਮੱਛੀਆਂ ਕੱਛੀਆਂ ਸੱਪ ਐਸੀਆਂ ਨਿਖਿੱਧ ਜੂਨੀਆਂ ਚ ਜੀਵ ਆਤਮਾ ਭਟਕਦਾ ਰਿਹਾ ਕਿਉਂਕਿ ਤੇਰੇ ਨਾਲੋਂ ਵਿਛੜ ਗਿਆ। ਵਾਸ਼ਨਾ ਦਾ ਬੰਨਿਆ ਹੋਇਆ ਭਟਕਦਾ ਰਿਹਾ ਛੋਟੀਆਂ ਛੋਟੀਆਂ ਜੂਨਾਂ ਚ ਕੇਤੇ ਬਿਰਖ ਰੁੱਖ ਖਮਤੀ ਨੇ ਕੇਤੇ ਰੁੱਖ ਬਿਰਖਾਂ ਚੀਨੇ ਕੇਤੇ ਪਸ਼ੂ ਪਾਏ ਕਿਤੇ ਨਾਕੁਲੀ ਮੇ ਆਏ ਕਿਤੇ ਪਾਣੀ ਖੋਦਾ। ਬੜਾ ਕੁਛ ਦੇਖਿਆ ਹੁਣ ਕਿਰਪਾ ਕਰਕੇ ਮੇਲ ਲੈ। ਸੋ ਵੈਰਾਗ ਜਦ ਪੈਦਾ ਹੋ ਗਿਆ ਪਹਿਲੇ ਮਹੀਨੇ ਚ ਕਹਿੰਦੇ ਨੇ ਮਹਾਰਾਜ ਵੈਸਾਖ ਤੀਰ ਕਿਉਂ ਵਾਢੀ ਹੈ ਜਿਨ੍ਹਾਂ ਪ੍ਰੇਮ ਵਿਛੋੜ ਜਿਨ੍ਹਾਂ ਨੂੰ ਵਿਛੋੜਾ ਲੱਗ ਗਿਆ ਪ੍ਰੇਮ ਦੇ ਤੀਰ ਨੇ ਜਿਨ੍ਹਾਂ ਦਾ ਹਿਰਦਾ ਬੰਨਤਾ। ਕਹਿੰਦੇ ਉਹ ਕਿਸ ਤਰੀਕੇ ਦੇ ਨਾਲ ਟਿਕ ਸਕਦੇ ਨੇ ਉਹ ਤੀਰ ਜੇ ਕਿਵੇਂ ਕਰ ਸਕਦੇ ਨੇ ਤੀਰਜ ਨਹੀਂ ਹੁੰਦੇ ਉਹਨਾਂ। ਸੋ ਇਸ ਤਰ੍ਹਾਂ ਦੇ ਨਾਲ ਜੇਠ ਦਾ ਮਹੀਨਾ ਆਇਆ ਹੜ੍ਹ ਦਾ ਆਇਆ ਹੜ੍ਹ ਤਪਦਾ ਸੀ ਉਹਨਾਂ ਵਾਸਤੇ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਨਾਲ ਨਹੀਂ ਲੱਗਿਆ। ਸਾਵਣ ਸਰਸੀ ਕਾਮਣੀ ਚਰਨ ਕਮਲ ਪਿਆਰ ਸਾਵਣ ਦੇ ਬੱਦਲਾਂ ਨੇ ਠੰਡਕ ਨੇ ਅੰਦਰ ਠੰਡਕ ਲਿਆਂਦੀ ਤੇ ਪਿਆਰ ਪੈ ਗਿਆ ਉਸ ਸਾਈ ਨਾਲ ਅੰਡਿੱਠੇ ਨਾਲ ਜਿਹੜਾ ਅਣਮੰਗੀਆਂ ਦਾਤਾਂ ਦਿੰਦਾ। ਇਸ ਤਰ੍ਹਾਂ ਦੇ ਨਾਲ ਸਾਵਣ ਦੇ ਮਹੀਨੇ ਨੇ ਅੰਦਰ ਵਿਰਾਗ ਪੈਦਾ ਕਰਿਆ। ਭਾਦੋਂ ਨੇ ਦੱਸਿਆ ਕਿ ਤੂੰ ਕਿਉਂ ਭਰਮਾਂ ਚ ਭੁੱਲ ਗਿਆ ਪਰਮੇਸ਼ਰ ਤੇਰੇ ਨਾਲ ਭੁੱਲਿਆ ਹੋਇਆ ਤੂੰ ਦੁੱਖ ਪ੍ਰਾਪਤ ਕਰਨਾ। ਤੇ ਅਸੂ ਦੇ ਮਹੀਨੇ ਚ ਆ ਕੇ ਵਿਚਾਰ ਕੀਤੀ ਕਿ ਹੈ ਮੇਰੇ ਨਾਲ ਰਹਿੰਦਾ ਹਰ ਵਕਤ ਮੇਰੇ ਨਾਲ ਰਹਿੰਦਾ। ਕਹਿੰਦੇ ਹਾਂ ਜੈ ਜੈ ਦੇਖੋ ਤੈ ਹਜੂਰ ਦੂਰ ਕਤੇ ਨਾ ਜਾਈ ਰਬ ਰਿਹਾ ਸਰਵਤਰ ਮੈਂ ਤੇ ਸਦਾ ਧਿਆਈ ਤੂਤ ਨਹੀਂ ਵਿਛੜੈ ਸੋ ਸੰਗੀ ਬਣੀਐ। ਜਿਹੜਾ ਰਹਿੰਦਾ ਹੀ ਨਾਲ ਹਰ ਵਕਤ ਉਹਨੂੰ ਭੁੱਲ ਗਿਆ ਤੂੰ ਉਸ ਨੂੰ ਨਾ ਭੁੱਲੋ ਯਾਦ ਰੱਖੋ ਉਸ ਨੂੰ। ਅੱਸੂ ਦੇ ਮਹੀਨੇ ਚੋਂ ਮਾਹ ਆ ਗਿਆ ਚਸ਼ਮਾ ਫੁੱਟ ਪਿਆ ਅੰਦਰੋਂ ਤੇ ਵੈਰਾਗ ਵਿੱਚ ਆ ਗਿਆ ਵੀ ਹੁਣ ਮਿਲੇ ਕਿਵੇਂ ਵਾਹਿਗੁਰੂ ਕਿਸ ਤਰੀਕੇ ਨਾਲ ਮਿਲੇ। ਅਸੁਨ ਪ੍ਰੇਮ ਅਮਾੜਾ ਕਿਉਂ ਮਿਲਿਆ ਹਰ ਜਾਏ ਤੇ ਦਰਸ਼ਨ ਦੀ ਪਿਆਸ ਲੱਗੀ ਮਨ ਤਨ ਪਿਆਸ ਦਰਸ਼ਨ ਕਰੀ। ਕੋਈ ਆਣ ਮਲਾਵੈ ਮਾਏ ਹੁਣ ਇਹ ਬੰਦਿਸ਼ ਨਹੀਂ ਰਹੀ ਕਿ ਹਿੰਦੂ ਆਵੇ ਮੁਸਲਮਾਨ ਆਵੇ ਈਸਾਈ ਆਵੇ ਸਿੱਖ ਆਵੇ ਬੱਚਾ ਆਵੇ ਬੁੱਢਾ ਆਵੇ ਕੋਈ ਆਵੇ ਐ ਨਹੀਂ ਬੋਡੀ ਕੋਈ ਆਓ ਤਾਂ ਸਹੀ ਜਿਹੜਾ ਮੈਨੂੰ ਮਿਲਾ ਦੇਵੇ। ਜਨਰਲ ਅਪੀਲ ਕਰ ਦਿੱਤੀ ਸਾਰੀ ਮਨੁੱਖਤਾ ਨੂੰ ਅਪੀਲ ਕਰਤੀ ਵੀ ਕੋਈ ਹੈ ਐਸਾ ਕੋਈ ਐਸਾ ਸੱਜਣ ਲੋੜ ਲੈ ਐਸਾ ਕੋਈ ਟੋੜ ਲੈ ਜਿਹੜਾ ਮਿਲਾ ਦੇਵੇ ਪਰਮੇਸ਼ਰ ਦੇ ਨਾਲ। ਤੇ ਵਿਰੇ ਦੇ ਅੰਦਰ ਅਰਦਾਸਾਂ ਕਰਦਾ ਇਸ ਤਰ੍ਹਾਂ ਦੇ ਨਾਲ ਪੜੋ ਪਿਆਰ ਨਾਲ ਮੇਰਾ ਪਿਆਰਾ ਪਿਆਰ ਸੇ ਮਨ व्यक्ति ऐसा मेहरबान जिहड़ा मैनू आके मिला दे कोई जान मिलावे मेरा प्रीतम प्यार हम तिस पर आप बेचाई मेरा जिहड़ा सब कुछ है उहदे चरणां च मैं निशावर कर दू बेच दू उसनू बदले बेच दू तू मैनू मिला दे मेरा सब कुछ लै लै कीमत देनी है ना इहदी एवें तां मिलदा नहीं ना है दिते बिना कुछ देना भी कहे की पैंदा है कहिंदे कंचन सों पाई है नहीं तोल मन दे राम दिया है मन देना पैंदा है मन विच है सतगुर के पास ते सेवके कारज रास कहिंदे मैं मन बेच दवा तन भी दे दवा तन भी दे दवा मन अर्पो तन अर्पो सब तन अर्पो अर्पी सब देसा सारा कुछ दर अर्प दवा कोई मैनू सुनेहा दे दे आके मेरे प्यारे दा प्यारे दी लगन लागी लेकिन दिसदा है नहीं कित केड़े नू मिले की रूप आदा एक कोई प्रेमी महापुरुषा दे कोल आया कहदे किवें आया प्यारिया संसार नहीं जानदा भी संतां कोल की करन आईदा अपने दुख रोंदे संतां ने ठेका तां नहीं लिया होया दुनिया दे दुख दूर करन नू उहनां दा कम तां हुंदा प्रभु नाल मिलाउणे ਉਹਨਾਂ ਤੇ ਮਜ਼ੂਰਾਂ ਵਾਲਾ ਕੰਮ ਕਰਾਉਂਦੀ ਹੈ ਦੁਨੀਆ ਜੇ ਸੰਤਾਂ ਨੂੰ ਕੋਈ ਭੇਟਾ ਕਰਦਾ ਹੈ ਉਹ ਲੇਖੇ ਚ ਲਾਉਂਦੇ ਨੇ ਗੁਰੂ ਨੂੰ ਅਰਪਣ ਕਰਦੇ ਆਪ ਤਾਂ ਕੁਛ ਨਹੀਂ ਨਾ ਲੈਂਦੇ ਆਪਣੇ ਵਾਸਤੇ ਕੁਛ ਨਹੀਂ ਲੈਂਦੇ ਗੁਰੂ ਦੇ ਅਰਪਣ ਕਰਦੇ ਨੇ ਤਾਂ ਕਿ ਭਲਾ ਹੋ ਜਾਏ ਤੁਹਾਡਾ ਦੇਣ ਵਾਲਿਆਂ ਦਾ ਭਲਾ ਹੋ ਜਾਏ ਉਹਨੂੰ ਫਿਰ ਮਜ਼ੂਰਾਂ ਵਾਲਾ ਸੰਤਾਂ ਦੇ ਕੰਮ ਕਰਾਉਣਾ ਸੰਤਾਂ ਦੇ ਕੰਮ ਲਓ ਜਿਹੜਾ ਸੰਤ ਕਰਦੇ ਨੇ ਸੰਤਾਂ ਦਾ ਕੰਮ ਹੁੰਦਾ ਪਰਮੇਸ਼ੁਰ ਮਿਲਾਉਣਾ ਜੀਵ ਦਾ ਗਿਆਨ ਕੱਟਣਾ ਉਹਨਾਂ ਦੇ ਕੰਮ ਕਰਾਓ ਸੰਤਾਂ ਦੇ ਪੈਸੇ ਦੇ ਕੇ ਕਹੋ ਸੰਤਾਂ ਨੂੰ ਦਿੰਦੇ ਹੋ ਸੰਤ ਕਹਿੰਦੇ ਵੀ ਮੈਨੂੰ ਤਾਂ ਲੋੜ ਨਹੀਂ ਇਹ ਤੇਰਾ ਜਿਹੜਾ ਦਿੱਤਾ ਹੋਇਆ ਦਾਨ ਹੈ ਇਹ ਫਲ ਹੈ ਅਸੀਂ ਤੇਰੇ ਨਿਮਿੱਤ ਗੁਰੂ ਦੇ ਚਰਨਾਂ ਚ ਅਰਪਣ ਕਰਕੇ ਲੇਖੇ ਚ ਲਾ ਦਿੰਦੇ ਆ ਇਸੇ ਖੇਤ ਚ ਤੇਰਾ ਦਾਣਾ ਬੀਜ ਦਿੰਦੇ ਆ ਜਿੱਥੋਂ ਤੈਨੂੰ ਵੱਢਣ ਵਾਸਤੇ ਬਹੁਤਾ ਮਿਲ ਗਏ ਸੰਤਾਂ ਨੇ ਹਲ ਚਲਾਇਆ ਸੰਤਾਂ ਨੇ ਸੁਆਗਾ ਦਿੱਤਾ ਸੰਤਾਂ ਨੇ ਪਾਣੀ ਦਿੱਤਾ ਤੇ ਉਹਦੇ ਵਿੱਚ ਬੀਜ ਪਾਇਆ ਉਦੋਂ ਲੈ ਕੇ ਸਿਰਫ ਬੀਜ ਪਾਇਆ ਉਹ ਬੀਜ ਦਾ ਫਿਰ ਜਿਹੜਾ ਫਲ ਹੋਇਆ ਕਹਿੰਦੇ ਵੱਢ ਲੈ ਭਾਈ ਸੰਤਾਂ ਨੇ ਕੀ ਕਰਿਆ ਵਿਚਾਲੇ ਵਿਚਾਲੇ ਖੇਚਲੇ ਪਈ ਸੰਤਾਂ ਦੇ ਸਿਰ ਤਾਂ ਸੰਤਾਂ ਦਾ ਇਹ ਕੰਮ ਨਹੀਂ ਹੁੰਦਾ ਸੰਤਾਂ ਦਾ ਕੰਮ ਹੁੰਦਾ ਪਰਮੇਸ਼ੁਰ ਮਿਲਾ ਦੇਣਾ ਵੱਡੀ ਬਾਤ ਹੋਇਆ ਕਰਦੀ ਇਹ ਕੰਮ ਤਾਂ ਕੋਈ ਕਰਦਾ ਨਹੀਂ ਦੁਨੀਆਦਾਰੀ ਮੰਗਦਾ ਸਾਰੇ ਜਿੰਨੇ ਵੀ ਮੰਗਦਾ ਸੋ ਕੋਈ ਪ੍ਰੇਮੀ ਹੈ ਜਿਹੜਾ ਕਹਿੰਦਾ ਮੈਨੂੰ ਮਿਲਾ ਦੇ ਮੈਂ ਸਭ ਕੁਛ ਦੇ ਦੂੰ ਤੈਨੂੰ ਜੋ ਕੁਛ ਮੇਰਾ ਆਪਣਾ ਹੈ ਅੱਜ ਮਨ ਵੀ ਦੇ ਦੂੰਗਾ, ਤਨ ਵੀ ਦੇ ਦੂੰ, ਧਨ ਵੀ ਦੇ ਦੂੰ, ਸਭ ਕੁਛ ਲੈ ਲੈ, ਪਰ ਮਿਲਾ ਦੇ ਮੈਨੂੰ ਇੱਕ ਵਾਰੀ, ਉਹ ਸਾਈਂ ਦੇ ਦਰਸ਼ਨ ਕਰਾ ਦੇ। ਕਹਿੰਦਾ ਮਹਾਰਾਜ ਮੈਂ ਦਰਸ਼ਨ ਕਰਨ ਆਇਆ। ਸੰਤ ਕਹਿਣ ਲੱਗੇ ਦਰਸ਼ਨ ਤਾਂ ਤੈਨੂੰ ਕਰਾ ਦਾਂਗੇ, ਪਰ ਤੂੰ ਐ ਦੱਸ ਕਿਹੋ ਜਿਹੇ ਰੱਬ ਦੇ ਦਰਸ਼ਨ ਕਰਨੇ ਨੇ, ਸੋਚ ਕੇ ਆ ਕੇ ਦੱਸੀ। ਘਰ ਜਾ ਕੇ ਸੋਚਣ ਲੱਗਿਆ ਵੀ ਕਿਹੋ ਜਿਹੇ ਰੱਬ ਦੱਸੋ। ਫੇਰ ਆ ਗਿਆ ਮੁੜ ਕੇ, ਕਹਿੰਦਾ ਜੀ ਇਹ ਤਾਂ ਮੇਰੀ ਸਮਝ ਨਹੀਂ ਆਈ। ਕਹਿੰਦੇ ਜੇ ਸਮਝ ਨਹੀਂ ਆਈ ਫਿਰ ਦਰਸ਼ਨ ਕਾਹਦੇ ਕਰੇਗਾ, ਪਹਿਲਾਂ ਮਨ ਤਾਂ ਬਣਾ ਵੀ ਕਿਹਾ ਜਾ ਰੱਬ ਚਾਹੀਦਾ ਤੈਨੂੰ। ਕਹਿੰਦਾ ਜਿਹੜਾ ਰੱਬ ਹੈ, ਕਹਿੰਦੇ ਰੱਬ ਦਾ ਤਾਂ ਕੋਈ ਰੂਪ ਹੀ ਨਹੀਂ ਹੈ, ਰੂਪ ਨਾ ਵੇਖ ਨਾ ਰੰਗ ਕਿਸ ਤ੍ਰੇ ਗੁਣ ਤੇ ਪ੍ਰਭ ਤੇ ਜਿਸੇ ਬੁਝਾਏ ਨਾਨਕਾ ਜਿਸ ਹੋਵੇ ਪ੍ਰਭ ਸੋ ਪ੍ਰਸੰਨ। ਉਹ ਤਾਂ ਬੁੱਝਣਾ ਪੈਣਾ ਪਿਆਰਿਆ, ਉਹਦਾ ਰੂਪ ਨੀ ਰੰਗ ਨੀ ਰੇਖ ਨੀ ਭੇਖ ਨੀ, ਦੱਸ ਫਿਰ ਕਿਹਨੂੰ ਮਿਲਣਾ ਤੈ। ਉਹ ਸੰਤ ਮਿਲਾ ਦਿੰਦੇ ਨੇ ਢੰਗ ਦੇ ਨਾਲ, ਕਹਿਣ ਲੱਗਿਆ ਤਾਂ ਮੈਨੂੰ ਪਤਾ ਨੀ। ਕਹਿੰਦੇ ਫਿਰ ਜੇ ਅਸਲੀ ਰੱਬ ਨੂੰ ਮਿਲਣਾ ਭਜਨ ਕਰ, ਪਹਿਲਾਂ ਜਿਹੜੇ ਤੇਰੇ ਪਾਪ ਬੀਜੇ ਹੋਏ ਨੇ ਕਰਮ, ਇਹਨਾਂ ਤੋਂ ਅੰਤਸ਼ਕਰਨ ਨੂੰ ਸ਼ੁੱਧ ਕਰ, ਇਹਦੇ ਵਿੱਚ ਟਿਕਾਓ ਆਏਗਾ, ਫਿਰ ਤੂੰ ਉਪਾਸ਼ਨਾ ਕਰ, ਨਾਮ ਜਪ ਧਿਆਨ ਕਰ, ਉਹਦੇ ਬਾਅਦ ਤੇਰੇ ਮੰਦਰ ਅਨੁਭਵ ਦੀ ਕਿਰਨ ਜਾਗੇਗੀ, ਫਿਰ ਉਹ ਦੇਖੇਗੀ ਵੀ ਰੱਬ ਕਿਹਾ ਜਾਏ ਕਿਹਨੂੰ ਮਿਲਣਾ, ਉਹਨੂੰ ਮਿਲ ਸਕਦਾ ਤੇ ਤੂੰ ਭਰਿਆ ਹੋਇਆ ਪਾਪਾਂ ਦਾ। ਹੁਣ ਆ ਕੇ ਕਹਿਣ ਲੱਗਿਆ ਵੀ ਮੈਨੂੰ ਰੱਬ ਮਿਲਾ ਦਿਓ, ਪਰ ਕੀਮਤ ਦਿੰਦਾ ਵੀ ਮੈਨੂੰ ਮਿਲਾ ਤਾਂ ਦਿਓ, ਮੈਂ ਸਭ ਕੁਛ ਦੇ ਦੂੰਗਾ। ਕਿਉਂਕਿ ਉਸ ਵੇਲੇ ਕਦਰ ਪੈ ਗਈ ਵੀ ਰੱਬ ਦੀ ਵੀ ਹੈ, ਜੇ ਉਹ ਪਿਆਰਾ ਮਿਲ ਜਾਵੇ, ਮੈਂ ਬਾਕੀ ਚੀਜ਼ਾਂ ਤਾਂ ਕੁਛ ਵੀ ਨਹੀਂ ਹੈਗੀਆਂ, ਉਹਦਾ ਪਿਆਰ ਉੱਠ ਖੜਿਆ। ਸੋ ਇਸ ਮਹੀਨੇ ਨਾਲ ਕਹਿੰਦੇ ਨੇ ਉਹ ਮਾਹ ਚੱਲ ਪਿਆ, ਚਸ਼ਮਾ ਚੱਲ ਪਿਆ ਪਿਆਰ ਦਾ, ਹੁਣ ਟਿਕਦਾ ਨਹੀਂ ਹੈ, ਬੇਚੈਨੀ ਲੱਗੀ ਰਹਿੰਦੀ ਹੈ, ਕਿਉਂਕਿ ਬਿਨ ਮਿਲਵੇ ਸ਼ਾਂਤ ਨਾ ਆਵੇ, ਬਗੈਰ ਮਿਲੇ ਤੇ ਸ਼ਾਂਤ ਨਹੀਂ ਆਵੇ, ਤੇ ਹਾਲਤ ਕਹੀ ਜੀ ਹੁੰਦੀ ਹੈ, ਇਸ ਤਰ੍ਹਾਂ ਦੀ ਹੋ ਜਾਂਦੀ ਹੈ ਪ੍ਰੋਗਰਾਮ। ਉਹ ਜੋ ਮੱਛਲੀ ਬਿਨ ਪਾਣੀ ਹੈ, ਜੋ ਮੱਛਲੀ ਜੀਵਨ ਪਾਵੇ। ਪ੍ਰੇਮੀ ਦਾ ਹੋ ਜਾਇਆ ਕਰਦਾ ਜਾਂ ਪਿਆਰ ਲੈ। ਮਹਾਰਾਜ ਕਹਿੰਦੇ ਜਿਹਦੇ ਅੰਦਰ ਪਿਆਰ ਨਹੀਂ ਨਾ ਪੈਦਾ ਹੋਇਆ ਪਰਮੇਸ਼ੁਰ ਨੂੰ ਮਿਲਣ, ਉਹ ਭਾਵੇਂ ਰੋਟੀ ਖਾਂਦੇ ਨੇ, ਪਾਣੀ ਪੀਂਦੇ ਨੇ, ਸਾਹ ਲੈਂਦੇ ਨੇ, ਕੰਮ ਕਰਦੇ ਨੇ, ਤੁਰਦੇ ਨੇ, ਫਿਰਦੇ ਨੇ, ਗੱਲਾਂ ਕਰਦੇ ਨੇ, ਪੜ੍ਹਦੇ ਨੇ, ਲਿਖਦੇ ਨੇ, ਮਕਾਨ ਬਣਾਉਂਦੇ ਨੇ, ਨੌਕਰੀਆਂ ਚਾਕਰੀਆਂ ਕਰਦੇ ਨੇ, ਬੜੇ ਅਹੁਦੇ ਪ੍ਰਾਪਤ ਕਰਦੇ ਨੇ, ਪਰ ਉਹ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਜੋ ਜੀਵਨ ਹੈ ਉਹ ਇਸ ਤਰ੍ਹਾਂ ਦਾ ਹੈ। ਇਹ ਤਾਂ ਸਾਰਿਆਂ ਨਾਲੋਂ ਸੋਹਣਾ ਹੈ, ਚਾਹੁੰਦੇ ਨੇ ਅੱਜ ਕੱਲ੍ਹ ਵੀ ਕੌਣ ਸੋਹਣਾ ਵਿਸ਼ਵ ਦੇ ਅੰਦਰ। ਵਿਸ਼ਵ ਸੁੰਦਰੀ ਦਾ ਉਹਨੂੰ ਖਿਤਾਬ ਮਿਲਦਾ, ਵਿਸ਼ਵ ਸੁੰਦਰ ਦਾ ਖਿਤਾਬ ਮਿਲਦਾ। ਇੰਨਾ ਸੋਹਣਾ ਹੋਵੇ ਕਿ ਉਹ ਤੋਂ ਗਾਂ ਸੋਹਣਾ ਹੀ ਕੋਈ ਨਾ ਹੋਵੇ, ਕੁਲੀਨ ਹੋਵੇ, ਉੱਚੀ ਕੁਲ ਨਾਲ ਸੰਬੰਧ ਰੱਖਣ ਵਾਲਾ, ਚਤਰ ਹੋਵੇ, ਗੱਲਾਂ ਬਾਤਾਂ ਬਹੁਤ ਮਾਰਨ ਵਾਲਾ, ਬ੍ਰਹਮ ਗਿਆਨ ਦੀਆਂ ਗੱਲਾਂ ਮੂੰਹ ਨਾਲ ਕਰਨ ਵਾਲਾ ਹੋਵੇ ਤੇ ਧੰਨ ਦਾ ਮਾਲਕ ਹੋਵੇ। ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭੁਲਾ, ਜਿਉਂਦਾ ਨਾ ਆਖੋ, ਕਿਉਂਕਿ ਉਹਦੇ ਅੰਦਰ ਹਿਰਦੇ ਚ ਪਿਆਰ ਦੀ ਚਿੰਗਾਰੀ ਨਹੀਂ ਹੈ, ਖਿੱਚ ਨਹੀਂ ਹੈ। ਜਿਹਦੇ ਅੰਦਰ ਖਿੱਚ ਨਹੀਂ ਉਹ ਜਿਉਂਦਿਆਂ ਚ ਨਹੀਂ ਹੋਇਆ ਕਰਦਾ, ਮਰਿਆਂ ਚ ਹੋਇਆ ਕਰਦਾ। ਐਸਾ ਦੱਸਦੇ ਹਾਂ ਕਿ ਉਹਦਾ ਜਿਹੜਾ ਹਿਰਦਾ ਹੈ ਉਹ ਬਿਲਕੁਲ ਮਸਾਣ ਹੁੰਦਾ, ਮਸਾਣ ਦੇ ਵਿੱਚ ਤੁਸੀਂ ਬੀ ਪਾ ਦੋ ਜੰਮਿਆ ਨਹੀਂ ਕਰਦਾ, ਕਿਉਂਕਿ ਧਰਤੀ ਜਲ ਗਈ ਹੁੰਦੀ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੰਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਤਨ ਨੇ ਜਿਤ ਦਨ ਬਿਰਾ ਨਾ ਉਪਜੈ ਸੋ ਤਮ ਜਾਣ ਨੁਕਸਾਨ। ਪਿਆਰ ਹੀ ਨਹੀਂ ਜਿਸ ਹਿਰਦੇ ਚ, ਜਿਸ ਹਿਰਦੇ ਦੇ ਵਿੱਚ ਖਿੱਚੇ ਨਹੀਂ ਆਇਆ, ਉਹ ਸੰਸਾਰ ਦੇ ਕੀ ਕੰਮ ਆਏਗਾ? ਆਪਣਾ ਜੀਵਨ ਜਿਉਂਗਾ, ਦੁਨੀਆਂ ਨੂੰ ਦੁਖਾ ਤੇ ਦੁਖੀ ਕਰੇਗਾ। ਜਿਉਂਦੇ ਉਹ ਨੇ ਜਿਹੜੇ ਦੂਸਰਿਆਂ ਦੇ ਵਾਸਤੇ ਸੇਵਾ ਕਰਦੇ ਆ, ਸੜਕ ਬਣਦੀ ਹੈ, ਸੇਵਾ ਕਰ ਰਹੇ ਨੇ। ਕਿੰਨੀ ਕੁ ਵਾਰੀ ਆਪ ਲੰਘਣਾ? ਕਾਰਾਂ ਚ ਲੰਘ ਜਾਣਾ, ਸਾਈਕਲਾਂ ਤੇ ਲੰਘ ਜਾਣਾ। ਲੰਘਣਾ ਤਾਂ ਹੋ ਰਿਹਾ, ਬੇਅੰਤ ਨਹੀਂ। ਉਹ ਸੇਵਾ ਕਿਉਂ ਕਰਦੇ ਨੇ? ਕਿਉਂਕਿ ਪ੍ਰਭੂ ਹੈ ਵਿਆਪਕ ਘੱਟ ਘੱਟ ਦੇ ਅੰਦਰ। ਮੇਰਾ ਗੁਰੂ ਨਾਨਕ ਕਦੇ ਤੁਰ ਕੇ ਆ ਜਾਏਗਾ ਇਸ ਸੜਕ ਦੇ ਉੱਤੇ? ਆਸਾ ਹੈ ਚਿੱਤ ਚ, ਕਦੇ ਮਹਾਂਪੁਰਸ਼ ਤੁਰ ਕੇ ਆ ਜਾਣਗੇ। ਲੋਚਾ ਹੈ ਮਨ ਦੀ। ਸੋ ਇਸ ਕਰਕੇ ਜਿਉਂਦੇ ਬੰਦਿਆਂ ਦੇ ਅੰਦਰ ਕਸ਼ਿਸ਼ ਹੋਇਆ ਕਰਦੀ ਹੈ, ਸੇਵਾ ਦੀ ਲਗਨ ਹੋਇਆ ਕਰਦੀ ਹੈ। ਜਿਹੜਾ ਮਰ ਜਾਂਦਾ ਹੈ ਉਹ ਮਰਿਆ ਹੋਇਆ ਹੀ ਹੈ, ਉਹਦੇ ਅੰਦਰ ਕੋਈ ਖਿੱਚ ਨਹੀਂ ਹੋਇਆ ਕਰਦੀ। ਆਹੀ ਫਰਕ ਹੈ ਜਿਉਂਦਿਆਂ ਦੇ ਮਰਿਆਂ ਦਾ। ਮਹਾਰਾਜ ਕਹਿੰਦੇ ਜਿਹਦੇ ਅੰਦਰ ਪਿਆਰ ਨਹੀਂ ਹੈ ਉਹ ਮਰਿਆ ਹੋਇਆ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ ਤੇ ਰੱਬ ਨੇ ਉਹਨੂੰ ਕੀ ਮਿਲਣਾ? ਨਾ ਉਹਨੂੰ ਰੱਬ ਦੀ ਲੋੜ ਹੈ। ਉਹਦਾ ਇੱਕ ਜੰਤ ਆਇਆ, ਜੀਵ ਆਇਆ, ਖਾਏਗਾ ਪੀਏਗਾ, ਬੱਚੇ ਪਾਲੇਗਾ। ਪਸ਼ੂ ਵੀ ਐਵੇਂ ਕਰਦੇ ਨੇ। ਪੰਛੀਆਂ ਨੂੰ ਦੇਖ ਲਓ ਕਿੰਨੀ ਮਿਹਨਤ ਨਾਲ ਆਲਣਾ ਬਣਾਉਂਦੇ ਨੇ। ਅਸੀਂ ਤਾਂ ਆਪਣਾ ਘਰ ਬਣਾਉਂਦੇ ਹੀ ਨਹੀਂ, ਅਸੀਂ ਤਾਂ ਕਹਿੰਦੇ ਹਾਂ ਮਿਸਤਰੀ ਨੂੰ ਲਿਆਓ, ਲੈਂਟਰ ਵਾਲੇ ਨੂੰ ਲਿਆਓ, ਸਮਾਨ ਲਿਆਉਂਦੇ ਹਾਂ, ਪੈਸੇ ਦੇ ਦਿੰਦੇ ਹਾਂ। ਲੇਕਿਨ ਇਹ ਤਾਂ ਘਰ ਆਪਣਾ ਆਪੇ ਹੀ ਬਣਾਉਂਦੇ ਨੇ ਵਿਚਾਰੇ। ਚਾਹੇ ਕਿਹਾ ਜਾਏ ਕੀ ਮਿਲਿਆ, ਇਹਨਾਂ ਨੂੰ ਇੱਕ ਚੁੰਝ ਮਿਲੀ ਹੋਈ ਹੈ, ਉਹਦੇ ਨਾਲ ਚੱਕ ਚੱਕ ਕੇ ਲਿਆ ਕੇ ਘਰ ਬਣਾ ਲੈਂਦੇ। ਮੁਸ਼ਕਲ ਹੈ ਜੇ ਅਸੀਂ ਮੂੰਹ ਨਾਲ ਡੱਕੇ ਲਿਆ ਕੇ ਚੱਕ ਕੇ ਆਪਣਾ ਘਰ ਬਣਾਈਏ, ਬਣਾ ਸਕਦੇ ਹਾਂ ਕਦੇ? ਇਹਨਾਂ ਨੂੰ ਹੱਥ ਨਹੀਂ ਦਿੱਤੇ ਰੱਬ ਨੇ, ਪੰਜੇ ਦਿੱਤੇ ਨੇ, ਪੰਜਿਆਂ ਨਾਲ ਫੜ ਲਿਆਉਂਦੇ ਨੇ, ਲਿਆ ਕੇ ਤੀਲਾ ਤੀਲਾ ਜੋੜ ਕੇ ਘਰ ਬਣਾਉਂਦੇ ਨੇ। ਮਨੁੱਖ ਹੈ ਜਿਹੜਾ, ਇਹ ਵੀ ਬਣਾਉਂਦਾ ਹੈ। ਸੋ ਇਹ ਜਿਹੜਾ ਹੈ ਮਨੁੱਖ, ਬਗੈਰ ਪਿਆਰ ਤੋਂ ਇਹ ਮੁਰਦਾ ਹੀ ਹੈ, ਕਿਸੇ ਕੰਮ ਨਹੀਂ ਆਇਆ ਕਰਦਾ, ਕਿਉਂਕਿ ਸੇਵਾ ਨਹੀਂ ਕਰਦਾ ਹੈ। ਸੇਵਾ ਮਹਾਰਾਜ ਨੇ, ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ, ਅਮੀਰ ਦੇ ਬੱਚਾ, ਅਮੀਰ ਦਾ ਬੱਚਾ ਪਾਣੀ ਲਾਇਆ, ਮਹਾਰਾਜ ਨੇ ਉਹਦੇ ਹੱਥ ਨਰਮ ਦੇ ਕੇ ਜਾਂ ਪੁੱਛਿਆ, ਬੇਟਾ ਤੂੰ ਸੇਵਾ ਵੀ ਕਰਦਾ? ਉਹਨੇ ਕਹਿੰਦਾ ਨਹੀਂ ਮਹਾਰਾਜ। ਮਹਾਰਾਜ ਨੇ ਪਾਣੀ ਡੋਲਤਾ ਵੀ ਇਹਦੇ ਤਾਂ ਪਾਣੀ ਹੱਥਾਂ ਦਾ ਪੀਣਾ ਹੀ, ਅਪਵਿੱਤਰ ਮੁਰਦਾ ਹੈ। ਸੋ ਪਿਆਰ ਵਾਲੇ ਦਾ ਜੀਵਨ ਦੂਸਰਿਆਂ ਵਾਸਤੇ ਹੋਇਆ ਕਰ, ਆਪਣੇ ਵਾਸਤੇ ਸਭ ਜਿਉਂਦੇ ਨੇ। ਜਾਨਵਰ ਵੀ ਆਪਣੇ ਬੱਚੇ ਪਾਲਦੇ ਨੇ, ਪਸ਼ੂ ਵੀ ਆਪਣੇ ਬੱਚੇ ਪਾਲਦੇ ਆ, ਹਰਨ ਵੀ ਪਾਲਦੇ ਆ, ਸ਼ੇਰ ਵੀ ਪਾਲਦੇ ਆ, ਅਸੀਂ ਵੀ ਪਾਲਦੇ ਹਾਂ, ਫਿਰ ਇਹਨਾਂ 'ਚ ਫਰਕ ਕੀ ਹੋਇਆ? ਸਾਡੇ ਵਿੱਚ ਡਿਫੈਕਟ ਹੈ, ਸਾਡੇ ਬੱਚੇ ਜਦੋਂ ਜਵਾਨ ਹੁੰਦੇ ਨੇ ਸਾਨੂੰ ਛੱਡ ਦਿੰਦੇ ਨੇ, ਅਸੀਂ ਫਿਰ ਕਲਪਦੇ ਹਾਂ, ਰੋਂਦੇ ਹਾਂ। ਪੰਛੀਆਂ ਨੂੰ, ਪਸ਼ੂਆਂ ਨੂੰ ਵਾਹਿਗੁਰੂ ਨੇ ਗਿਆਨ ਦਿੱਤਾ ਹੋਇਆ ਵੀ ਹੁਣ ਇਹ ਚੁਗਣ ਲੱਗ ਗਏ, ਹੁਣ ਤੁਸੀਂ ਛੱਡ ਦਿਓ ਇਹਨਾਂ ਨੂੰ, ਐਵੇਂ ਨਾ ਸੰਕਟ 'ਚ ਪਾਓ। ਉਹ ਵੀ ਪਰਮੇਸ਼ਰ ਨੇ ਹੀ ਬਣਾਈਆਂ ਹੋਈਆਂ ਜੂਨਾਂ ਨੇ, ਬੜੇ ਗੁਣ ਨੇ ਉਹਨਾਂ ਦੇ ਅੰਦਰ। ਮਹਾਰਾਜ ਕਹਿੰਦੇ ਇਹਨਾਂ ਤੋਂ ਵੀ ਮਾੜਾ ਹੈ ਬੰਦਾ ਜਿਹੜਾ ਸਭ ਕੁਝ ਪਾ ਕੇ ਫੇਰ ਪਰਮੇਸ਼ਰ ਨਾਲ ਪਿਆਰ ਨਹੀਂ ਕਰਦਾ। ਉਹ ਤਾਂ ਪਸ਼ੂਆਂ ਵਾਲਾ ਜੀਵਨ ਬਤੀਤ ਕਰਕੇ ਚਲਿਆ ਗਿਆ। ਬੰਦਾ ਉਹ ਹੈ ਜਿਹਦੇ ਅੰਦਰ ਖਿੱਚ ਹੈ, ਜਿਹਦੇ ਅੰਦਰ ਪਿਆਰ ਹੈ, ਜਿਹਦੇ ਅੰਦਰ ਲੋਚਾ ਲੱਗੀ ਹੋਈ ਹੈ ਪਰਮੇਸ਼ਰ ਦੇ ਮਿਲਣ ਦੀ। ਜਦੋਂ ਲੋਚਾ ਲੱਗੀ ਫੇਰ ਪਿਆਰ ਪੈਦਾ ਹੁੰਦਾ, ਜਦ ਪਿਆਰ ਪੈਦਾ ਹੋ ਗਿਆ ਫਿਰ ਇਹ ਉਮਾਹ ਉੱਠਦਾ ਹੈ, ਜਜ਼ਬਾ ਜਿਵੇਂ ਉੱਠਦਾ ਨਾ ਚਸ਼ਮਾ, ਐ ਉੱਠਦਾ ਜੀ ਕਰਦਾ ਵੀ ਮੈਂ ਕਿਵੇਂ ਮਿਲਾਂ। ਸੋ ਇਸ ਮਹੀਨੇ ਦੇ ਅੰਦਰ ਆਪ ਨੇ ਪ੍ਰਵਾਨ ਕੀਤਾ ਵੀ ਅੱਸੂ ਦੇ ਮਹੀਨੇ ਉਮਾਹ ਉੱਠ ਖੜਿਆ, ਚਸ਼ਮਾ ਉੱਠ ਖੜਿਆ ਵੀ ਕਿਵੇਂ ਮਿਲਣਾ। ਅਸੁਨ ਪ੍ਰੇਮ ਮਾੜਾ ਕਿਉਂ ਮਿਲਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੈ ਮਾਏ। ਆਵਾਜ਼ ਸੁਣੀ ਉਹਦੀ ਤੇ ਜਵਾਬ ਆਇਆ ਇਸ ਤਰ੍ਹਾਂ ਦੇ ਨਾਲ, ਪੜੋ ਪਿਆਰ ਨਾਲ,
ਨਹੀਂ ਮਿਲਦਾ ਰਾਮ ਪਿਆਰਾ ਬਾਜੋ ਸੱਚੇ ਪਿਆਰ Thank you.
ਬੈਠਾ ਰਹਾ ਅੱਖਾਂ ਮੀਟ ਕੇ ਪੋਰਿਆਂ ਚ ਉਤਰ ਜਾ ਨਹੀਂ ਰੱਬ ਮਿਲਣਾ ਜਦ ਤੱਕ ਹਿਰਦੇ ਚ ਪਿਆਰ ਭਰੀ ਖਿੱਚ ਨਹੀਂ ਪੈਦਾ ਹੋਈ। ਸੋ ਐਸੇ ਸਾਵਨ ਦੇ ਮਹੀਨੇ ਆਪਣੇ ਅੱਸੂ ਦੇ ਮਹੀਨੇ ਪਿਆਰ ਮੰਡਿਆ, ਪਿਆਰ ਦੀ ਖਿੱਚ ਪਈ ਸੀਨੇ ਖਿੱਚ, ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਊ ਵਾਲੀ ਨੈਣਾ ਕੀ ਨੀਂਦਰ ਦਿਨੇ ਰਾਤ ਪੈ ਰਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ, ਜਿਨ੍ਹਾਂ ਦੀ ਬਸਲੋਂ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤ ਰਹਿੰਦੇ। ਉਹ ਜਾਗਦੇ ਨੇ ਅੰਮ੍ਰਿਤ ਵੇਲੇ ਬੈਠ ਜਾਂਦੇ, ਸਰੀਰ ਦੀ ਨੀਂਦ ਪੂਰੀ ਕਰਕੇ ਉੱਠ ਖੜਦੇ ਨੇ, ਇਸ਼ਨਾਨ ਕਰਦੇ ਨੇ, ਆਪਣੇ ਪ੍ਰਭੂ ਨੂੰ ਯਾਦ ਕਰਦੇ ਨੇ। ਪਿੰਨੀ ਰਹਿ ਨੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੋ ਆਂਦਨ। ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਾਹੀ ਹਿਕ, ਇੱਕ ਖੇਨ ਵਾਸਤੇ ਵੀ ਵਾਹਿਗੁਰੂ ਨੂੰ ਹਿਰਦੇ ਚੋਂ ਭੁਲਾਉਣਾ ਨਹੀਂ ਚਾਹੁੰਦੇ। ਐਸਾ ਜੇ ਪਿਆਰ ਹੋਵੇ, ਐਸੀ ਲਗਨ ਹੋਵੇ, ਪਰਮੇਸ਼ਰ ਦੂਰ ਨਹੀਂ ਹੈ ਸਾਧ ਸਿੰਘ ਜੀ, ਇੰਨਾ ਨੇੜੇ ਹੈ। ਜਿਨ੍ਹਾਂ ਨੇ ਦੇਖ ਲਿਆ ਉਹ ਕਹਿੰਦੇ ਐਵੇਂ ਹੀ ਭਟਕਦੇ ਫਿਰਦੇ ਸੀਗੇ, ਇਹ ਤਾਂ ਨਾਲ ਹੀ ਹੈ। ਜਿਵੇਂ ਬੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਹੈ। ਮੈਂ ਮੂਰਖ ਦੂਰ ਜਾਣਦਾ ਰਿਹਾ, ਲੋਕੇ ਕਰਦੇ ਰਿਹਾ ਵੀ ਰੱਬ ਨਾ ਦੇਖ ਲਵੇ। ਦੇਖ ਬਾੜ ਅਣਕ ਪੜਦੇ ਮੈਂ, ਪਰਦਾਰਾ ਸੰਗ ਫਾਤਾ ਹੈ। ਦਰਵਾਜ਼ੇ ਬੰਦ ਕਰ ਲਏ ਵਿਸ਼ੇਵਕਾਰਾਂ ਵਾਸਤੇ, ਪਰਾਈਆਂ ਇਸਤਰੀਆਂ ਪਰਾਇਆ ਮਰਦਾਂ। ਕਹਿੰਦੇ ਚਿਤ੍ਰਗੁਪਤ ਜਦ ਲੇਖਾ ਮੰਗਾ ਹੈ ਤਾਂ ਪਕਾਉਣ ਤੇਰਾ ਪੜਦਾ ਘੱਟ ਹੈ, ਉਹ ਤਾਂ ਚਿਤ੍ਰਗੁਪਤ ਦੀ ਗੱਲ ਹੈ, ਰੱਬ ਕੋਲੇ ਹੁੰਦਾ, ਉਹਦੀ ਹਾਜ਼ਰੀ ਨਹੀਂ ਮੰਨਦਾ। ਪਾਪ ਹੁੰਦਾ ਹੀ ਤਾਂ ਹੈ ਜੇ ਰੱਬ ਨੂੰ ਦੂਰ ਜਾਣਦਾ, ਰੱਬ ਨਾਲ ਰਹਿੰਦਾ ਹਰ ਵਾਰ, ਦੂਰ ਨਹੀਂ ਹੋਇਆ ਕਰਦਾ। ਸੇ ਸਿਰਫ ਫਰਕ ਕਿੰਨਾ ਹੈ, ਇਹਦੇ ਵਿੱਚ ਇੱਕ ਮੈਂ ਦਾ ਜਜ਼ਬਾ ਪਿਆ ਹੋਇਆ। ਮੈਂ ਇਹ ਜੇ ਮੈਂ ਨਹੀਂ ਮਿਟਦੀ, ਉਹਨਾਂ ਚਿਰ ਨਹੀਂ ਉਹ ਆਉਂਦਾ, ਕੋਲੇ ਹੁੰਦਾ, ਉਹ ਪ੍ਰਗਟ ਨਹੀਂ ਹੁੰਦਾ, ਕਿਉਂਕਿ ਮੈਂ ਦਾ ਬੂਰ ਉਹਨੂੰ ਢੱਕ ਕੇ ਰੱਖਦਾ, ਜਿਵੇਂ ਪਾਣੀ ਦੇ ਉੱਤੇ ਬੂਰ ਆ ਜਾਵੇ, ਐ ਢੱਕ ਜਾਂਦਾ। ਪਈ ਤਾਂ ਰੱਸੀ ਹੈ ਲੇਕਿਨ ਭਰਮ ਪੈ ਗਿਆ ਸੱਪ ਦਾ, ਉਹ ਸੱਪ ਦਾ ਜਿਹੜਾ ਭਰਮ ਹੈ ਰੱਸੀ ਨੂੰ ਢੱਕ ਕੇ ਰੱਖ ਲਿਆ, ਉਹਨੇ ਸੱਪ ਬਣਾ ਤਾ, ਉਹਨੂੰ ਚਾਨਣਾ ਹੋਇਆ ਤਾਂ ਹੈਰਾਨ ਹੋ ਗਏ ਵੀ ਇਹ ਤਾਂ ਰੱਸੀ ਸੀ। ਇਸੇ ਤਰ੍ਹਾਂ ਜਿਹੜੇ ਮੈਂ ਦਾ ਬੂਰ ਹੈ ਉਹ ਪਿਆ ਹੋਇਆ, ਇਹ ਜਾਂ ਤਾਂ ਵੈਰਾਗ ਨਾਲ ਲੈਂਦੀ ਹੈ, ਹੱਦ ਤੋਂ ਜ਼ਿਆਦਾ ਵੈਰਾਗ ਹੋਵੇ ਤੇ ਜਦੋਂ ਇਹ ਲੈ ਜਾਂਦੀ ਹੈ ਆਦਮੀ ਮਰ ਜਾਂਦਾ, ਜੀਵਿਤ ਮ੍ਰਿਤਕ ਹੋ ਜਾਂਦਾ, ਉਸ ਵੇਲੇ ਪਰਮੇਸ਼ਰ ਪ੍ਰਗਟ ਹੋ ਜਾਇਆ ਕਰਦਾ, ਕਿਸੇ ਰੂਪ ਚ ਦਰਸ਼ਨ ਕਰ ਲਓ ਉਹਦੇ ਜਿਹਦੇ ਜੀ ਕਰਦਾ, ਪਰ ਪਹਿਲਾਂ ਮਨਾਉਣਾ ਪੈਂਦਾ। ਜੇ ਉਹ ਦਰਸ਼ਨ ਦੇ ਦੇਵੇ ਦੋ ਸਿੰਘਾਂ ਵਾਲਾ ਹੋ ਕੇ, ਫਿਰ ਅਸੀਂ ਕਹਾਂਗੇ ਨਾ ਤੂੰ ਤਾਂ ਰੱਬ ਨਹੀਂ ਹੈ, ਕਿਉਂਕਿ ਪਛਾਣ ਨਹੀਂ ਹੈ ਸਾਨੂੰ ਉਹਦੀ। ਪਰ ਜਿਹਾ ਜਿਹਾ ਨਿਸ਼ਚਾ ਹੁੰਦਾ ਸਾਰਿਆਂ ਨਾਲੋਂ ਨਿਸ਼ਚਾ ਦਾ ਵਧੀਆ ਹੁੰਦਾ ਗੁਰੂ ਦਾ, ਵੀ ਮੈਨੂੰ ਤਾਂ ਗੁਰੂ ਨਾਨਕ ਹੋ ਕੇ ਦਰਸ਼ਨ ਦੇ ਦੇ। ਜੇ ਭਲਾ ਗੁਰੂ ਨਾਨਕ ਹੋ ਕੇ ਉਹੋ ਜਿਹੇ ਕੱਪੜੇ ਪਾ ਲਿਆ ਵੀ ਜਿਹੋ ਜਿਹੇ ਆਰਟਿਸਟਾਂ ਨੇ ਪਾਏ ਨੇ, ਅਸੀਂ ਤਾਂ ਮੰਨਦੇ ਨਹੀਂ ਵੀ ਪਖੰਡੀ ਆ ਗਿਆ, ਕੋਈ ਭਾਖੜਾ ਆ ਗਿਆ, ਵੀ ਇਹ ਤਾਂ ਬਚੋ, ਇਹ ਧੋਖਾ ਦਿਓ, ਅਸੀਂ ਆਪਣੀ ਮਰਜ਼ੀ ਦਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦਾ ਹੋਵੇ, ਮੇਰਾ ਹੀ ਪ੍ਰਕਾਸ਼ ਹੋਵੇ ਉਹਦੇ ਵਿੱਚ ਦਿਸਦਾ ਹੋਵੇ, ਪ੍ਰਕਾਸ਼ ਦੇ ਇਹੋ ਜਿਹਾ ਰੱਬ ਹੋਵੇ, ਆਪਣੀ ਧਾਰਨਾ ਹੈ। ਲੇਕਿਨ ਰੱਬ ਨੂੰ ਤਾਂ ਕੋਈ ਦੁਨੀਆਂ ਚ ਅੱਜ ਤਾਈਂ ਦੇਖ ਨਹੀਂ ਸਕਿਆ, ਉਹਦੇ ਨਾਲ ਮਿਲ ਤਾਂ ਜਾਈਦਾ, ਦੇਖਿਆ ਨਹੀਂ ਜਾਂਦਾ, ਕਿਉਂਕਿ ਐਡੀ ਬੜੀ ਅੱਕ ਤੇ ਬੁੱਧੀ ਨਹੀਂ ਹੈ ਜਿਹਦੇ ਨਾਲ ਉਹਨੂੰ ਸਾਰੇ ਨੂੰ ਦੇਖਦੀ ਹੈ, ਥੋੜਾ ਜਿਹਾ ਦੇਖ ਜਾਂਦਾ, ਲੇਕਿਨ ਉਹ ਥੋੜਾ ਜਿਹਾ ਰੱਬ ਨਹੀਂ ਹੁੰਦਾ, ਜੇ ਪੂਰਾ ਦੇਖੋ ਤਾਂ ਰੱਬ ਹੁੰਦਾ। ਇਹ ਗੱਲ ਸਮਝ ਚ ਆਉਣੀ ਬੜੀ ਔਖੀ ਹੈ, ਮੈਂ ਸਿਖਾਲੀ ਜੀ ਕਰਕੇ ਕਹੀ ਹੈ, ਬਹੁਤ ਔਖੀ ਹੈ, ਕਿਉਂਕਿ ਨਾ ਸਾਨੂੰ ਪਤਾ ਹੈ ਰੱਬ ਆਪ ਪਸਰਿਆ, ਪਸਰਿਆ ਆਪ ਹੋਇਆ ਅੰਕ ਤਰੰਗ, ਅਨੇਕਾਂ ਰੂਪਾਂ ਰੰਗਾਂ ਜੋ ਕਿ ਪਸਰ ਗਿਆ। ਸਾਨੂੰ ਤਾਂ ਇਹ ਧਰਤੀ ਦਾ ਗਿਆਨ ਹੈ, ਉਹ ਵੀ ਉਹਨੂੰ ਹੈ ਜਿਹਨੇ ਸਮੁੰਦਰ ਵਿੱਚ ਚੁਗੀਆਂ ਲਾ ਲਈਆਂ, ਪਹਾੜਾਂ ਦੀਆਂ ਚੋਟੀਆਂ ਤੇ ਘੁੰਮ ਲਿਆ, ਹਵਾਈ ਜਹਾਜ਼ ਦੇ ਨਾਲ ਧਰਤੀ ਦੇ ਦੁਆਲੇ ਗੇੜੇ ਦੇ ਤੇ, ਸਾਰੇ ਦਰਿਆ ਦੇਖ ਲਏ, ਸਾਰੇ ਜਾਨਵਰ ਦੇਖ ਲਏ, ਉਹਨੂੰ ਤਾਂ ਇਹ ਧਰਤੀ ਦਾ ਤਾਂ ਗਿਆਨ ਹੋ ਗਿਆ। ਇਹ ਇਕੱਲੀ ਧਰਤੀ ਤਾਂ ਰੱਬ ਨਹੀਂ ਨਾ ਹੈ, ਸਾਰਾ ਬ੍ਰਹਿਮੰਡ ਜਿੱਥੇ ਤੱਕ ਸਾਡੀ ਪਹੁੰਚ ਹੈ ਉਦੋਂ ਗਾਹਾਂ ਫੇਰ ਹੈ, ਇਹਨੂੰ ਸਾਰੇ ਨੂੰ ਕੌਣ ਦੇਖ ਲੂਗਾ, ਇਹ ਸਾਰਾ ਪਰਮੇਸ਼ਰ ਹੈ, ਇੱਥੇ ਹੈ ਨਹੀਂ ਕੋਈ ਦੂਆ। ਜੇ ਇਕੱਲੀ ਚੀਜ਼ ਨੂੰ ਆਤਰ ਲਾਵੋ ਰੱਬ ਤੋਂ ਵੱਖ ਨਹੀਂ ਹੈ ਪਰ ਰੱਬ ਨਹੀਂ ਹੈ ਉਹ ਦਰਖਤ ਦੇ ਪੱਤੇ ਨੂੰ ਹੱਥ ਲਾਉਂਦੇ ਹੋ ਰਾਤ ਦਰਖਤ ਤੋਂ ਵੱਖ ਨਹੀਂ ਹੈ ਪਰ ਉਹ ਪੱਤਾ ਹੈ ਜਿਹੜਾ ਤੁਹਾਡੇ ਹੱਥ ਚ ਆਇਆ ਦਰਖਤ ਨਹੀਂ ਆਇਆ ਸਮੁੱਚਾ ਜੇ ਤਣੇ ਨੂੰ ਜੱਫੀ ਪਾਉਂਦੇ ਹਾਂ ਤਾਂ ਤਣਾ ਆ ਗਿਆ ਜੱਫੀ ਦੇ ਅੰਦਰ ਪੱਤੇ ਤਾਂ ਆਏ ਨਹੀਂ ਫੁੱਲ ਨਹੀਂ ਆਏ ਬੂਟੇ ਉਹਦੇ ਫਲ ਨਹੀਂ ਆਏ ਆਹੀ ਮਜਬੂਰੀ ਹੈ ਬੜੀ ਜ਼ਬਰਦਸਤ ਜਿਹੜੀ ਸਮਝ ਨਹੀਂ ਆਉਂਦੀ ਤੇ ਆਦਮੀ ਪਹੁੰਚ ਨਹੀਂ ਸਕਦਾ ਇਹਦਾ ਲੀਨ ਹੋ ਜਾਂਦਾ ਕਰਦਾ ਕਰਦਾ ਜਿਹੜਾ ਨਿਰਗੁਣ ਪਰਮੇਸ਼ਰ ਹੈ ਉਹਦੇ ਤਾਂ ਦਰਸ਼ਨ ਹੋ ਜਾਂਦੇ ਨੇ ਅਨੁਭਵ ਚ ਆ ਜਾਂਦਾ ਹੈ ਸਰਗੁਣ ਦੇ ਬੜੇ ਔਖੇ ਨੇ ਕਿਉਂਕਿ ਸਰਗੁਣ ਸਮੁੱਚਾ ਅਨੁਭਵ ਚ ਆਉਂਦਾ ਨਹੀਂ ਇਹਦੇ ਅੰਦਰ ਜਿਹੜੀ ਜੋਤ ਹੈ ਉਹ ਆ ਜਾਂਦੀ ਹੈ ਸੋ ਸਾਰਿਆਂ ਨਾਲੋਂ ਸੇਫ ਹੈ ਕਿ ਉਹ ਵਾਹਿਗੁਰੂ ਜਿਹੜਾ ਨਾਲ ਹੈ ਕੌਨਸ਼ੀਅਸਨੈਸ ਜਾਗਰਤ ਜੋਤ ਹੈ ਜਿਸ ਦੇ ਬਾਰੇ ਗੁਰੂ ਦਸ਼ਮੇਸ਼ ਪਿਤਾ ਨੇ ਇਸ ਤਰ੍ਹਾਂ ਦਾ ਵਚਨ ਕਰਿਆ
ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਮੈਂ ਖਾਲੈ ਪੂਰਨ ਪ੍ਰੇਮ ਸਦਾ ਮਤੂਰ ਮਰੀ ਮਤੂਰ ਤੀਰਥ ਦਾਨ ਦਇਆ ਸਭ ਮੰਜਮ ਏਕ ਬਿਨਾ ਮੈਂ ਏਕ ਏਕ ਬਿਨਾ ਮੈਂ ਏਕ ਜਾਨੈ ਉਹ ਪੂਰਨ ਜੋਤ ਜਪੈ ਸਤ ਮੈਂ
ਜਿਵੇਂ ਜ਼ਬਾਨ ਕੇ ਲਿਖੇ ਇਸ ਵਾਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ ਘਟਦੀ ਵੱਧਦੀ ਨਹੀਂ ਹੈ ਇੱਕ ਰਸ ਸਾਰੇ ਪਰਿਪੂਰਨ ਹੈ ਕੌਨਸ਼ੀਅਸਨੈਸ ਜੇ ਕਹਿ ਦਈਏ ਤਾਂ ਕੁਛ ਕੁਛ ਰਲਦਾ ਉਹ ਜਾਗਰਤ ਜੋਤ ਹੈ ਅਸਮਾਨ ਜਿਹੜੀ ਹੈ ਜਾਗਰਤ ਜੋਤ ਨਹੀਂ ਹੈ ਫੈਲਿਆ ਤਾਂ ਇਹ ਵੀ ਹੈ ਬਹੁਤ ਦੂਰ ਤੱਕ ਖਾਲੀ ਥਾਂ ਜਿਹੜੀ ਸਪੇਸ ਹੈ ਹਰ ਥਾਂ ਹੈ ਸਾਡੀ ਜਿੱਥੇ ਸੁਰਤ ਪਹੁੰਚਦੀ ਉਦੋਂ ਵੀ ਗਾਂ ਹੈ ਜਿੱਥੇ ਤੱਕ ਰੱਬ ਹੈ ਖਾਲੀ ਥਾਂ ਨਾਲੇ ਜਾਂਦੇ ਪਰ ਪਰਮੇਸ਼ੁਰ ਇਹ ਤੋਂ ਲੱਖਾਂ ਗੁਣਾ ਸੂਖਸ਼ਮ ਹੈ ਸਭ ਕੁਛ ਜਾਣਨ ਵਾਲਾ ਸਭ ਕੁਛ ਪਿਆਰ ਕਰਨ ਵਾਲਾ ਇੱਕ ਖੂਬੀ ਉਹਦੀ ਇਹ ਹੈ ਉਹ ਹਰ ਥਾਂ ਤੇ ਦੇਖਦਾ ਸਹਿਜ ਤਬ ਨੈਣ ਨਾ ਨੈਣ ਹੈ ਤੋ ਇੱਕ ਸਹਿਜ ਮੂਰਤ ਨਾ ਏਕ ਤੋ ਸਹਿਜ ਪਦ ਬਿਮਲ ਨਾਨੇਕ ਪਦ ਗਨ ਸਾਰੀਆਂ ਬੇਅੰਤ ਥਾਵਾਂ ਤੇ ਖੁਸ਼ਬੂ ਲੈਣ ਨੂੰ ਨਾਸ਼ਕਾ ਉਹਦੇ ਕੋਲ ਪਰ ਇੱਕ ਵੀ ਨਹੀਂ ਹੈ ਬੇਅੰਤ ਨੇਤਰ ਨੇ ਉਹਦੇ ਲੇਕਿਨ ਕੋਈ ਨੇਤਰ ਨਹੀਂ ਹੈ ਬੇਅੰਤ ਉਹਦੇ ਚਰਨ ਨੇ ਪਰ ਕੋਈ ਚਰਨ ਨਹੀਂ ਹੈ ਆਹ ਗੱਲ ਕਿਵੇਂ ਸਮਝ ਆ ਜਾਵੇ ਉਹ ਕਿਉਂਕਿ ਹਰ ਥਾਂ ਦੇ ਉੱਤੇ ਜਾਗਰਤ ਹੈ ਹਰ ਥਾਂ ਦੇ ਉੱਤੇ ਪਤਾ ਹੈ ਉਹਨੂੰ ਵੀ ਆਹ ਸਰੀਰ ਕੀ ਸੋਚਦਾ ਉਹ ਸਰੀਰ ਦੇ ਅੰਦਰ ਕੀ ਮਜਬੂਰੀ ਹੈ ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਅਵਨਾਸ਼ ਸਰੀਰ ਵਿੱਚ ਓਨਾ ਹੀ ਆਉਂਦਾ ਜੇ ਇੰਨੀ ਕੁ ਮੱਤ ਦਿੱਤੀ ਹੈ ਕਮਰੇ ਦੇ ਵਿੱਚ ਦੀਵੇ ਨੇ ਓਨਾ ਹੀ ਚਾਨਣਾ ਕਰਨਾ ਜਿੰਨੇ ਕਮਰੇ ਦੀ ਚਾਰ ਦੀਵਾਰੀ ਹੈ ਹਜ਼ਾਰ ਵਾਟ ਦਾ ਬਲਬ ਲਾ ਦੋ ਕਮਰੇ ਚ ਚਾਨਣਾ ਕਰੂਗਾ ਕੰਧਾਂ ਤੋਂ ਬਾਹਰ ਤਾਂ ਉਹ ਕਰ ਨਹੀਂ ਸਕਦਾ ਇਹੀ ਤਰ੍ਹਾਂ ਨਾਲ ਜੈਸੀ ਕਿਸੇ ਨੂੰ ਮੱਤ ਦਿੱਤੀ ਹੈ ਉਹ ਜਿਹਾ ਪ੍ਰਕਾਸ਼ ਉਹਦੇ ਅੰਦਰ ਹੋ ਜਾਂਦਾ ਉਹਦੇ ਅੰਦਰ ਦੇਖ ਲੈਂਦਾ ਲੇਕਿਨ ਸਮੁੱਚਾ ਮੁਸ਼ਕਿਲ ਹੈ ਸਾਰੀ ਚੀਜ਼ ਦੇਖਣੀ ਸੋ ਇਹ ਇੱਕ ਬੜੀ ਭਾਰੀ ਪ੍ਰੋਬਲਮ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ ਸਰਗੁਣ ਦਾ ਦਰਸ਼ਨ ਗੁਰੂ ਰੂਪ ਚ ਕਰ ਲਵੇ ਸਾਰਿਆਂ ਨਾਲੋਂ ਵਧੀਆ ਜੇ ਕਿਸੇ ਨੂੰ ਕੋਈ ਮਹਾਤਮਾ ਦਰਸ਼ਨ ਦਿੰਦੇ ਨੇ ਉਹ ਮਹਾਤਮਾ ਨਹੀਂ ਹੁੰਦਾ ਪਰਮੇਸ਼ਰ ਹੁੰਦਾ ਮਹਾਤਮਾ ਤਾਂ ਬਰਮਲੀਨ ਹੋ ਗਿਆ ਗੁਰੂ ਨਾਨਕ ਦਰਸ਼ਨ ਦਿੰਦਾ ਪਹਿਲਾਂ ਤਾਂ ਅਸੀਂ ਗੁਰੂ ਨਾਨਕ ਨੂੰ ਜਾਣਦੇ ਨੀ ਲੋਕਾਂ ਦੀਆਂ ਮੁਸੱਬਰਾਂ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਵਾਹਿਗੁਰੂ ਜਾਣੇ ਠੀਕ ਨੇ ਲਕੀਰਾਂ ਕੱਢੀਆਂ ਹੋਈਆਂ ਵਾਹਿਗੁਰੂ ਜਾਣੇ ਗਲਤ ਨੇ ਆਪਣੇ ਮਨ ਦੀ ਮਤ ਨਾਲ ਉਹਨਾਂ ਨੇ ਵਧੀਆ ਜਿਹਾ ਬਣਾਤਾ ਅਸੀਂ ਧਾਰ ਲਿਆ ਵੀ ਇਹ ਹੀ ਹੈ ਚਲੋ ਠੀਕ ਹੈ ਗੁਰੂ ਨਾਨਕ ਦਾ ਦਰਸ਼ਨ ਕਰ ਲਓ ਕਿਸੇ ਦਾ ਕਰ ਲਓ ਸਾਧੂ ਮਹਾਂਪੁਰਸ਼ ਦਾ ਕਰ ਲਓ ਪਰਮੇਸ਼ੁਰ ਦਾ ਦਰਸ਼ਨ ਹੁੰਦਾ ਸਾਰਿਆਂ ਨਾਲੋਂ ਸੇਫ ਹੁੰਦਾ ਕਿਸੇ ਦੇਵਤੇ ਦਾ ਧਿਆਨ ਕਰ ਲਿਆ ਪਰਮੇਸ਼ੁਰ ਰੂਪ ਜਾਣ ਕੇ ਉਹ ਵੀ ਪਰਮੇਸ਼ੁਰ ਦਾ ਦਰਸ਼ਨ ਹੋਇਆ ਕਰਦਾ ਇਸੇ ਤਰ੍ਹਾਂ ਦੇ ਨਾਲ ਪ੍ਰਭੂ ਦਾ ਦਰਸ਼ਨ ਪਿਆਰ ਦੇ ਬਗੈਰ ਨਹੀਂ ਹੋਇਆ ਕਰ ਪਿਆਰ ਵਾਲਾ ਜਿਹੜਾ ਪ੍ਰਭੂ ਨੂੰ ਛੇਰੀ ਦੇ ਕੇ ਪ੍ਰਗਟ ਕਰ ਲਿਆ ਸਾਖੀ ਆਉਂਦੀ ਹੈ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ ਇੱਕ ਬੱਚਾ ਸੀ ਛੋਟਾ ਬਚਪਨ ਤੋਂ ਹੀ ਉਹਦੇ ਮਨ ਵਿੱਚ ਪਰਮੇਸ਼ੁਰ ਦਾ ਪਿਆਰ ਪੈਦਾ ਹੋ ਗਿਆ ਬੰਬਈ ਦੇ ਨੇੜੇ ਰਹਿਣ ਵਾਲਾ ਸੀਗਾ ਤਾਂ ਕਿ ਇੱਕ ਜ਼ਿਲ੍ਹਾ ਹੈ ਤੇ ਉੱਥੇ ਧਿਆਨ ਧੁਆਨ ਪਿੰਡ ਹੈ ਤੇ ਬੜਾ ਪੁਰਾਣਾ ਹੈ 1423 ਤੇ ਜਾਂ 1300 ਸਮਝ ਲਓ 37 14 ਇਹ ਤੇ ਉੱਪਰ ਪਾ ਲਓ 57 ਸਾਲ ਉਹ ਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਉਸ ਸਮੇਂ ਦੇ ਅੰਦਰ ਇੱਕ ਬੱਚਾ ਜਿਸਦਾ ਨਾਮ ਧੰਨਾ ਸੀ ਉਹ ਬਚਪਨ ਤੋਂ ਹੀ ਪਰਮੇਸ਼ਰ ਦੇ ਨਾਲ ਲੀਨ ਰਹਿੰਦਾ ਸੀ। ਕੋਈ ਪਿਛਲੇ ਵੱਡੇ ਜ਼ਬਰਦਸਤ ਸੰਸਕਾਰ ਸੀ ਉਹਦੇ, ਪਤਾ ਲੱਗਦਾ ਨਹੀਂ ਸੀ। ਐਸੀ ਜਾਤੀ ਚ ਪੈਦਾ ਹੋ ਗਿਆ ਖੇਤੀ ਕਰਨ ਵਾਲਿਆਂ ਦੇ, ਇਹਨਾਂ ਨੂੰ ਜੱਟ ਕਹਿੰਦੇ ਸੀ। ਖੇਤੀ ਕਰਦਾ ਸੀ, ਛੋਟੇ ਹੁੰਦੇ ਦੇ ਹੀ ਮਾਂ ਬਾਪ ਗੁਜ਼ਰ ਗਏ, ਇਕੱਲੇ ਦੇ ਸਿਰ ਤੇ ਸਾਰਾ ਬੋਝ ਪੈ ਗਿਆ, ਇਕੱਲਾ ਹੀ ਰਹਿੰਦਾ ਹੈ। ਲੇਕਿਨ ਮਨ ਵਿੱਚ ਬੜਾ ਸ਼ੌਕ ਹੈ ਕਿ ਮੈਂ ਪ੍ਰਭੂ ਦੇ ਦਰਸ਼ਨ ਕਰਾਂ, ਰਸਤਾ ਕੋਈ ਲੱਭਦਾ ਨਹੀਂ। ਸੋ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਰਸਤਾ ਟੋਲਣ ਵਾਲਾ ਦੱਸਣ ਵਾਲਾ ਸਾਧੂ ਹੋਇਆ ਕਰਦਾ, ਸੰਤ ਸਾਈ ਪ੍ਰੇਮ ਕੇ ਸਾਧੂ ਇਸ ਪਿਆਰ ਦੀ ਸਹਾਇਤਾ ਕਰਦੇ ਨੇ ਰੱਬ ਨੂੰ ਮਿਲਣ ਵਾਸਤੇ। ਐਸਾ ਫਰਮਾਨ ਆਉਂਦਾ, ਪੜੋ ਪਿਆਰ ਨਾਲ।
ਪਿਆਰੇ ਸੰਤ ਜਪਾਉਣ ਦੇ ਨਾਮ ਰਾਮ ਦਾ ਕੰਮ
ਪ੍ਰਭੂ ਦੇ ਪਿਆਰ ਦੇ ਜੇ ਮਦਦਗਾਰ ਹੈ ਸੰਸਾਰ ਤਾਂ ਸਾਧੂ ਨੇ, ਪ੍ਰਭੂ ਦੇ ਪਿਆਰ ਦੇ ਵੈਰੀ ਜੇ ਹਨ ਤਾਂ ਉਹ ਮਨਮੁੱਖ ਨੇ। ਮਨਮੁੱਖ ਦੀ ਸੰਗਤ ਕਰਕੇ ਨਾਮ ਛੁੱਟ ਜਾਂਦਾ। ਅੱਜੇ ਮੈਨੂੰ ਟੈਲੀਫੋਨ ਆਇਆ ਸਵੇਰੇ ਹੀ ਬਾਹਰ ਫੋਰਨ ਦੇ ਦੇਸ਼ਾਂ ਤੋਂ, ਵੀ ਬੜਾ ਨਾਮ ਚੱਲਦਾ ਸੀ, ਕੀ ਹੋ ਗਿਆ, ਸੁਰਤ ਨਹੀਂ ਲੱਗ ਰਹੀ। ਮੈਂ ਕਿਸੇ ਮਨਮੁਖ ਦਾ ਸੰਗ ਕਰ ਲਿਆ। ਸੋਚ ਕਿਸੇ ਤੋਂ ਨਿੰਦਿਆ ਸੁਣ ਲਈ ਮਹਾਤਮਾ ਦੀ, ਕਿਸੇ ਦੇ ਕੱਚੇ ਵਚਨ ਸੁਣ ਲਏ ਤੇਰੇ ਮਨ ਦੇ ਅੰਦਰ, ਉਹਨਾਂ ਦਾ ਅਸਰ ਪੈ ਗਿਆ। ਨਾਮ ਜਿਹੜਾ ਇਹ ਬਹੁਤ ਹੀ ਸੋਫਿਸਟੀਕੇਟਡ ਨਰਮ ਚੀਜ਼ ਹੈ, ਇਹ ਨਹੀਂ ਚੱਲਿਆ ਕਰਦਾ। ਜੇ ਆਪਣੇ ਮਨ ਵਿੱਚ ਵੀ ਮਾਨ ਆ ਜੇ ਮੈਂ ਨਾਮ ਜਪਦਾ, ਮੈਂ ਅੰਮ੍ਰਿਤ ਵੇਲੇ ਜਾਗਿਆ, ਕਦੇ ਵੀ ਨਾਮ ਚੱਲੇਗਾ। ਨਾਮ ਤਾਂ ਬਹੁਤ ਸੂਕਸ਼ਮ ਚੀਜ਼ ਹੈ, ਸਾਰੇ ਪਾਸਿਓਂ ਕੰਨੀਆਂ ਸਾਂਭ ਕੇ ਜੀਵਨ ਗੁਜ਼ਾਰੇ ਤੇ ਰਹੇ ਵਾਹਿਗੁਰੂ ਦੀ ਛਤਰ ਛਾਇਆ ਹੇਠ, ਤਾਂ ਜਾ ਕੇ ਨਾਮ ਜਪਦਾ, ਨਹੀਂ ਨਹੀਂ ਜਪਦਾ। ਸੋ ਪਿਆਰ ਦੀ ਸਹਾਇਤਾ ਜੋ ਵਧਾਉਂਦੇ ਨੇ ਪਰਮੇਸ਼ਰ ਨਾਲ, ਮਹਾਰਾਜ ਕਹਿੰਦੇ ਉਹ ਸੰਤ ਨੇ ਸੰਤ ਸਾਈ ਪ੍ਰੇਮ ਕੇ। ਹੁਣ ਫਿਰ ਕਰੀਏ ਕੀ ਸੰਤਾਂ ਨਾਲ? ਕਹਿੰਦੇ ਹਾਂ ਤਿੰਨ ਕੇ ਲਾਗਾ ਪਾਏ, ਉਹਨਾਂ ਦੇ ਚਰਨ ਫੜ ਲਓ, ਕਿਉਂਕਿ ਉਹ ਸਹਾਇਤਾ ਨੇ ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ, ਤੋੜ ਦੋ ਮਨਮੁੱਖਾਂ ਦੇ ਨਾਲ, ਕਿਉਂਕਿ ਉਹਨਾਂ ਦਾ ਮਾਇਆ ਨਾਲ ਮੋਹ ਨਾਲ ਪਿਆਰ ਹੈ। ਉਹਨਾਂ ਨੇ ਨਿੰਦਿਆ ਕਰਦੀਆਂ, ਝਗੜਾ ਕਰਦਿਆਂ ਆਮਦਨ ਗੁਜ਼ਰਿਆ, ਸ਼ਬਦ ਨਾ ਕਰੇ ਵਿਚਾਰ। ਉਹਨਾਂ ਦਾ ਕੰਮ ਹੈ ਝਗੜੇ ਕਰਨਾ, ਨਿੰਦਿਆ ਕਰਨੀ, ਉਹਨਾਂ ਦਾ ਸੰਗ ਕਰ ਦੋ, ਉਹਨਾਂ ਦਾ ਸੰਗ ਅਰਦਾਸ ਕਰੋ, ਹੇ ਪ੍ਰਭੂ ਉਹਨਾਂ ਦੇ ਦਰਸ਼ਨ ਕਰਾਈ, ਗੁਰਮੁਖਾਂ ਦਾ ਮੇਲ ਕਰਾਈ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਾ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਭੁੱਲੇ, ਬਚਾ ਕੇ ਰੱਖੀ ਆਪ ਏ ਕਿਰਪਾ ਕਰਕੇ। ਅਸੀਂ ਤਾਂ ਨਹੀਂ ਜਾਣਦੇ, ਤੂੰ ਜਾਣਦਾ ਵੀ ਇਹਦੇ ਮਿਲਣ ਨਾਲ ਇਹਦਾ ਨਾਮ ਭੁੱਲ ਜਾਏਗਾ। ਸੋ ਉਹਨਾਂ ਤੇ ਆਪ ਏ ਬਚਾ ਕੇ ਰੱਖੀ, ਮਨਮੁਖਾਂ ਦਾ ਦੀਦਾਰ ਨਾ ਕਰਾਈ, ਗੁਰਮੁਖਾਂ ਦਾ, ਪਿਆਰਿਆਂ ਦਾ, ਰੱਬ ਦੇ ਪਿਆਰਿਆਂ ਬਖਸ਼ਿਆ ਹੋਇਆਂ ਦਾ ਦਰਸ਼ਨ ਕਰਾਈ, ਕਿਉਂਕਿ ਸਹਾਇਤਾ ਕਰਦੇ ਨੇ ਸੰਤ ਸਹਾਈ ਪ੍ਰੇਮ ਕੇ। ਹਾਂ ਤਿੰਨ ਕੇ ਲਾਗਾਂ ਪਾਏ, ਬਿਨ ਪ੍ਰਭ ਕਿਉਂ ਸੁਖ ਪਾਈਏ, ਦੂਜੀ ਨਾਹੀਂ ਜਾਏ। ਹੋਰ ਸੰਸਾਰ ਚ ਕੋਈ ਥਾਂ ਹੀ ਨਹੀਂ ਹੈ ਜਿੱਥੇ ਸੁਖ ਹੋਵੇ, ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖਾ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਈਏ, ਸਰਬ ਸੁਖਾ ਹਰ ਹਰ ਗੁਣ ਦਾ। ਬਾਕੀਆਂ ਚੀਜ਼ਾਂ ਸੁਖ ਨਹੀਂ ਹੈ ਜਿਹੜੇ ਇਸ ਪਾਸੇ ਪਏ ਨੇ। ਪੁੱਛ ਲਓ ਉਹਨਾਂ ਦੇ ਬਾਰੇ ਗੁਰੂ ਨਾਨਕ ਪਾਤਸ਼ਾਹ ਜੀ ਕੀ ਵਿਚਾਰ ਹੈ। ਦੁਖੀਆ ਸਭ ਸੰਸਾਰ ਸਹੀ ਜਣ ਜਾਏ ਔਰ ਹੀ ਕਰਮ ਨਾ ਲਿਖੇ। ਕਹਿੰਦੇ ਜਿਹੜੇ ਤੁਸੀਂ ਦੇਖਦੇ ਹੋ ਨਾ, ਬਹੁਤ ਵੱਡੇ ਵੱਡੇ ਬੰਦੇ ਜਿਨ੍ਹਾਂ ਦੀਆਂ ਕਰੋੜਾਂ ਦੀਆਂ ਆਮਦਨਾਂ ਨੇ, ਉਹਨਾਂ ਦੇ ਜਿਹੜੇ ਹੌਕੇ ਨੇ ਉਹ ਵੀ ਗਜਾਂ ਲੰਮੇ ਨੇ। ਕਿੰਨੇ ਕਿੰਨੇ ਗਜ ਦੇ ਹੌਕੇ ਆਉਂਦੇ ਨੇ। ਜਿਹੜਾ ਰੋਟੀ ਦੇ ਭੁੱਖਾ ਹੈ ਉਹਦੇ ਬਹੁਤੇ ਨਹੀਂ ਹੈ, ਉਹਦਾ ਛੋਟਾ ਜਿਹਾ ਹੋਇਆ, ਕਹਿੰਦਾ ਰੋਟੀ ਮਿਲ ਗਈ ਬੜਾ ਖੁਸ਼ੀ ਹੈ। ਵੱਡੇ ਵੱਡੇ ਜੋ ਦਿਸੇ ਲੋਕ ਤਿੰਨਕੋ ਵਿਆਪਾ, ਚਿੰਤਾ ਰੋਗ, ਚਿੰਤਾ ਦਾ ਰੋਗ ਲੱਗ ਜਾਂਦਾ, ਕਾਰੋਬਾਰ ਮੇਚ ਨਹੀਂ ਆਉਂਦੇ, ਕੋਈ ਪਾਸਾ ਨੰਗਾ ਰਹਿ ਜਾਂਦਾ, ਕਿਤੇ ਅਧੂਰਾ ਹੋ ਜਾਂਦਾ। ਖਾਣ ਵਾਸਤੇ ਤਾਂ ਉਹਨਾਂ ਕੋਲ ਬੇਅੰਤ ਹੁੰਦਾ ਪਰ ਫਸੇ ਹੁੰਦੇ ਨੇ, ਉਹਨਾਂ ਹੀ ਦੁੱਖ ਹੁੰਦਾ। ਮਹਾਰਾਜ ਕਹਿੰਦੇ ਵੱਡੇ ਵੱਡੇ ਨੂੰ ਦੇਖ ਲੋ, ਸੰਸਦਾਨ ਦੇ ਇੰਦਰ ਆਇਆ, ਪਰਸ਼ੁਰਾਮ ਰੋਵੇ ਘਰ ਆਇਆ, ਜਸ ਰੋਵੇ ਪੀਖਿਆ ਖਾਏ, ਅਸੀਂ ਦਰਗਾਹ ਕਿਲੇ ਚ ਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਉਂਦੀ ਡੋਰੂ ਵਾਏ। ਰੋਵੇ ਪਾਂਡਵ ਪਏ ਮਜੂਰ ਜਿਨਕੇ ਸਵਾਮੀ ਰਹਿ ਤੋ ਜੂ ਰੋਵੇ ਜਨਵੇ ਚਾ ਖੋਏ ਗਿਆ ਇੱਕ ਹੀ ਕਾਰਨ ਪਾਪੀ ਪਿਆ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਪੀ ਪੈ ਗਏ ਇਸ ਤਰ੍ਹਾਂ ਦੇ ਨਾਲ ਦੁਨੀਆਂ ਰੋ ਰਹੀ ਹੈ ਸਾਰੀ ਕਿਉਂਕਿ ਦੁੱਖ ਹੈ ਦੁਖੀ ਹੈ ਤੇ ਉਹ ਪਰਮੇਸ਼ਰ ਤੋਂ ਬਗੈਰ ਸੁਖ ਨਹੀਂ ਹੈ ਸੋ ਕਹਿੰਦੇ ਬਿਨ ਪ੍ਰਭ ਕਿਉਂ ਸੁਖ ਪਾਈ ਹੈ ਪ੍ਰਭੂ ਤੇ ਬਗੈਰ ਨਹੀਂ ਸੁਖ ਮਿਲਦਾ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾਮ ਵਿਚਾਰੀ ਭੁੱਲਦਾ ਨਾਮ ਨੂੰ ਤੇ ਮੰਗਦਾ ਸੁਖ ਬਾਕੀ ਚੀਜ਼ਾਂ ਤਾਂ ਵਿੱਚ ਜਾਂ ਸੁਖ ਹੈ ਹੀ ਨਹੀਂ ਰੇਤੇ ਚ ਤੇਲ ਨਹੀਂ ਕਿੱਥੋਂ ਕੱਢ ਲਓਗੇ ਸਰੋਂ ਦੇ ਦਾਣਿਆਂ ਚ ਤੇਲ ਹੈ ਉਧਰ ਜਾਂਦਾ ਨਹੀਂ ਹੈ ਨਾਮ ਵਿੱਚ ਸੁਖ ਹੈ ਨਾਮ ਵੱਲ ਪਿੱਠ ਕਰਕੇ ਸੁਖ ਨਹੀਂ ਹੈ ਦੁੱਖ ਹੀ ਦੁੱਖ ਹੈ ਬਿਨ ਪ੍ਰਭ ਕਿਉਂ ਸੁਖ ਪਾਈ ਹੈ ਦੂਜੀ ਨਾ ਹੀ ਜਾਏ ਦੱਸੋ ਕੋਈ ਹੋਰ ਥਾਂ ਹੈ ਜਿਨੀ ਜਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਹਗਾਏ ਕਹਿੰਦੇ ਜਿਨ੍ਹਾਂ ਨੇ ਨਾਮ ਦਾ ਪਿਆਰ ਪ੍ਰਭੂ ਦਾ ਪਿਆਰ ਦਾ ਰਸ ਚੱਕ ਲਿਆ ਉਹ ਰੱਜੇ ਹੋਏ ਸੰਤੁਸ਼ਟ ਨੇ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਤ੍ਰਿਸ਼ਨਾ ਦੀ ਤ੍ਰਿਸ਼ਨਾ ਭੁੱਖ ਸਭ ਉਤਰ ਹੈ ਸਾਰੀ ਭੁੱਖ ਉਤਰ ਜਾਂਦੀ ਹੈ ਤ੍ਰਿਸ਼ਨਾ ਦੀ ਬਾਕੀ ਤਾਂ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕੰਮ ਪੂਰੇ ਨਹੀਂ ਹੁੰਦੇ ਅਧੂਰੇ ਰਹਿ ਜਾਂਦੇ ਨੇ ਤ੍ਰਿਸ਼ਨਾ ਦਾ ਰੋਗ ਦੁਖੀ ਕਰਦਾ ਤੇ ਬਿਮਾਰੀਆਂ ਸਾਰੀ ਦੁਨੀਆਂ ਦੀਆਂ ਆਪਣੇ ਉੱਤੇ ਸੇੜ ਲੈਂਦਾ ਆਪ ਤਿਆਗ ਬੇਨਤੀ ਕਰੇ ਲੈ ਉਹ ਪ੍ਰਭੂ ਲੜ ਲਾਏ ਕਹਿੰਦੇ ਆਪ ਛੱਡ ਕੇ ਆਪਣਾ ਆਪਾ ਨਾ ਜਿਹੜਾ ਬੇਨਤੀ ਕਰਦਾ ਵੀ ਹੇ ਪ੍ਰਭੂ ਮੈਨੂੰ ਲੜ ਲਾ ਲੈ ਸੋ ਹਰ ਕੰਤ ਮਲਾਈਆ ਉਹ ਰੱਬ ਦੇ ਨਾਲ ਮਿਲ ਜਾਂਦਾ ਤੇ ਜੇ ਇੱਕ ਵਾਰੀ ਰੱਬ ਨਾਲ ਮਿਲ ਜਾਵੇ ਸੇ ਵਿਛੜ ਕਦੇ ਨਾ ਜਾਏ ਮੁੜ ਕੇ ਨਹੀਂ ਵਿਛੜ ਐਸਾ ਬਾਣੀ ਦੇ ਅੰਦਰ ਫਰਮਾਨ ਆਉਂਦਾ ਪੜੋ
ਇਹ ਰੀਤ ਮਲੀ ਭਗਵੰਤੇ ਮਿਲ ਕੇ ਫੇਰ ਵਿਛੜੇ ਪਲੀ ਭਗਵੰਤੇ ਮਿਲ ਕੇ ਫੇਰ ਵਿਛੜੇ ਨਾ
ਮਰਿਆਦਾ ਹੈ ਕਿ ਜੇ ਇੱਕ ਵਾਰੀ ਮਿਲ ਜੇ ਫੇਰ ਨਹੀਂ ਵਿਛੋੜਾ ਦਿੰਦਾ ਅਸੀਂ ਤਾਂ ਵਿਛੜ ਜਾਂਦੇ ਹਾਂ ਮਿਲ ਕੇ ਵੀ ਵਿਛੜ ਜਾਂਦੇ ਹਾਂ ਕਦੇ ਕੋਈ ਮਿੱਤਰ ਹੁੰਦਾ ਫੇਰ ਬੜਾ ਸਾਡਾ ਵੈਰੀ ਵੀ ਹੋਇਆ ਕਰਦਾ ਉਹ ਹੀ ਬਣ ਜਾਂਦਾ ਵੈਰੀ ਮਿਲਦੇ ਹਾਂ ਅਸੀਂ ਫੇਰ ਵਿਛੜ ਜਾਂਦੇ ਹਾਂ, ਪਰਮੇਸ਼ਰ ਨਹੀਂ ਵਿਛੜਦਾ। ਸੋ ਇਹ ਰੀਤ ਹੈ ਉਸ ਦੀ, ਸੁਣ ਸਕੀਏ ਮਿਲ ਉਦਮ ਕਰਿਆ ਮਨਾਏ ਲੈ ਹਰ ਕੰਮ ਤੈ, ਉਦਮ ਕਰ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੈ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਜ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰਉਪਦੇਸ਼ ਸੁਣਾਵੇ। ਆ ਜਿਹੜਾ ਗੁਰਉਪਦੇਸ਼ ਸੁਣਾਵੇ ਨਾ, ਇਹਨੂੰ ਅਸੀਂ ਸਾਰੀ ਜ਼ਿੰਦਗੀ ਨਹੀਂ ਸਮਝ ਸਕਦੇ ਵੀ ਇਹ ਗੁਰੂ ਸਾਹਿਬ ਕਿਹੜੇ ਉਪਦੇਸ਼ ਦੀ ਗੱਲ ਕਰਦੇ ਨੇ, ਨਾ ਕੋਈ ਪੁੱਛੇ ਨਾ ਕੋਈ ਜਾਣਨ ਵਾਲਾ ਦੱਸੇ, ਕੋਈ ਗਾਹਕ ਆਉਂਦਾ ਹੀ ਨਹੀਂ, ਕੋਈ ਆਮ ਮਿਲੇਗੋ ਗਾਹਕ ਉਹ ਲੇਗੋ ਮਹਿੰਗੇ ਬੋਲ, ਕਿਤੇ ਆ ਜਾਏਗਾ ਜ਼ਿੰਦਗੀ ਚ ਕਦਾ ਗਾਹਕ ਮਹਿੰਗੇ ਭਾਅ ਲੈ ਜਾਏਗਾ, ਮਹਿੰਗਾ ਭਾਅ ਕੀ ਆਪਣਾ ਸਭ ਕੁਛ ਦੇ ਜਾਏਗਾ ਤੇ ਬਚਨ ਲੈ ਜਾਏਗਾ। ਉਹ ਜਦ ਬਚਨ ਦੇ ਤਾਂ ਪਰਮੇਸ਼ਰ ਦੇ ਨਾਲ ਮਿਲ ਜਾਇਆ ਕਰਦਾ, ਉਸ ਵੇਲੇ ਉਦਮ ਕੀਤਾ ਸੁਣ ਸਕੀਏ ਮਿਲ ਉਦਮ ਕਰਿਆ ਮਨਾਏ ਲੈ ਹਰ ਕੰਤ ਹੈ ਮਾਨ ਤਿਆਗ ਕਰ ਠਗੌਰੀ। ਕਹਿੰਦੇ ਮਾਨ ਤਾਂ ਠੱਗਦੇ, ਇੱਕ ਬੂਟੀ ਹੈ ਪਿਆਰ ਦੀ, ਉਹ ਪਿਆਰ ਦੀ ਬੂਟੀ ਸੰਘਾ ਦੇ ਰੱਬ ਨੂੰ, ਉਹ ਮੋਹਿਆ ਜਾਏਗਾ, ਮੋਹੇ ਸਾਧੂ ਮੰਤ ਹੈ, ਸਾਧੂ ਦੇ ਮੰਤਰ ਦੇ ਨਾਲ ਮੋਹ ਹੋ ਜਾਣਾ ਉਹਨੇ। ਜਦ ਵਾਹਿਗੁਰੂ ਮੋਹ ਹੋ ਗਿਆ, ਉਹ ਠਗੌਰੀ ਜਿਵੇਂ ਸਾਨੂੰ ਲਾਤੀ ਨਾ ਉਹਨੇ ਮਾਇਆ ਚ ਪਾ ਕੇ ਸਾਨੂੰ, ਠਗੌਰੀ ਠਗਮੂਰੀ ਬੱਟੀ ਹੁੰਦੀ ਹੈ, ਇੱਕ ਬੂਟੀ ਹੁੰਦੀ ਹੈ, ਹੱਥ ਨੂੰ ਮਰ ਲਓ ਨੱਕ ਕੋਲ ਦੀ ਨੰਘਾ ਦੋ ਆਦਮੀ ਬੇਸੁਰਤ ਹੋ ਜਾਂਦਾ। ਉਹ ਰੱਬ ਨੇ ਤਾਂ ਸਾਨੂੰ ਠਗੌਰੀ ਲਾਤੀ, ਤੇ ਇੱਧਰ ਮਹਾਰਾਜ ਕਹਿੰਦੇ ਆਪਾਂ ਪਿਆਰ ਦੀ ਠਗੌਰੀ ਲਾ ਦੋ, ਪਿਆਰ ਚ ਭੁੱਲਦਾ ਰੱਬ। ਮਾਨ ਤਿਆਗ ਕਰ ਠਗੌਰੀ ਮੋਹੇ ਸਾਧੂ ਮੰਤੇ, ਸਾਧੂ ਦੇ ਮੰਤਰ ਨਾਲ ਮੋਇਆ ਜਾਣਾ। ਸਖੀ ਬਸ ਆਇਆ ਫਿਰ ਚੋੜ ਨਾ ਜਾਈ ਇਹ ਰੀਤ ਭਲੀ ਭਗਵੰਤੇ, ਨਾਨਕ ਜਰਾ ਮਰਨ ਭੈ ਨਰਕ ਨਿਵਾਰੈ। ਫਿਰ ਕਰੂਗੀ ਬੁਢਾਪਾ ਵੀ ਹਟਾਤਾ, ਮਰਨਾ ਵੀ ਹਟਾਤਾ, ਡਰ ਨਰਕਾਂ ਦਾ ਵੀ ਛੁਡਾ ਦਿੱਤਾ, ਪਨੀਤ ਕਰੈ ਤਿਸ ਕੀਤਾ ਜਨਤਾ, ਉਹਨੇ ਮਹਾਂ ਪਵਿੱਤਰ ਕਰ ਦਿੱਤਾ। ਸੋ ਐਸਾ ਜੋ ਹੈ ਪ੍ਰੇਮ ਦੇ ਬਸ ਹੋ ਕੇ ਕਾਬੂ ਆ ਜਾਏ ਕਰਦਾ ਤੰਨਾ ਜਿਹੜਾ ਹੈ, ਉਹਨੂੰ ਬਚਪਨ ਤੋਂ ਹੀ ਪਿਆਰ ਲੱਗਿਆ ਹੋਇਆ, ਕਾਰੋਬਾਰ ਗੱਲ ਵੀ ਪਿਆ ਹੋਇਆ, ਛੋਟੀ ਉਮਰ ਹੈ, ਬਹੁਤੀ ਉਮਰ ਨਹੀਂ, ਵਿਆਹਿਆ ਵਾ ਉਹ ਨਹੀਂ ਅਜੇ ਹੈ, ਖੇਤੀਬਾੜੀ ਕਰਦਾ ਆਪਣਾ ਗੁਜ਼ਾਰਾ ਕਰਦਾ, ਫਸਲ ਬੀਜ ਲੈਂਦਾ, ਉਹਦੇ ਬਾਅਦ ਵੱਢ ਲੈਂਦਾ, ਲੇਕਿਨ ਜ਼ਿਆਦਾ ਧਿਆਨ ਪਰਮੇਸ਼ਰ ਵੱਲ, ਉਹ ਸਤਸੰਗ ਨਹੀਂ ਛੱਡਦਾ। ਜਿੱਥੇ ਵੀ ਸਤਸੰਗ ਮਹਾਂਪੁਰਸ਼ਾਂ ਦਾ ਸੁਣਦਾ ਹੈ ਉੱਥੇ ਉਹ ਚਲਿਆ ਹੀ ਜਾਂਦਾ, ਛੱਡਦਾ ਨਹੀਂ, ਆਪਣਾ ਕੰਮ ਰਾਤ ਨੂੰ ਕਰੇ ਚਾਹੇ ਸਵੇਰੇ ਕਰੇ, ਪਹਿਲਾਂ ਹੀ ਬਿਉਂਤ ਰੱਖਦਾ ਵੀ ਮੈਂ ਜਾਣਾ ਹੈ ਉੱਥੇ। ਜ਼ਿਮੀਂਦਾਰਾਂ ਨੂੰ ਬਹੁਤ ਔਖਾ ਫੇਰ ਮਿਲਦਾ ਹੈ, ਪਰ ਮੇਲੇ ਜਾਣ ਵੇਲੇ ਬੜਾ ਸੋਹਣਾ ਮਿਲ ਜਾਂਦਾ, ਮੇਲੇ ਜਾਣਾ ਹੋਵੇ ਕਹਿੰਦੇ ਵੇਲ ਹੈ ਵੇਲ ਹੈ, ਉਹ ਸਤਸੰਗ ਦੇ ਵਿੱਚ ਝੜਿੱਕਾ ਲੱਗਦਾ, ਨਹੀਂ ਜੀ ਵੇਲ ਨਹੀਂ ਹੈ, ਕਿਉਂਕਿ ਉਹਦੇ ਭਾਗ ਨਹੀਂ ਬਣੇ ਜੇ ਸਤਸੰਗ ਚ ਆਉਣ ਦੇ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਗਾ ਜੀ, ਉਹ ਭਾਗ ਨਹੀਂ ਬਣੇ ਬਹਾਨੇਬਾਜ਼ੀ ਕਰ ਦਿੰਦਾ। ਜਿਹਦੇ ਭਾਗ ਬਣੇ ਨੇ ਲੱਖ ਕੰਮ ਹੋਵੇ ਉਹ ਰਾਤ ਨੂੰ ਇਹ ਕਰ ਲੈਂਦਾ, ਉਹ ਕਹਿੰਦਾ ਵੀ ਰਾਤ ਨੂੰ ਇਹ ਵੜ ਲੈਂਦੇ ਹਾਂ ਮੱਕੀ, ਸਵੇਰੇ ਸਤਸੰਗ ਤੇ ਜਾਣਾ, ਉਹ ਨਹੀਂ ਕਹਿੰਦਾ ਵੀ ਜਿੰਨੇ ਵੱਡਾਂਗੇ ਅਸੀਂ ਵੱਢਦੇ ਰਹੇ ਇਸੇ ਤਰ੍ਹਾਂ ਦੇ ਨਾਲ, ਰਾਤ ਨੂੰ ਵੜ ਲੈਣ ਵੀ ਸਵੇਰੇ ਜਾਣਾ ਸਤਸੰਗ ਤੇ ਰਾਤ ਲਾ ਦਿੰਦੇ ਹਾਂ, ਉਹਦੇ ਮਨ ਚ ਆਉਂਦਾ। ਇਸ ਤਰ੍ਹਾਂ ਜਿੱਥੇ ਵੀ ਸਤਸੰਗ ਹੁੰਦਾ ਉਸ ਥਾਂ ਤੇ ਉਹ ਜਾਂਦਾ ਹੀ ਜਾਂਦਾ। ਉਸਨੇ ਸਾਰੇ ਮਹਾਂਪੁਰਸ਼ਾਂ ਦਾ ਜੀਵਨ ਬੜੇ ਹੀ ਧਿਆਨ ਨਾਲ ਸਰਵਣ ਕਰਿਆ, ਨਾਮ ਦਿਓ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਤੋਂ ਛੀਪਰੋ ਹੋਇਓ ਲਾਥੀਆਂ। ਗਰੀਬ ਬੰਦਾ ਤੇ ਪਰਮੇਸ਼ਰ ਦਾ ਭਜਨ ਕਰਕੇ ਐਡਾ ਵੱਡਾ ਹੋ ਗਿਆ ਕਿ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸਲੇਮ ਸ਼ਾਹ, ਜਿਹਨੂੰ ਸ਼ੇਰ ਸ਼ਾਹ ਸੂਰੀ ਕਹਿੰਦੇ ਨੇ, ਉਹ ਮੂੰਹ ਵਿੱਚ ਘਾਹ ਪਾ ਕੇ ਕਹਿੰਦਾ ਨਾਮਦੇਵ ਨੂੰ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਮੈਨੂੰ ਬਖਸ਼ ਦੇ ਮੈਂ ਤੇਰੀ ਗਊ ਹਾਂ ਕਾਲੀ। ਕਹਿੰਦੇ ਐਡਾ ਵੱਡਾ ਹੋ ਗਿਆ, ਐਡੀ ਵੱਡੀ ਪਦਵੀ ਮਿਲ ਜਾਂਦੀ ਹੈ ਨਾਮ ਜਪਣ ਵਾਲੇ, ਲੋਕ ਹੈਰਾਨ ਹੋ ਜਾਂਦੇ ਵੀ ਐਡੀ ਬੜੀ ਪਦਵੀ ਉਹ ਕੇਵਲ ਨਾਮ ਜਪਣ ਵਾਲੇ ਨੂੰ ਮਿਲਦੀ ਹੈ। ਸਾਰਾ ਸੁਣਿਆ ਵੀ ਇਹਦਾ ਦੇਵਰਾ ਫੇਰ ਦਿੱਤਾ, ਰੱਬ ਨੇ ਮੂੰਹ ਉਧਰ ਕਰ ਦਿੱਤਾ ਤੇ ਜਿਹੜੇ ਈਰਖਾ ਕਰਦੇ ਸੀ ਉਹਨਾਂ ਵੱਲ ਪਿੱਠ ਕਰ ਦਿੱਤੀ। ਕਬੀਰ ਸਾਹਿਬ ਦਾ ਸੁਣਿਆ ਬੁਣਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾ ਰੋ ਪਿਓ ਗੁਣਗੀਰ ਕੱਪੜੇ ਬੁਣਨ ਵਾਲਾ ਜਿਨ੍ਹਾਂ ਦੀ ਜਾਤ ਨੂੰ ਲੋਕ ਹਕਾਰਤ ਦੀ ਨਿਗਾਹ ਨਾਲ ਦੇਖਦੇ ਸੀ, ਪਿਆਰ ਨਾਲ ਨਹੀਂ ਸੀ ਦੇਖਦੇ, ਨੀਚ ਕਹਿੰਦੇ ਸੀ। ਉਹ ਜਦ ਨਾਮ ਜਪਿਆ ਉਹਨੇ ਵੱਡੇ ਵੱਡੇ ਰਾਜੇ ਚੱਕਰਵਰਤੀ ਆ ਕੇ ਚਰਨਾਂ ਤੇ ਮਸਤਕ ਰਗੜਦੇ ਰਹੇ। ਟੋਟ ਬੰਤਾ ਨੀਤ ਰਵਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਛੋਟੀ ਜਾਤ ਦਾ ਮਰੇ ਹੋਏ ਡੰਗਰ ਚੱਕਣ ਵਾਲਾ ਤੇ ਜੁੱਤੀਆਂ ਗੰਢਣ ਵਾਲਾ ਜਿਸ ਵਕਤ ਪਰਮੇਸ਼ਰ ਦੇ ਨਾਮ ਵਿਚ ਰਤਿਆ ਉਸ ਵੇਲੇ ਪ੍ਰਗਟ ਹੋ ਗਿਆ। ਮਾਇਆ ਦਾ ਤਿਆਗ, ਹਰ ਕਿਸਮ ਦੀ ਮਾਇਆ ਦਾ ਤਿਆਗ ਉਸਨੇ ਕਰ ਦਿੱਤਾ। ਸੈਣ ਨਾਰੀ ਪੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਿਣਿਆ। ਸੁਣ ਲਿਆ ਕਿ ਇੱਕ ਨਾਰੀ ਬੁੱਤੀਆਂ ਕਰਨ ਵਾਲਾ ਪਿਆਰ ਦੇ ਵਿੱਚ ਐਸਾ ਮਗਨ ਹੋਇਆ ਕਿ ਰੱਬ ਨੇ ਉਹਦਾ ਰੂਪ ਧਾਰ ਕੇ ਰਾਜੇ ਦੀ ਜਾ ਕੇ ਸੇਵਾ ਕਰੀ। ਉਸ ਵੇਲੇ ਬੜਾ ਮਨ ਦੇ ਅੰਦਰ ਉਸ ਦੇ ਖਿਆਲ ਆਇਆ, ਇਹ ਵਿਧ ਸੁਣ ਕੇ ਜਾਟ ਰੋਟ ਭਗਤੀ ਲੱਗਾ, ਭਗਤੀ ਕਰਨ ਲੱਗ ਗਿਆ। ਨੌ ਕਿਸਮ ਦੀ ਭਗਤੀ ਹੁੰਦੀ ਹੈ। ਪਹਿਲੀ ਜਿਹੜੀ ਹੈ ਪ੍ਰਧਾਨ ਭਗਤੀ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੇ ਦਰਗੇ ਪਾਸ ਜਾਏ। ਦੂਸਰੀ ਹੋਇਆ ਕਰਦੀ ਹੈ ਸਰਵਣ ਭਗਤੀ, ਜੋ ਹੁਣ ਤੁਸੀਂ ਕਰ ਰਹੇ ਹੋ, ਮੈਂ ਬੋਲ ਰਿਹਾ ਬਾਣੀ ਵਿਚਾਰ ਰਹੇ ਹਾਂ ਤੇ ਤੁਸੀਂ ਇੱਕ ਟੱਕ ਚਿੱਤ ਇਕਾਗਰ ਕਰਕੇ ਸੁਣ ਰਹੇ ਹੋ, ਇਹ ਭਗਤੀ ਦੂਸਰੇ ਨੰਬਰ ਦੀ ਹੈ। ਤੀਸਰੀ ਹੈ ਸਿਮਰਨ ਪਰਮੇਸ਼ਰ ਨੂੰ ਯਾਦ ਰੱਖਣ ਦੀ। ਚੌਥੀ ਹੈ ਪਰਮੇਸ਼ਰ ਦਾ ਧਿਆਨ। ਪੰਜਵੀਂ ਹੈ ਪਾਪ ਸੇਵਨ। ਛੇਵੀਂ ਹੈ ਨਮਸਕਾਰ ਭਗਤੀ। ਸੱਤਵੀਂ ਹੈ ਅਰਚਣ ਭਗਤੀ। ਅੱਠਵੀਂ ਹੈ ਸਖਾ ਭਾਗ ਭਰਤੀ ਤੇ ਨੌਵੀਂ ਹੈ ਆਪਾ ਤਿਆਗ ਭਰਤੀ। ਤੇ ਇਹਦਾ ਫਲ ਕੀ ਹੁੰਦਾ ਹੈ? ਨੌਵਾਂ ਭਗਤੀਆਂ ਦਾ ਪਿਆਰ ਪੈਦਾ ਹੋ ਜਾਇਆ ਕਰਦਾ, ਜਿਹਨੂੰ ਪ੍ਰੇਮਾ ਭਗਤੀ ਕਹਿੰਦੇ। ਜਦ ਪ੍ਰੇਮ ਆ ਗਿਆ ਫਿਰ ਆਪਣਾ ਆਪਾ ਗਵਾ ਦਿੱਤਾ ਤੇ ਅਪਰਾ ਭਗਤੀ ਪ੍ਰਾਪਤ ਹੋਈ। ਸੋ ਇਸ ਤਰ੍ਹਾਂ ਭਗਤੀ ਕਰਦਾ, ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲੱਗਾ। ਚਾਰ ਕਿਸਮ ਦੇ ਭਗਤ ਹੁੰਦੇ ਨੇ। ਇੱਕ ਨੂੰ ਕੋਈ ਲੋੜ ਪੈ ਗਈ ਕਿਸੇ ਚੀਜ਼ ਦੀ, ਉਹਦੇ ਵਾਸਤੇ ਭਗਤੀ ਕਰਦਾ, ਉਹਨੂੰ ਅਰਥਾਰਥੀ ਭਗਤ ਕਹਿੰਦੇ ਨੇ। ਜਿਵੇਂ ਧਰੂ ਨੂੰ ਲੋੜ ਪੈ ਗਈ ਵੀ ਮੇਰਾ ਜਿਹੜਾ ਰਾਜ ਹੈ ਮਤੇਈ ਦਾ ਪੁੱਤਰ ਲੈ ਰਿਹਾ, ਉਹ ਵੀ ਪਰਮੇਸ਼ਰ ਨੂੰ ਮਿਲ ਜਾਂਦਾ। ਦੂਸਰੀ ਆਰਤ ਭਗਤੀ ਹੁੰਦਾ, ਦੁੱਖ ਪੈ ਗਿਆ, ਸੰਕਟ ਪੈ ਗਿਆ, ਜਿਵੇਂ ਪ੍ਰਹਲਾਦ ਨੂੰ ਪਿਆ ਸੀ, ਤੇ ਉਹ ਭਗਤ ਜਿਹੜਾ ਹੁੰਦਾ ਉਹ ਆਰਤ ਭਗਤ ਕਹਾਉਂਦਾ। ਤੀਸਰਾ ਹੋਇਆ ਕਰਦਾ ਅਨੰਨ ਭਗਤ, ਜਿਹੜੇ ਰੱਬ ਨਾਲ ਪਿਆਰ ਕਰਦੇ ਆ ਜਿਵੇਂ ਨਾਮਦੇਵ ਜੀ ਨੇ। ਅਨੰਨ ਭਗਤਾਂ ਦੇ ਹੈ ਤਾਂ ਸਾਰੇ ਹੀ ਪਿਆਰੇ ਭਗਤ, ਤੇ ਅਨੰਨ ਭਗਤਾਂ ਨੂੰ ਪਰਮੇਸ਼ਰ ਕਹਿੰਦਾ ਦਾਸ ਅਨੰਨ ਮੇਰੋ ਨਿਜ ਰੂਪ, ਜਿਹੜੇ ਮੇਰੇ ਵਿੱਚ ਰਹਿੰਦੇ ਨੇ ਉਹ ਮੇਰਾ ਹੀ ਰੂਪ। ਚੌਥੀ ਭਗਤੀ ਹੋਇਆ ਕਰਦੀ ਹੈ ਗਿਆਨ ਭਗਤੀ, ਬ੍ਰਹਮ ਗਿਆਨ। ਬ੍ਰਹਮ ਗਿਆਨੀ ਪਰਮੇਸ਼ਰ ਲੀਨ ਹੋ ਜਾਂਦੇ ਨੇ, ਉਹ ਤੋਂ ਹਟ ਨਹੀਂ ਰਹਿੰਦੇ, ਹੁਕਮ ਵਿੱਚ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਧੰਨਾ ਸੀ ਭਗਤੀ ਕਰਦਾ, ਨਾਮ ਜਪਦਾ ਤੇ ਰਸਤਾ ਨਹੀਂ ਅਜੇ ਲੱਭਿਆ, ਕੋਈ ਮਿਲਿਆ ਨਹੀਂ ਜਿਹੜਾ ਕੋਈ ਰਾਹ ਦੱਸ ਦੇਵੇ। ਤੇ ਇੱਕ ਵਾਰੀ ਰੋਜ਼ ਜਾਂਦਾ ਹੈ, ਡੰਗਰ ਖੋਲ ਕੇ ਚਲਿਆ ਜਾਂਦਾ ਬਾਹਰ, ਇੱਕ ਸੁੰਦਰ ਟੋਭਾ ਹੈ ਪਿੰਡ ਦੇ ਬਾਹਰਲੇ ਰੋਹੀ ਦਾ, ਉੱਥੇ ਇੱਕ ਤ੍ਰਿਲੋਚਨ ਨਾਮ ਦਾ ਪੰਡਿਤ ਜਾ ਕੇ ਕੋਸ਼ਿਸ਼ ਕਰਦਾ ਵੀ ਭਗਤੀ ਕਰਨ ਦੀ, ਲੇਕਿਨ ਪਰਮੇਸ਼ਰ ਮਿਲਿਆ ਨਹੀਂ। ਮਨ ਵਿੱਚ ਚਲਾਕੀਆਂ ਨੇ ਉਹਦੇ ਬਹੁਤੀਆਂ, ਕਰਦਾ ਤਾਂ ਸਾਰਾ ਕੁਝ ਹੈ ਪਰ ਮਨ ਵਿੱਚ ਭੋਲਾ ਪੁਣ ਨਹੀਂ ਹੈ। ਇਹਨੇ ਦੇਖਿਆ ਵੀ ਇਹ ਦਾਦਾ ਬੜਾ ਚੰਗਾ ਹੈ, ਰੋਜ਼ ਆਉਂਦਾ ਭਗਤੀ ਕਰਨ ਵਾਸਤੇ, ਹੋਵੇ ਨਾ ਤਾਂ ਮੈਂ ਇਹ ਤੋਂ ਹੀ ਰਸਤਾ ਪੁੱਛ ਲਵਾਂ ਕੋਈ, ਕਿਉਂਕਿ ਰਸਤਾ ਪੁੱਛੇ ਤੇ ਬਗੈਰ ਮਿਲਿਆ ਨਹੀਂ ਕਰਦਾ, ਸੋਝੀ ਨਹੀਂ ਆਇਆ ਕਰਦੀ। ਗੁਰੂ ਮਹਾਰਾਜ ਤਾਂ ਇੱਥੇ ਤਾਂ ਕਹਿੰਦੇ ਨੇ ਕਿ ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ, ਤੇ ਇੰਨੀ ਜ਼ਬਰਦਸਤ ਕੰਧ ਬਣੀ ਹੋਈ ਹੈ ਰੱਬ ਤੇ ਉਹਦੇ ਵਿੱਚ ਟੁੱਟੇ ਨਹੀਂ ਸਕਦੀ। ਹਾਂ ਪੀਤ ਪਏ ਹੈ ਵਿੱਚੋ ਸੁੰਤ ਦੇਸ਼ ਨਿਕਟਾਇਓ, ਭਾਂ ਵੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਬੁਰਾ। ਪਰ ਇਹ ਕੰਧ ਨੂੰ ਤੋੜਦਾ ਕੌਣ ਹੈ? ਗੁਰਪੂਰੇ ਹਮੈ ਪੀਤ ਤੋੜੀ, ਪੂਰਾ ਗੁਰੂ ਮਿਲ ਜਾਵੇ ਉਹ ਤੋੜ ਦਿੰਦਾ। ਫਿਰ ਹੁੰਦਾ ਕੀ ਹੈ? ਜਾਂ ਨਾਨਕ ਮਿਲੇ ਬਨਵਾਰੀ ਰੱਬ ਮਿਲ ਜਾਂਦਾ। ਜਿਸ ਦਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ, ਅਨਕ ਪਾਪ ਕਰੇ ਨਹੀਂ ਪਾਵੈ ਬਿਨ ਸਤਿਗੁਰ ਸੁਣਾਈ। ਕਿਸੇ ਦੀ ਮਦਦ ਦੀ ਲੋੜ ਹੈ? ਸੋ ਇਸ ਨੇ ਦੇਖਿਆ ਕਿ ਮੈਂ ਇਹ ਤੋਂ ਹੀ ਪੁੱਛ ਲਵਾਂ, ਰੋਜ਼ ਭਗਤੀ ਕਰਨ ਆਉਂਦਾ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਪ੍ਰਵਾਨ ਕਰਿਆ ਕੰਨਾ ਕਉਚ ਰਾਵ ਲਿਆਵੇ ਬਾਹਮਣ ਦੇਖਿਆ ਉਸਨੇ ਵੀ ਰੋਜ਼ ਕੁਛ ਕਰਦਾ ਇਹ ਸਾਰੀ ਕਿਰਿਆ ਦੂਰ ਬੈਠ ਕੇ ਦੇਖ ਲਈ ਤੇ ਇੱਕ ਦਿਨ ਆ ਕੇ ਕਹਿਣ ਲੱਗਿਆ ਸਵਾਲ ਕਰਿਆ ਤੰਨੇ ਡਿੱਠਾ ਚੱਲ ਤੇ ਪੁੱਛੇ ਬਾਹਮਣ ਆਪਸ ਨਾਲ ਤੰਨੇ ਨੇ ਜਦ ਇਹ ਦੇਖਿਆ ਵੀ ਇਹ ਦੁੱਧ ਪਿਲਾਉਂਦਾ ਹੈ ਘੰਟੀਆਂ ਜਿਹੀਆਂ ਖੜਕਾਉਂਦਾ ਹੈ ਤੇ ਕਛ ਦਾ ਕੋਈ ਭਗਤੀ ਹੋਰ ਕਿਸਮ ਦੀ ਹੈ ਜਿਹੜੀ ਮੇਰੇ ਸਮਝ ਨਹੀਂ ਆਈ ਉਸ ਵੇਲੇ ਪੰਡਿਤ ਦੇ ਕੋਲ ਜਾ ਕੇ ਦੋਵੇਂ ਹੱਥ ਬੰਨ ਕੇ ਕਹਿਣ ਲੱਗਿਆ ਦਾਦਾ ਜੀ ਇਹ ਤੁਸੀਂ ਭਗਤੀ ਕਰਦੇ ਹੁੰਦੇ ਹੋ ਕਹਿ ਧੰਨਿਆ ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਜੱਟਾਂ ਦਾ ਮੁੰਡਾ ਹੈ ਤੈਨੂੰ ਥੋ ਨਾ ਵਾਸਤਾ ਨਾ ਮੇਰਾ ਸਮਾਂ ਬਰਬਾਦ ਕਰੇਗਾ ਮੇਰਾ ਚਿੱਤ ਮਸਾਂ ਡਿੱਗਿਆ ਮਾੜਾ ਮੋਟਾ ਉਹ ਤੂੰ ਐਵੇਂ ਗੱਲਾਂ ਕਰਨ ਲੱਗ ਕਹਿੰਦਾ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਤਾਂ ਬਚਪਨ ਤੋਂ ਹੀ ਚਾਹੁੰਦਾ ਕੋਈ ਮਿਲ ਜਾਵੇ ਜਿਹੜਾ ਦੱਸ ਦੇਵੇ ਕੋਈ ਮਿਲਾਉਣ ਵਾਲਾ ਮਿਲ ਜਾਵੇ ਜਿਹੜਾ ਮਿਲਾ ਦੇਵੇ ਮੈਨੂੰ ਗੱਲਾਂ ਸੁਣੀਆਂ ਵੀ ਬੱਚੇ ਮੁੰਡੇ ਨੂੰ ਖਿਆਲ ਤਾਂ ਕਾਫੀ ਹੈ ਪਰ ਅਜੇ ਚਲਾਕ ਬੜਾ ਸੀ ਭਗਤੀ ਵੀ ਕਰਦੇ ਨੇ ਬਹੁਤ ਸਾਰੇ ਚਲਾਕੀ ਵੀ ਨਾਲ ਰੱਖਦੇ ਨੇ ਕਹਿਣ ਲੱਗਿਆ ਧੰਨਿਆ ਮੈਂ ਦੱਸ ਤਾਂ ਦਿੰਦਾ ਤੈਨੂੰ ਪਰ ਤੂੰ ਐ ਦੱਸ ਬਈ ਪੁੱਛਣਾ ਕੀ ਚਾਹੁੰਦਾ ਬਾਰੀ ਬਾਈ ਨੰਬਰ ਮੈਂ ਤੈਨੂੰ ਦੱਸਦਾ ਕਹਿਣ ਲੱਗਿਆ ਦਾਦਾ ਜੀ ਇਹ ਮੈਨੂੰ ਦੱਸ ਦੋਗੇ ਕਹਿੰਦਾ ਐ ਤਾਂ ਨਹੀਂ ਮੈਂ ਦੱਸਣਾ ਮੈਂ ਤੈਨੂੰ ਪਹਿਲਾਂ ਪਰਖਣਾ ਵੀ ਤੂੰ ਅਧਿਕਾਰੀ ਵੀ ਹੈ ਰਾਮ ਪਦਾਰਥ ਪਾਏ ਕੇ ਕਿ ਵੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਗ ਨਹੀਂ ਮੋੜ ਧੰਨਿਆ ਇਹ ਤਾਂ ਦੇਖ ਕੇ ਦੱਸੀ ਦਾ ਹੁੰਦਾ ਕੋਈ ਮੁੱਲ ਦੇਵੇ ਇਹਦਾ ਫੇਰ ਹੁੰਦਾ ਧੰਨਾ ਬਾਲਕ ਸੀ ਕਹਿਣ ਲੱਗਿਆ ਕੋਈ ਨਾ ਪੰਡਿਤ ਜੀ ਤੁਸੀਂ ਇੱਥੇ ਕਿੰਨਾ ਚਿਰ ਠਹਿਰਨਾ ਕਹਿੰਦਾ ਅਜੇ ਤਾਂ ਮੈਂ ਕਾਫੀ ਦੇਰ ਠਹਿਰਨਾ ਕਹਿੰਦਾ ਮੈਂ ਹੁਣੇ ਹੀ ਆਇਆ ਗਊਆਂ ਮੇਰੀਆਂ ਚੁਗਦੀਆਂ ਜਿਹੜਾ ਧਿਆਨ ਰੱਖਿਓ ਕਿਸੇ ਦੇ ਖੇਚ ਨਹੀਂ ਹੈ ਵੜਦੀਆਂ ਗਿਧੀਆਂ ਹੋਈਆਂ ਨੇ ਇੱਥੇ ਹੀ ਚੁਗੀ ਜਾਣਾ ਬਸ ਨਿਗਾਹ ਰੱਖ ਛੱਡਿਓ ਧੰਨੇ ਨੇ ਜਿਹੜੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਊ ਸੀ ਫੜੀ ਫੜ ਕੇ ਲੈ ਚੱਲਿਆ ਜਾ ਕੇ ਪੰਡਿਤ ਦੇ ਕੀਲੇ ਤੇ ਬੰਨਿਆ। ਕਹਿ ਲਓ ਪੰਡਿਤ ਜੀ, ਮੈਂ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਊ ਜੋ ਹੈ ਉਹ ਤੁਹਾਡੇ ਬੰਨਿਆ ਹੈ, ਪੱਠੇ ਮੈਂ ਹੀ ਪਾਇਆ ਕਰਾਂਗਾ ਰੋਜ਼, ਤੁਸੀਂ ਨਾ ਕੋਈ ਫਿਕਰ ਕਰਿਓ। ਖੁਸ਼ ਹੋ ਗਿਆ ਪੰਡਿਤ ਵੀ ਹੈ ਤਾਂ ਅਧਿਕਾਰੀ, ਚਲੋ ਗੱਲ ਕਰ ਦਿੰਦੇ ਹਾਂ ਇਹਨੂੰ। ਕਹਿੰਦੇ ਹੁਣ ਪੁੱਛ ਦਿੰਦੇ ਹਾਂ, ਕਹਿੰਦੇ ਜਿਹੜੀ ਤੁਸੀਂ ਪੂਜਾ ਕਰਦੇ ਹੋ, ਆਹ ਜਿਹੜਾ ਕੁਛ ਤੁਸੀਂ ਕਰਦੇ ਹੋ ਇਹ ਕੀ ਕਰਦਾ, ਕੋਈ ਫਲ ਵੀ ਦਿੰਦਾ? ਉਹ ਕਹਿੰਦੇ ਧੰਨਿਆ ਫਲ ਇੱਕ, ਜੇ ਤਾਂ ਇੱਕ ਦਿੰਦਾ ਹੋਵੇ ਤੈਨੂੰ ਮੈਂ ਗਿਣ ਕੇ ਦੱਸ ਦਵਾਂ, ਇਹਦੇ ਫਲਾਂ ਦੀ ਤਾਂ ਗਿਣਤੀ ਮਿਣਤੀ ਕੋਈ ਨੀ ਹੈ। ਸਹਿਜ ਰਹਿਸ ਮਾਨਕ ਜੋ ਸਗਲੇ ਦੁੱਖ ਪਲੈਣ, ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ। ਜੋ ਮੰਗੇ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਇੱਥੇ ਤੱਕ ਜਨਮਨ ਤੋਂ ਤੇ ਛੁਟੈ ਪਰਜਲ ਜਗਤ ਰਹਿ, ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮੰਦਰ ਹੈ। ਪ੍ਰਭ ਕਹਿ ਸਿਮਰਨ ਪੂਰਨ ਆਸਰ, ਪ੍ਰਭ ਕਹਿ ਸਿਮਨ ਰਿੱਧ ਸਿੱਧ ਨਾਉ ਨੇ ਤੇ ਧੰਨਿਆ। ਇੱਕ ਗੱਲ ਦੀ ਗੱਲ ਕਰਦੇ, ਲਹਿਰੇ ਬਹਿਰੇ ਹੋ ਜਾਂਦੇ ਨੇ, ਘਰ ਭਰ ਜਾਂਦੇ ਨੇ, ਜੋ ਇੱਛੇ ਸੋ ਮਿਲ ਜਾਇਆ ਕਰਦਾ। ਇਹ ਤਾਂ ਸੇਵਾ ਕਰਨ ਦੀ ਗੱਲ ਹੈ, ਸੇਵਾ ਤੂੰ ਕਰ ਲੈ ਲੈ ਜਿਹੜਾ ਕੁਛ ਤੇ ਲੈਣਾ। ਜੰਮਣ ਮਰਨ ਤੋਂ ਛੁੱਟੇਗਾ, ਜਿਮਦੂਤ ਨੇੜੇ ਨਹੀਂ ਆਉਣਗੇ, ਦੁਨੀਆਂ 'ਚ ਤੇਰੀ ਇੱਜ਼ਤ ਹੋਏਗੀ, ਜਿਹੜਾ ਕੁਛ ਚਿਤ ਵਿਆਹ ਕਰੇਗਾ ਜਦੇ ਪੂਰਾ ਹੋ ਜਾਇਆ ਕਰੇਗਾ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰੇ ਦੇ ਸਦਾ ਉਸਾਏ। ਬੜੀ ਤਾਰੀਫ ਕਰਕੇ ਰੁਚੀ ਪੈਦਾ ਕਰ ਦਿੱਤੀ, ਰੁਚੀ ਤਾਂ ਉਹਨੂੰ ਪਹਿਲਾਂ ਹੀ ਬਹੁਤ ਜ਼ਬਰਦਸਤ ਸੀ, ਲੇਕਿਨ ਹੋਰ ਸਾਫ ਕਰ ਦਿੱਤਾ, ਸੰਸਕਾਰ ਬਣ ਗਏ ਉਸਦੇ। ਧਰਨੇ ਨੇ ਦੋ ਹੱਥ ਜੋੜੇ, ਬਹੁਤ ਅਧੀਨਗੀ ਨਾਲ ਕਹਿਣ ਲੱਗਿਆ, ਪੰਡਿਤ ਜੀ ਦਾਦਾ ਜੀ ਇੱਕ ਤੁਸੀਂ ਜੇ ਮੈਨੂੰ ਦੇ ਦਵੋ ਤੇ ਨਾਲੇ ਮੈਨੂੰ ਜੁਗਤੀ ਦੱਸ ਦੋ ਭਗਤੀ ਕਰਨ ਦੀ, ਤਾਂ ਮੈਂ ਵੀ ਭਗਵਾਨ ਦੀ ਭਗਤੀ ਕਰੂੰਗਾ। ਮੇਰੇ ਮਨ ਵਿੱਚ ਬੜਾ ਹੀ ਸ਼ੌਕ ਹੈ, ਤੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਰ ਪਾਵੇ, ਜੇ ਤੈਨੂੰ ਵੀ ਪਾ ਜਾਵੇ ਮੈਨੂੰ ਇੱਕ ਦੇ ਦੇ। ਠਾਕੁਰ ਦੀ ਸੇਵਾ ਕਰੇ, ਜੋ ਇੱਛੇ ਸੋਈ ਫਲ ਪਾਵੇ, ਤੰਨਾ ਕਰਦਾ ਜੋਦੜੀ ਮੈਂ ਵੀ ਦੇ ਇੱਕ ਜੇ ਤੁਦ ਪਾਵੇ। ਬਾਰ ਬਾਰ ਬੇਨਤੀਆਂ ਕਰਦੇ, ਕਹਿੰਦੇ ਧਨੀਆ ਬੇਅਦ ਵੀ ਕਰੇਗਾ ਘਰ ਵਿੱਚ ਜਾ ਕੇ, ਤੈਨੂੰ ਪਤਾ ਕਿੰਨਾ ਔਖਾ ਹੈ ਠਾਕੁਰ ਨੂੰ ਘਰ ਰੱਖਣਾ, ਅੰਮ੍ਰਿਤ ਵੇਲੇ ਉੱਠਣਾ ਪੈਂਦਾ, ਇਸ਼ਨਾਨ ਕਰਨਾ ਪੈਂਦਾ, ਤੂੰ ਨਹਾਉਣਾ ਹੁੰਦਾ? ਕਹਿੰਦਾ ਹਾਂ ਪੰਡਿਤ ਜੀ। ਕਹਿੰਦਾ ਜੱਟਾਂ ਦਾ ਮੁੰਡਾ ਤਾਂ ਮੈਂ ਦੇਖਿਆ ਨੀ ਕੋਈ ਨਹਾਉਂਦਾ, ਪਹਿਲਾਂ ਰੋਟੀ ਮੰਗਦੇ ਨੇ ਉੱਠਦੇ ਹੀ, ਕਿਉਂ ਕੰਮ ਨੂੰ ਜਾਣਾ ਹੁੰਦਾ, ਹਲ ਲੈ ਕੇ ਜਾਣਾ ਹੁੰਦਾ। ਪਹਿਲੇ ਜ਼ਮਾਨੇ ਚ ਪਾਣੀ ਹੁੰਦਾ ਹੀ ਨਹੀਂ ਸੀਗਾ, ਟੋਭਿਆਂ ਟਾਬਿਆਂ ਚ ਨਹਾਉਂਦੇ ਹੁੰਦੇ। ਕਹਿੰਦਾ ਦੇਖ ਇਸ਼ਨਾਨ ਕਰਨਾ ਪੈਣਾ, ਨਾਲੇ ਇਹਦਾ ਇਸ਼ਨਾਨ ਕਰਾਉਣਾ, ਫੇਰ ਉਹਦੇ ਬਾਅਦ ਤੂੰ ਤਾਂ ਧਾਰਾਂ ਤੂਰਾਂ ਕੱਢਣ ਲੱਗ ਜਾਂਦਾ, ਫੇਰ ਸਾਗਰ ਨੂੰ ਭੋਗ ਲਵਾਈ ਦੇ, ਭੁੱਲ ਜਾਏਗਾ ਦੁੱਧਾ ਤਿੜਕਦਾ, ਤੂੰ ਪੱਠੇ ਪਾਏਗਾ ਕਿ ਸਾਗਰ ਨੂੰ ਭੋਗ ਲਵਾਏਗਾ। ਕਹਿੰਦਾ ਮੈਨੂੰ ਦੱਸ ਦੋ, ਮੈਂ ਉਵੇਂ ਲਗਾ। ਕਹਿੰਦਾ ਫੇਰ ਭੋਗ ਲਵਾਈ ਦੇ, ਆਪ ਸੀਤ ਪ੍ਰਸ਼ਾਦ ਛਕੀ ਦਾ, ਇਹਨਾਂ ਤੋਂ ਬਚਦਾ ਕਰ ਲਏਗਾ। ਕਹਿੰਦਾ ਹਾਂ ਮੈਨੂੰ ਢੰਗ ਦੱਸ ਦੋ, ਮੈਂ ਕਰ ਲਈ। ਮੇਰੇ ਮਨ ਵਿੱਚ ਬੜੀ ਲਗਨ ਹੈ, ਸਖ਼ਤ ਲਗਨ ਹੈ, ਸ਼ੁਕਰ ਹੈ ਅੱਜ ਤੁਸੀਂ ਮੈਨੂੰ ਦੱਸਣ ਲੱਗੇ ਹੋ, ਹੁਣ ਪੂਰੀ ਜੁਗਤ ਦੱਸ ਦਿਓ। ਜੁਗਤ ਕੀ ਦੱਸਣੀ ਸੀ, ਆਪ ਅੰਨਾ ਸੀ, ਗੱਲਾਂ ਬਾਤਾਂ ਦਾ ਤਾਂ ਸੀਗਾ, ਲੇਕਿਨ ਰੱਬ ਦਾ ਅਨੁਭਵ ਨਹੀਂ ਸੀ ਅਜੇ ਹੋਇਆ ਇਹਨੂੰ, ਪਰਮੇਸ਼ਰ ਦਾ ਨਹੀਂ ਸੀ ਦਰਸ਼ਨ ਹੋਇਆ, ਅਨੁਭਵ ਨਹੀਂ ਸੀ ਹੋਇਆ, ਆਇਆ ਨਹੀਂ ਸੀ ਅਨੁਭਵ। ਉਸ ਵੇਲੇ ਚਲਾਕੀ ਕਰੀ, ਐਵੇਂ ਹੀ ਇੱਕ ਪੱਥਰ ਚੁੱਕ ਕੇ ਨਾ, ਜਿਹੜਾ ਘਰ ਪਿਆ ਸੀ ਲਿਆ ਕੇ, ਐਸਾ ਦੱਸਦੇ ਨੇ ਕਹਿੰਦੇ ਜੁੱਤੀਆਂ ਜੱਤੀਆਂ ਜਦ ਕਿੱਲ ਨਿਕਲਿਆ ਹੁੰਦਾ ਉਹਨੂੰ ਫੇਰ ਕੁੱਟਦਾ ਹੁੰਦਾ ਉਹਦੇ ਤਰ੍ਹਾਂ, ਉਹ ਪੱਥਰ ਲਿਆ ਕੇ ਦੇਤਾ। ਪੱਥਰ ਇੱਕ ਲਵੇਟ ਗਾ ਪਾਰਾ ਜਿਹਾ ਪੱਥਰ ਦੇ ਭੰਨੇ ਧੰਨੇ ਨੂੰ ਗੈਲ ਛਡਾਵੇ, ਪਿੱਛਾ ਛਡਾਉਣਾ ਸੀ, ਐ ਨੀ ਵੀ ਪਿਆਰ ਨਾਲ ਉਪਦੇਸ਼ ਕਰਦਾ, ਟਾਲ ਦਿੱਤਾ ਨਾਲ ਇੱਕ ਬੜਾ ਸਾਰਾ ਪੱਥਰ ਫੜਾਤਾ। ਕਹਿੰਦਾ ਲੈ ਧੰਨਿਆ, ਹੁਣ ਤੂੰ ਐਂ ਕਰੀ ਪਹਿਲਾਂ ਇਸ਼ਨਾਨ ਕਰਾਈ ਇਹਦਾ, ਫੇਰ ਤੂੰ ਸਵੇਰ ਵੇਲੇ ਖਾਂਦਾ ਹੁੰਦਾ ਰੋਟੀ? ਕਹਿੰਦਾ ਹਾਂ ਮੈਂ ਸਵੇਰੇ ਖਾਂਦਾ ਹੁੰਦਾ। ਕਹਿੰਦਾ ਇਹਨੂੰ ਪਹਿਲਾਂ ਛਕਾਉਣੀ ਹੈ ਫੇਰ ਜਗਣਾ, ਕਿੰਨੇ ਵਕਤ ਛਕਾਉਣੀ ਹੈ? ਐਨਾ ਕਹੀ ਵੀ ਇੱਕ ਵਕਤ ਹੈ, ਭੋਗ ਲਵਾਉਣਾ ਹੈ। ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਘਰਾਂ ਚ ਰੱਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ, ਮੈਂ ਇੱਕ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇੱਥੇ ਮੈਨੂੰ ਇੱਕ ਚਿੱਠੀ ਆਈ, ਬੜੀ ਲੰਮੀ ਚੌੜੀ ਚਿੱਠੀ ਹੈ, ਕਿ ਤੁਸੀਂ ਤਾਂ ਜ਼ਰੂਰ ਸੰਗਤ ਨੂੰ ਕਹਿੰਦੇ ਹੋਵੋਗੇ ਤੇ ਗੁਰੂ ਗ੍ਰੰਥ ਸਾਹਿਬ ਘਰ ਰੱਖੋ। ਮੈਂ ਆਰਾਮ ਵੀ ਮੇਰਾ ਤਾਂ ਐਵੇਂ ਹੀ ਕਰਦਾ, ਮੈਂ ਤਾਂ ਕਹਿੰਦਾ ਰੱਖੋ ਨਾ, ਕਿਉਂਕਿ ਸ਼ਰਧਾ ਉਨੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਰੱਖ ਸਕੋ। ਹੁੰਦਾ ਕੀ ਹੈ, ਇੱਕ ਦੇ ਘਰ ਮੈਂ ਚਲਿਆ ਗਿਆ, ਜਿਹੜਾ ਪੌੜੀਆਂ ਦੇ ਥੱਲੇ ਥੋੜਾ ਜਿਹਾ ਥਾਂ ਬਚਦਾ ਨਾ, ਉਹਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਪ੍ਰਕਾਸ਼ ਕਰੀ ਹੋਈ, ਉਹ ਖੁੱਡੇ ਜਿਹੇ ਦੇ ਵਿੱਚ ਕੋਡਾ ਜਿਹਾ ਹੋ ਕੇ ਉਹਦੇ ਚ ਵੜ ਜਾ ਕਰੇ। ਮੈਂ ਕਿਹਾ ਕੀ ਕਰਿਆ? ਕਹਿੰਦਾ ਮਹਾਰਾਜ ਜੀ ਮਹਾਰਾਜ ਤੁਸੀਂ ਤਾਂ ਫਸਟ ਕਲਾਸ ਕਮਰਿਆਂ ਚ ਰਹਿੰਦੇ ਹੋ ਤੇ ਮਹਾਰਾਜ ਨੂੰ ਖੁੱਡੇ ਚ ਢਕੋੜਤਾ, ਉਹ ਫਲ ਦਊਗਾ ਕਿ ਤੁਹਾਨੂੰ ਫਿਰ ਨਾਰਾਜ਼ ਹੋਊ? ਤੁਸੀਂ ਤਾਂ ਰਹਿੰਦੇ ਹੋ ਬਹੁਤ ਵਧੀਆ ਬੈਡਰੂਮਾਂ ਚ, ਜੇ ਤਾਂ ਸਾਰਿਆਂ ਨਾਲੋਂ ਵਧੀਆ ਕਮਰਾ ਗੁਰੂ ਗ੍ਰੰਥ ਸਾਹਿਬ ਨੂੰ ਦੇ ਸਕਦੇ ਹੋ ਤਾਂ ਪਿਆਰੇ ਹੋ, ਪ੍ਰਕਾਸ਼ ਕਰ ਲਓ। ਜੇ ਸੰਦੂਕਾਂ ਚ ਕਰਨਾ ਫੇਰ ਨਾ ਕਰਿਓ, ਫੇਰ ਬੇਅਦਬੀ ਹੋ ਜਾਂਦੀ ਹੈ ਬਾਣੀ। ਜੇ ਸਾਹਮਣੇ ਹੀ ਬੀਬੀਆਂ ਨੇ ਕੇਸ ਵਾਹੁਣੇ ਆ, ਕੱਪੜੇ ਬਦਲਣੇ ਆ, ਫੇਰ ਨਾ ਕਰਿਓ, ਫਿਰ ਛਾਤਾ ਟੁੱਟ ਜੂਗੀ। ਬਾਣੀ ਦਾ ਅਦਬ ਨਹੀਂ ਰਹਿਣਾ, ਇਹ ਤਾਂ ਬਹੁਤ ਡਰ ਕੇ ਰਹੇ ਬੰਦਾ ਤਾਂ ਜਾ ਕੇ ਰਹਿਣਾ। ਫੇਰ ਨਿਤਨੇਮ ਪੂਰਾ ਕਰੇ, ਅੰਮ੍ਰਿਤ ਵੇਲੇ ਦਾ ਨਿਤਨੇਮ ਉੱਥੇ ਹੀ ਕਰੇ, ਸ਼ਾਮ ਦਾ ਉੱਥੇ ਕਰੇ, ਪੂਰੇ ਪਿਆਰ ਦੇ ਨਾਲ ਪ੍ਰਕਾਸ਼ ਕਰੇ, ਪੂਰੇ ਪਿਆਰ ਨਾਲ ਸੁਖਾਸਨ ਕਰੇ, ਫੇਰ ਭੋਗ ਲਵਾਵੇ, ਤਾਂ ਗੁਰੂ ਗ੍ਰੰਥ ਸਾਹਿਬ ਰੱਖਿਆ ਜਾਂਦਾ। ਜੇ ਐਵੇਂ ਹੀ ਰੱਖਣਾ ਤਾਂ ਸੈਂਚੀਆਂ ਰੱਖ ਲਓ, ਬਾਣੀ ਘਰ ਚ ਪੜ੍ਹ ਲਿਆ ਕਰੋ, ਕੋਈ ਬਾਤ ਤੇ ਠਾਕਰ ਘਰ ਵਿੱਚ ਹੋਵੇ ਫੇਰ ਉਹਨੂੰ ਕਮਰਾ ਦੇ ਦੋ ਨਿੱਕਾ ਜਿਹਾ। ਕੋਈ ਰਿਸ਼ਤੇਦਾਰ ਆ ਜਾਵੇ ਕਹਿੰਦੇ ਸਭ ਤੋਂ ਵਧੀਆ ਇਹਨੂੰ ਕਮਰਾ ਦੇ, ਉਹਨੇ ਕਰ ਲਿਆ ਆ ਸਿਰ ਤੇ ਜਾ ਕੇ ਲਿਆ ਕੇ ਇੱਕ ਚੌਂਕੀ ਰੱਖੀ, ਉਹਦੇ ਉੱਤੇ ਕਪੜਾ ਨਵਾਲੀ ਪਹਿਲਾਂ, ਫੇਰ ਪ੍ਰਸ਼ਾਦਾ ਜਦ ਲਏਗਾ ਨਾ ਪਹਿਲਾਂ ਇਹਨੂੰ ਖਿਲਾਈ, ਪਿੱਛੋਂ ਖਾਈ ਭੋਗ ਲਵਾ ਕੇ। ਹੁਣ ਉਹ ਭੋਗ ਵਾਲੀ ਗੱਲ ਨਾ ਸਮਝ ਗਿਆ, ਸਮਝ ਨਾ ਆਈ, ਸਾਡੇ ਤਾਂ ਸਮਝ ਆਈ ਹੋਈ ਹੈ, ਅਸੀਂ ਜਾਂ ਅਰਦਾਸ ਕਰਦੇ ਹਾਂ ਨਾ ਸੱਚੇ ਪਾਤਸ਼ਾਹ ਭੋਗ ਲਾਓ, ਅਸੀਂ ਤਾਂ ਖਹਿੜਾ ਛਕਾ ਲਿਆ, ਕਿਰਪਾਨ ਫੇਰ ਲਈ ਵੀ ਖਲ ਛੱਕ ਲਿਆ, ਪ੍ਰਸ਼ਾਦਾ ਬਹੁਤ ਹੀ ਵਧੀਆ ਰਾਹ ਲੱਭ ਗਿਆ ਸਾਨੂੰ। ਪਰ ਜਿਹੜਾ ਕਿਰਪਾਨ ਨੀ ਭੇਟਾ ਕਰਦਾ ਉਹਨੂੰ ਤਾਂ ਬਹੁਤਾ ਹੀ ਔਖਾ ਹੈ, ਜੇ ਛਕੂਗਾ ਤਾਂ ਮਨੁੱਖ ਬਣ ਕੇ ਛਕੂ, ਉਹ ਉਹਨੇ ਬਣਨਾ ਨੀ ਤੇ ਫੇਰ ਗੱਲ ਗਾਹ ਚੱਲਣੀ ਨੀ ਹੈ। ਸਾਡਾ ਵੀ ਐਵੇਂ ਹੀ ਹੈ, ਗੈਰ ਹਾਜ਼ਰੀ ਦਾ ਕੰਮ ਹੈ, ਹਾਜ਼ਰੀ ਦਾ ਨਹੀਂ ਹੈ ਇਹ। ਕਿਉਂਕਿ ਹਾਜ਼ਰ ਦਾ ਵਾਹਿਗੁਰੂ ਸਾਡੇ ਅੰਦਰ ਸਾਡੇ ਧਿਆਨ ਚ ਕਦੇ ਹੁੰਦਾ ਹੀ ਨਹੀਂ, ਖਾਲੀ ਰਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਤਾਂ ਕਿ ਧਿਆਨ ਖਾਲੀ, ਜੇ ਪਾਠ ਕਰਦੇ ਹਾਂ ਤਾਂ ਸਾਡਾ ਧਿਆਨ ਖਾਲੀ। ਅੱਖਰਾਂ ਦੇ ਉੱਤੇ ਜ਼ਰੂਰ ਅੱਖਾਂ ਘੁੰਮਦੀਆਂ ਨੇ ਤੇ ਜਾਂ ਜਵਾਨ ਘੁੰਮਦੀ ਹੈ, ਉਹ ਜਿਹੜਾ ਅੱਖਰਾਂ ਦੇ ਪਿੱਛੇ ਬੈਠਾ ਉਹ ਤੇ ਸਾਡਾ ਧਿਆਨ ਨਹੀਂ ਜਾਂਦਾ, ਸ਼ੇਰ ਵਾਲੀ ਦ੍ਰਿਸ਼ਟੀ ਸਾਡੀ ਨਹੀਂ ਬਣਦੀ, ਕੁੱਤਾ ਦ੍ਰਿਸ਼ਟੀ ਹਰ ਵਕਤ ਬਣੀ ਰਹਿੰਦੀ ਹੈ। ਉਰਲਾ ਉਰਲਾ ਪਾਸਾ ਦੇਖਦੇ ਹਾਂ, ਪਰਲੇ ਪਾਸੇ ਸਾਡੀ ਬਿਰਤੀ ਨਹੀਂ ਜਾਂਦੀ। ਕੋਈ ਭਾਗਾਂ ਵਾਲਾ ਜਿਹਦੀ ਬਿਰਤੀ ਪਿਛਲੇ ਪਾਸੇ ਜਾਂਦੀ ਹੈ, ਜਿਹੜਾ ਅੱਖਰਾਂ ਦੇ ਓਹਲੇ ਛੁਪਿਆ ਬੈਠਾ ਹੈ, ਪ੍ਰਕਿਰਤੀ ਦੇ ਓਹਲੇ ਛੁਪਿਆ ਬੈਠਾ, ਤਿੰਨਾਂ ਗੁਣਾਂ ਨੂੰ ਧਾਰਨ ਕਰਨ ਵਾਲੀ ਪ੍ਰਕਿਰਤੀ ਨੂੰ ਵਿਖਾ ਕੇ ਪਿਛਲੇ ਪਾਸੇ ਆਪ ਹੈ, ਉੱਥੇ ਦ੍ਰਿਸ਼ਟੀ ਨਹੀਂ ਸਾਡੀ ਜਾਂਦੀ। ਇਸੇ ਕਰਕੇ ਸਾਡੇ ਪੂਜਾ ਪਾਠ ਜਿਹੜੀ ਹੈ ਉਹ ਲੇਖੇ ਨਹੀਂ ਪੈਂਦੀ। ਜੇ ਕੋਈ ਇੱਥੇ ਬਿਰਤੀ ਰੱਖ ਕੇ ਕਰ ਲਵੇ ਉਹ ਛੇਤੀ ਸਫਲ ਹੋ ਜਾਏਗਾ। ਕਹਿੰਦਾ ਧੰਨਿਆ ਤੂੰ ਭੋਗ ਲਵਾਈ, ਫੇਰ ਕੋਈ ਕੰਮ ਕਾਰ ਕਰੀ। ਕਹਿੰਦਾ ਠੀਕ ਹੈ ਬਾਬਾ। ਕਹਿੰਦਾ ਕਿਵੇਂ? ਕਹਿੰਦਾ ਜਿਵੇਂ ਮੈਂ ਲਵਾਉਣਾ। ਮੈਂ ਦੇਖਿਆ ਸੀ ਨਾ, ਉਹ ਧੰਨੇ ਨੂੰ ਧਿਆਨ ਨਹੀਂ ਸੀ ਵੀ ਇਹ ਦੁੱਧ ਪੀਂਦਾ ਕਿ ਚਮਚਾ ਮੋੜ ਕੇ ਲੈ ਜਾਂਦਾ। ਉਵੇਂ ਜਿਵੇਂ ਮੂਰਤੀ ਸੀ ਉਹਦੇ ਮੂੰਹ ਨੂੰ ਲਾਦਾ ਸੀ ਤੇ ਲੈ ਜਾਂਦਾ ਸੀ, ਤੇ ਉਹ ਚਮਚਾ ਦੋ ਚਾਰ ਦਸ ਵਾਰੀ ਕਰਿਆ ਤੇ ਉਹਦੇ ਬਾਅਦ ਉਵੇਂ ਜਿਵੇਂ ਲੈ ਗਿਆ, ਉਹਦੇ ਭਾਵਨੇ ਵੀ ਇਹ ਪੀਂਦਾ ਹੈ ਦੁੱਧ। ਉਹਦੇ ਬਾਅਦ ਛੱਡ ਲੈਂਦਾ ਸੀ ਵੀ ਹੁਣ ਸ਼ਹੀਦ ਪ੍ਰਸ਼ਾਦ ਬਣ ਗਿਆ ਮੈਂ ਚੱਲਦਾ। ਧੰਨੇ ਦੇ ਮਨ ਚ ਬੜੀ ਖੁਸ਼ੀ ਹੋਈ ਵੀ ਮੈਂ ਪ੍ਰਸ਼ਾਦੇ ਵਧੀਆ ਲਾਉਣਾ, ਫੁੱਲੇ ਹੋਏ ਪ੍ਰਸ਼ਾਦੇ ਲਿਆ ਕੇ, ਮਿੱਸੀਆਂ ਰੋਟੀਆਂ ਮੈਂ ਕੱਲ ਨੂੰ ਭੋਗ ਲਵਾਉਂ ਤਾਂ ਸਵਾਦ ਹੀ ਬਹੁਤ ਹੁੰਦੀਆਂ। ਸੋ ਧੰਨਾ ਲੈ ਕੇ ਸਿਰ ਦੇ ਉੱਤੇ ਚੱਕ ਲਿਆ, ਲਿਆ ਕੇ ਰਾਤ ਨੂੰ ਨੀਂਦ ਨਹੀਂ ਆਉਂਦੀ। ਮਨ ਚ ਕਲਪਨਾ ਪੈ ਗਈ ਵੀ ਜੇ ਨੀਂਦ ਮੈਨੂੰ ਆ ਗਈ, ਦਿਨ ਚੜੇ ਅੱਖ ਖੁੱਲੀ, ਫੇਰ ਭਗਵਾਨ ਨਾ ਭੁੱਖੇ ਰਹਿ ਜਾ। ਇਹਨਾਂ ਨੇ ਨਾਰਾਜ਼ ਹੋ ਜਾਣਾ, ਇਹ ਤੜਕੇ ਨਹਾਉਂਦੇ ਹੋਣੇ ਨੇ, ਸਾਜਰੇ ਹੀ ਜਾਗਦੇ ਨੇ, ਤਾਂ ਪਏ ਹੁੰਦੇ ਆ। ਸੋ ਉਸ ਵੇਲੇ ਧੰਨਾ ਜਾਗਦਾ, ਕਦੇ ਅੱਖ ਲੱਗ ਜਾਂਦੀ ਹੈ, ਕਦੇ ਫੇਰ ਖੁੱਲ ਜਾਂਦੀ ਹੈ। ਅੰਮ੍ਰਿਤ ਵੇਲਾ ਹੋਇਆ ਆ ਤੇ ਕੋਲ ਨਦੀ ਦੇ ਵਿੱਚ ਇਸ਼ਨਾਨ ਕਰਦੇ ਸੀ, ਉੱਥੇ ਗਿਆ ਜਾ ਕੇ ਬੜਾ ਮਲ ਮਲ ਰੇਤੇ ਦੇ ਨਾਲ ਨਲਾਇਆ, ਉਹਨੂੰ ਸਾਫ਼ ਕਰਿਆ। ਮੁਦਤਾਂ ਦੀ ਗਰਦ ਚੜੀ ਪਈ ਸੀ ਉਹਦੇ, ਕਰ ਲਿਆ ਆ ਸਿਰ ਤੇ ਜਾ ਕੇ ਲਿਆ ਕੇ ਇੱਕ ਚੌਂਕੀ ਰੱਖੀ, ਉਹਦੇ ਉੱਤੇ ਕੱਪੜਾ ਰੱਖ ਕੇ ਉਹਦੇ ਉੱਤੇ ਰੱਖਦਾ ਲਓ। ਕਹਿੰਦਾ ਮਹਾਰਾਜ ਤੁਸੀਂ ਹੁਣ ਆਪਣਾ ਕੰਮ ਕਰੋ ਤੇ ਮੈਂ ਹੁਣ ਧਾਰਾਂ ਤੂਰਾਂ ਕੱਢਣ ਦੇ ਵਿੱਚ ਲੱਗਣਾ, ਤੇ ਫਿਰ ਮੈਂ ਦੁੱਧ ਰਿੜਕਣਾ, ਫਿਰ ਮੱਖਣ ਕੱਢਣਾ, ਫਿਰ ਮੈਂ ਪ੍ਰਸ਼ਾਦਾ ਬਣਾਉਣਾ, ਤੇ ਮੱਖਣ ਨਾਲ ਤੇ ਲੱਸੀ ਦਹੀਂ ਨਾਲ ਤੁਹਾਨੂੰ ਮੈਂ ਪ੍ਰਸ਼ਾਦਾ ਲਿਆ ਕੇ ਦੇਵਾਂਗਾ। ਇਹ ਪੰਡਤ ਤੇ ਤਾਂ ਦੁੱਧ ਹੀ ਨਹੀਂ ਹੈ, ਉਹਦਾ ਐਵੇਂ ਰੁੱਖੀਆਂ ਰੋਟੀਆਂ ਤੁਹਾਨੂੰ ਖਿਲਾਉਂਦਾ ਹੋਣਾ, ਮਹਾਰਾਜ ਮੈਂ ਅੱਜ ਤੁਹਾਨੂੰ ਵਧੀਆ ਪ੍ਰਸ਼ਾਦਾ ਨੇ। ਸੋ ਉਸ ਵੇਲੇ ਠਾਕਰ ਨੂੰ ਨਵਾਲ ਕਹਿ ਸ਼ਾਹ ਰੋਟੀ ਲੈ ਭੋਗ ਚੜਾਵੇ ਤੇ ਲੱਸੀ ਵੀ ਲੈ ਆਇਆ ਤੇ ਨਾਲ ਮਿੱਸੇ ਪ੍ਰਸ਼ਾਦੇ ਲੈ ਆਇਆ, ਲਿਆ ਕੇ ਬਰਤਨ ਦੇ ਵਿੱਚ ਪਾ ਕੇ ਸਾਹਮਣੇ ਰੱਖ ਦਿੱਤੇ। ਕਹਿੰਦਾ ਲਓ ਮਹਾਰਾਜ ਛਕੋ ਤੁਸੀਂ। ਹੁਣ ਚਲਾਕੀ ਨਹੀਂ ਸੀ ਇਹਦੇ ਚ, ਜਿਹੜੀ ਗੱਲ ਮੈਂ ਬੇਨਤੀ ਕਰਨੀ ਹੈ ਵੀ ਉਹਦਾ ਝਪੋਰਾ ਜਿੰਨੀ ਵੀ ਚਲਾਕੀ ਨਹੀਂ ਸੀ। ਉਹਨੇ ਐ ਨਹੀਂ ਸੀ ਸੋਚਿਆ ਵੀ ਇਹਦਾ ਮੂੰਹ ਕਿੱਥੋਂ ਖੁੱਲੂਗਾ, ਬਈ ਬਾਂਹ ਤਾਂ ਇਹਦੇ ਹੈ ਹੀ ਨਹੀਂ, ਰੋਟੀ ਕਿਵੇਂ ਚੱਕ ਲੂਗਾ ਇਹ। ਆਹ ਗੱਲ ਉਹਦੇ ਮਨ ਚ ਨਹੀਂ ਆਈ। ਉਹਨੇ ਕਿਹਾ ਵੀ ਇਹ ਜਿਹੜਾ ਠਾਕਰ ਹੈ ਵੱਡਾ ਹੁੰਦਾ, ਇਹਨੇ ਆਪੇ ਹੀ ਖਾ ਲੈਣੀ। ਕਿਵੇਂ ਖਾਣੀ ਹੈ? ਕਹਿੰਦਾ ਮੈਂ ਦੇਖਣੀ ਨਹੀਂ, ਪੜਦਾ ਤਾਣ ਦਿੱਤਾ ਜਿਵੇਂ ਪੰਡਿਤ ਕਰਦਾ ਸੀ ਤੇ ਬੈਠ ਕੇ ਹੱਥ ਬੰਨੀ ਬੈਠਾ ਰਿਹਾ। ਜਦ ਕਾਫੀ ਸਮਾਂ ਹੋਇਆ ਕਹਿੰਦਾ ਖੜਕਾ ਹੀ ਨਹੀਂ ਹੋਇਆ ਕੋਈ। ਉਹ ਪਰਦਾ ਚੱਕ ਕੇ ਦੇਖਿਆ, ਨਾ ਰੋਟੀ ਹਿੱਲੀ, ਨਾ ਲੱਸੀ ਹਿੱਲੀ, ਨਾ ਮੱਖਣੇ ਹਿੱਲਿਆ, ਕੁਛ ਬਣਾ ਜਿਵੇਂ ਪਿਆ। ਸਭ ਸੋਚਣ ਲੱਗ ਗਿਆ ਵੀ ਇਹ ਤਾਂ ਨਾਰਾਜ਼ ਹੋ ਗਏ, ਮੇਰੇ ਤੇ ਕੋਈ ਭੁੱਲ ਹੋ ਗਈ, ਜਾਂ ਤਾਂ ਇਸ਼ਨਾਨ ਕਰਨ ਵੇਲੇ ਮੈਂ ਰੇਤੇ ਨਾਲ ਰਗੜਦਾ ਰਿਹਾ ਤਾਂ ਭੁੱਲ ਗੁੱਸੇ ਹੋ ਗਿਆ। ਉਸ ਵੇਲੇ ਵਾਰ ਵਾਰ ਫੇਰ ਲਿਆਇਆ ਪ੍ਰਸ਼ਾਦੇ ਲਾ ਕੇ, ਠੰਡੇ ਹੋ ਗਏ ਫੇਰ ਲਿਆਇਆ, ਉਹ ਛਕਦਾ ਨਹੀਂ ਹੈ। ਤੇ ਮਨ ਵਿੱਚ ਆ ਗਿਆ ਵੀ ਇਹ ਛਕਦੇ ਕਿਉਂ ਨਹੀਂ ਹੈ। ਉਸ ਵੇਲੇ ਹਿਰਦਾ ਉਸਦਾ ਪਗਲ ਕੇ ਰੋਣ ਲੱਗ ਗਿਆ, ਹੱਥ ਜੋੜ ਲਏ ਤੇ ਮਿੰਨਤਾਂ ਕਰਨ ਲੱਗ ਗਿਆ। ਇੱਕ ਤਾਂ ਹੁੰਦੀ ਹੈ ਬੇਨਤੀ, ਇੱਕ ਹੁੰਦੀ ਹੈ ਮਿੰਨਤਾਂ। ਜਦ ਆਦਮੀ ਹੱਥ ਦਾ ਤੰਗ ਹੋ ਜਾਵੇ ਫਿਰ ਮਿੰਨਤ ਕਰਨਾ, ਅੰਦਰੋਂ ਢਹਿਲਾ ਹੋ ਜਾਂਦਾ, ਬਾਕੀ ਉਹਦੇ ਵਿੱਚ ਬਚਦਾ ਨਹੀਂ ਹੁੰਦਾ ਜਾਂ ਮਿੰਨਤ ਕਰਨ ਲੱਗ ਜਾਵੇ। ਐਸਾ ਫਰਮਾਨ ਹੈ
ਪੈਰੀ ਪੈ ਪੈ ਕੇ ਬਹੁਤ ਮਨਾਵੇ ਹੱਥ ਜੋੜ ਕੇ ਮਿੰਨਤ
ਨੇ ਕਿ ਬਹੁਤ ਵਾਰ ਪੈ ਪੈ ਕੇ ਹੱਥ ਬੰਨ ਬੰਨ ਕੇ ਮਿੰਨਤਾਂ ਕਰੀ ਜਾਂਦਾ, ਹੱਥ ਜੋੜ ਮਿੰਨਤਾਂ ਕਰੇ, ਪੈਰੀ ਪੈ ਪੈ ਬਹੁਤ ਮਨਾਵੇ, ਕਦੇ ਕੋਈ ਮਿੰਨਤ ਕਰਦਾ, ਕਦੇ ਕੋਈ ਮਿੰਨਤ ਕਰਦਾ, ਅੱਖਾਂ ਚੋਂ ਜਲ ਜਾ ਰਿਹਾ, ਬਹੁਤ ਵਿਰਾਗ ਦੇ ਵਿੱਚ ਆਇਆ ਹੋਇਆ, ਹਿਰਦੇ ਦੀ ਬਾਤ ਕਹਿ ਰਿਹਾ, ਆਪ ਮਰ ਗਿਆ ਸਮਝ ਲਓ, ਜਿਹੜਾ ਇਹਦੇ ਵਿੱਚ ਮੈਂ ਸੀ ਉਹ ਮੁੱਕ ਗਈ, ਲੇਕਿਨ ਅਜੇ ਕੋਈ ਗੱਲ ਬਣਦੀ ਨਜ਼ਰ ਨਹੀਂ ਆਉਂਦੀ। ਕਹਿਣ ਲੱਗਿਆ, ਹੇ ਪ੍ਰਭੂ, ਤੈਨੂੰ ਪਤਾ ਹੀ ਹੈ ਵੀ ਮੈਂ ਕਿਹੜਾ ਪੰਡਤਾਂ ਦਾ ਬੱਚਾ ਹਾਂ, ਵੀ ਮੈਨੂੰ ਪਤਾ ਹੋਵੇ ਵੀ ਤੂੰ ਤੈਨੂੰ ਕਿਵੇਂ ਖਿਲਾਉਣਾ ਚਾਹੀਦਾ, ਮੈਂ ਤਾਂ ਜਿਵੇਂ ਆਪ ਖਾਂਦਾ ਤੈਨੂੰ ਲਿਆ ਤੀ, ਜੇ ਤੂੰ ਹੋਰ ਚੀਜ਼ਾਂ ਮਠਿਆਈ ਮਠੂਈ ਖਾਂਦਾ ਹੈ ਜਾਂ ਕੋਈ ਚੌਲਾਂ ਚੂਲਾਂ ਦੀਆਂ, ਉਹ ਤਾਂ ਸੱਚੇ ਪਾਤਸ਼ਾਹ ਮੈਨੂੰ ਆਉਂਦੀਆਂ ਨਹੀਂ ਹੈ, ਵੀ ਕਿਵੇਂ ਬਣਾਈ ਦੀ ਹੈ, ਮੈਨੂੰ ਤਾਂ ਆਹੀ ਰੋਟੀ ਆਉਂਦੀ ਹੈ, ਤੂੰ ਕਿਰਪਾ ਕਰ ਇਹ ਛਕ ਲੈ ਤੇ ਮੈਨੂੰ ਦੱਸ ਦੇ ਵੀ ਮੈਂ ਕਿਸੇ ਨੂੰ ਕਹਿ ਦੂੰਗਾ ਜਾਂ ਕੁਛ ਦੇ ਦੂੰਗਾ, ਉਹ ਤੇਰੇ ਵਾਸਤੇ ਪ੍ਰਸ਼ਾਦਾ ਲਾ ਲਿਆ ਕਰੂਗਾ, ਉਹ ਹਜੇ ਤੈਨੂੰ ਖਾਣ ਨੂੰ ਮਿਲ ਜਾ ਕਰੂ, ਆਹ ਨਾ ਕਰ, ਮੇਰੇ ਡੰਗਰ ਵੀ ਭੁੱਖੇ ਮਰ ਗਏ, ਮੈਂ ਬਾਹਰ ਵੀ ਲਿਜਾਣੇ ਨੇ, ਕਿਵੇਂ ਗੇੜੇ ਖਾਂਦੇ ਨੇ ਕੀਲਿਆਂ ਦੇ ਨਾਲ ਬੋਲਦੇ ਨੇ ਤੇ ਤੁਸੀਂ ਪ੍ਰਸ਼ਾਦਾ ਨਹੀਂ ਛਕਦੇ। ਕਹਿੰਦੇ ਚੰਗਾ, ਜਿੰਨੀ ਦੇਰ ਤੁਸੀਂ ਨਹੀਂ ਛਕਦੇ ਤੇ ਮੈਂ ਵੀ ਨਹੀਂ ਛਕੂੰਗਾ, ਮੈਂ ਵੀ ਇਹ ਪਰਨ ਕਰਦਾ, ਜੇ ਤੁਸੀਂ ਨਹੀਂ ਛਕੋਗੇ ਚਾਹੇ ਮੇਰੀ ਜਾਨ ਜਾਂਦੀ ਰਹੇ, ਪਰ ਮੈਂ ਵੀ ਅੱਜ ਪਰਨ ਕਰਦਾ ਕਿ ਮੈਂ ਪ੍ਰਸ਼ਾਦਾ ਨਹੀਂ ਛਕਣਾ ਜਿੰਨਾ ਚਿਰ ਤੁਸੀਂ ਨਹੀਂ ਛਕਣਾ। ਹਾਂ ਵੀ ਮੂੰਹ ਨਾ ਜਿਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸਿਖਾ, ਮੈਨੂੰ ਕਿਵੇਂ ਚੰਗਾ ਲੱਗੇ ਜਦ ਤੂੰ ਰੁੱਸ ਗਿਆ, ਮੇਰੇ ਵਾਸਤੇ ਤਾਂ ਮਰਨਾ ਹੀ ਹੋ ਗਿਆ। ਮਾਇਆ ਪੁੱਤਿਆ ਗਰੀਬ ਬਾਲ ਤੇਰਾ ਤਾਂ ਤੂੰ ਮੇਰੇ ਨਾਲ ਮੈਂ ਕਿਉਂ ਨਾ ਸਿਖਾਵਾਂ, ਮੈਨੂੰ ਕਿਵੇਂ ਚੰਗਾ ਲੱਗੇ ਜਦ ਤੂੰ ਮੇਰੇ ਨਾਲ ਰੁੱਸ ਗਿਆ। ਦ੍ਰਿੜਤਾ ਹੈ ਮਨ ਦੇ ਵਿੱਚ, ਡਾਵਾਂ ਡੋਲਦਾ ਨਹੀਂ, ਆਹ ਸਾਡੇ ਯਾਰ ਉਹਦੇ ਚ ਫਰਕ ਰਹਿ ਗਿਆ। ਜੇ ਆਪਾਂ ਹੁੰਦੇ ਅਸੀਂ ਕਹਿਣਾ ਸੀ ਵੀ ਇਹ ਖੁਰਦੀ ਪੱਥਰ ਖਾਂਦਾ ਹੀ ਨਹੀਂ, ਐਵੇਂ ਮੇਰੇ ਗੱਲ ਮੜਤਾ, ਇੰਨੀ ਗੱਲ ਆਉਣੀ ਸੀ ਤੇ ਰੱਬ ਜੀ ਜਿੱਦਾਂ ਗਾਹਾਂ ਆਏ ਸੀ ਪਿੱਛੇ ਹਟ ਜਾਣਾ ਸੀ, ਕਿਉਂਕਿ ਤਰਕ ਕਰਤੀ ਅਸੀਂ, ਚਲਾਕ ਮਨ ਦੇ ਵਿੱਚ ਤਰਕ ਹੁੰਦੀ ਹੈ, ਸ਼ਰਧਾ ਨਹੀਂ ਹੁੰਦੀ। ਜਿਹੜਾ ਭੋਲਾ ਮਨ ਹੁੰਦਾ ਉਹਦੇ ਚ ਤਰਕ ਨਹੀਂ ਹੋਇਆ ਕਰਦੀ, ਸ਼ਰਧਾ ਹੋਇਆ ਕਰਦੀ ਹੈ। ਉਹ ਨਹੀਂ ਆਈਆਂ ਜਿਹੀਆਂ ਗੱਲਾਂ ਕਰਦਾ, ਮੰਤਕ ਨਹੀਂ ਘੋਟਦਾ, ਉਹ ਤਾਂ ਸ਼ਰਧਾ ਪਿਆਰ ਦੇ ਵਿੱਚ ਹੋਇਆ ਕਰਦੀ, ਦ੍ਰਿੜਤਾ ਚ ਹੁੰਦਾ ਤੇ ਦ੍ਰਿੜ ਮਨ ਹੁੰਦਾ। ਕਹਿੰਦੇ ਜੇ ਪਰਮੇਸ਼ਰ ਵੱਲ ਲੱਗਣਾ ਤਾਂ ਡਾਵਾਂ ਡੋਲ ਨਾ ਹੋ, ਛੱਡ ਦੇ ਉਹਨੂੰ, ਐਸਾ ਫਰਮਾਨ ਕਰ ਰਹੇ।
ਛੱਡੋ ਰੇ ਮਨ ਬਾਰਾ ਡਗਮਗ ਛੱਡੋ, ਡਗਮਗੋ ਰੇ ਮਨ ਬਾਰਾ ਡਗਮਗ ਛੱਡੋ, ਡਗਮਗ ਛੱਡੋ।
तो परम प्रगट होए नाचो या माया के फंड सूर के सन्मुख रनते डर पै सती के सांचे फंड उधर सची होन जा रही है उधर भांडे चण लगी हुई है डगमग छाड़ रे मन बौरा तो जरे मरे सिद्ध पाई है लीनो हाथ सुना ऐसा डगमगा नहीं है दिल रह के शादा जरूर छकनगे पर हे प्रभु जे तैं नहीं छकना थे फिर मैं भी नहीं छकना मैनू कि चंगा लगे भी तू भुखा ते मैं रोटी खा ला वो पंडित दे तुसी रोज छक लें मेरे रोज छका मेरी भुलो की कृपा करके दस दो मैनू ते आप भुलो जब बार बार ये गल करता है बार बार वचन करता है समा काफी लंघ गया उस वेले जिहड़ा प्रभु है वो कोई दूर नहीं होया करता नाल ही हुंदा है परमेश्वर सब दे नाल है तुहाडे भी नाल है मेरे भी नाल है एक अंदर झाक लैंदे ने एक इहनां नूं दृष्टि नहीं मिली हुई एक बार देख के पछाण लैंदे ने एक इहनां नूं दृष्टि नहीं मिली हुई क्योंकि अखर नहीं है जदों किसी महापुरुष की मेहर के नाल सुरमा पै गया मोती अबिंद दूर करता उसने फिर की हुंदा ज्ञान अंजन गुरदिया ज्ञान अंधेर विनाश हर कृपा से संत भेटिया नानक मन कर गया प्रकाश हो जाता है तो उस वेले दिसदा की है सो अंतर सो बाहर अनंत घट घट व्याप रहा भगवान जेड़ा अंदर है वही बाहर है बाहर भीतर एक हो जाना है गुरु ज्ञान बताई जन नानक बिना पाचीने मिले ना परम की जद पूरा प्यार देखिया परमेश्वर प्यार दे सामने नहीं रह सकता होर किसे दुनिया दी मंतक दे नाल नहीं काबू आता ना दान देते थे ना तीर्थां ते ना फेरते ना धरती दे पटकण ते ना पुंजे जाण ते ना भुखा रहण ते ना पुठा लड़कण ते नहीं आउंदा वो प्यार दे बस आ जाया करदा प्यार दे विच जवाब नहीं दे सकदा वो जड़े प्यार करते ने वो बस कर लेंदे ने ऐसा फरमान है
रब बस भगतां ने कीता प्रेम वाली पाके बस भगतां ने कीता पाके ते प्रेम
भगतां के बस भगतां तां प्यार दी डोरी नाल जाल बंध लैंदे ने परमेश्वर कहंदा मेरे ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਹੈ ਭਗਤ ਨਾ ਛੂਟਾ ਮੋਏ, ਏਕ ਸਮੇਂ ਮੋਹ ਗਹਿ ਬਾਂਧੇ ਤੂੰ ਮੋਹ ਹੈ ਜਵਾਬ ਨਾਲ। ਮੈਂ ਬੰਨਿਆ ਜਾਂਦਾ ਕੇਵਲ ਪ੍ਰੇਮ ਦੇ ਨਾਲ, ਸਾਰੀ ਸ੍ਰਿਸ਼ਟੀਆਂ ਦਾ ਕਰਤਾ ਹਰਤਾ। ਜੇ ਕੋਈ ਮੈਨੂੰ ਪਿਆਰ ਕਰੇ ਫਿਰ ਮੈਂ ਬੰਨ ਹੋ ਜਾ। ਸੋ ਪਿਆਰ ਦੇ ਨਾਲ ਇਹ ਬਾਤ ਕਹਿੰਦਾ, ਹਾਂ ਵੀ ਮੂੰਹ ਨਾ ਜਠਾਲ ਸਾਂ, ਤੂੰ ਰੁੱਠਾ ਮੈਂ ਕਿਉਂ ਨਾ ਸਿਖਾ। ਸੋ ਇਸ ਤਰ੍ਹਾਂ ਦੇ ਨਾਲ ਜਦ ਪੂਰਨ ਪਿਆਰ ਹੋਇਆ, ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤ ਸਿਉ ਕਿਨ ਸ੍ਰੀ ਪਦਮਾ ਬਤ ਪਾਇਓ। ਗੁਰੂ ਦਸਵੇਂ ਪਾਤਸ਼ਾਹ ਕਹਿੰਦੇ ਨੇ ਪੂਰਨ ਪ੍ਰੇਮ ਪਿਆਰ ਤੋਂ ਬਗੈਰ ਪਰਮੇਸ਼ਰ ਨਹੀਂ ਮਿਲਦਾ। ਫਿਰ ਪਰਮੇਸ਼ਰ ਨੂੰ ਆਪਣੀ ਜੋ ਅਵਸਥਾ ਹੈ ਨਿਰਗੁਣ ਅਵਸਥਾ, ਉਹ ਤਖ਼ਤ ਹੈ ਜੋ ਆਤਮ ਤਖ਼ਤ ਹੈ, ਉਸ ਨੂੰ ਛੱਡਣਾ ਪੈਂਦਾ। ਛੱਡ ਕੇ ਸੰਤ ਭਗਤਾਂ ਨੂੰ ਦਰਸ਼ਨ ਦੇਣੇ ਪੈਂਦੇ ਨੇ, ਉਹਨਾਂ ਦੇ ਕੰਮ ਕਰਨੇ ਪੈਂਦੇ। ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉਤਾਵੇ, ਸੇਵਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕਰ ਪੈ ਸੇਵਕ ਤਤ ਕਾਲ ਹੋਏ। ਉਹ ਰੂਪ ਰੇਖ ਰੰਗ ਰੇਖ ਭੇਖ ਤੋਂ ਨਿਆਰਾ ਜੋ ਪ੍ਰਭੂ ਹਰ ਹਰ ਥਾਂ ਹਰ ਘਰ ਵਿਚ ਹੈ, ਹੁਣ ਉਸ ਨੇ ਰੂਪ ਧਾਰ ਲਿਆ ਸਾਕਾਰ ਦਾ, ਜਿਹਾ ਜਿਹਾ ਧੰਨੇ ਦੇ ਮਨ ਵਿਚ ਸੀ। ਤੇ ਕਹਿੰਦਾ ਲਿਆ ਵੀ ਧੰਨਿਆ ਵੇਰ ਪ੍ਰਸ਼ਾਦਾ ਛਕੀ, ਹੈਰਾਨ ਹੋ ਗਿਆ। ਪ੍ਰਸ਼ਾਦੇ ਛਕਣੇ ਸ਼ੁਰੂ ਹੋ ਗਏ, ਹੱਥ ਲਾਉਂਦੇ ਨੇ ਪ੍ਰਸ਼ਾਦਾ ਮੁੱਕ ਜਾਂਦਾ, ਹੱਥ ਲਾਉਂਦੇ ਨੇ ਪ੍ਰਸ਼ਾਦਾ ਮੁੱਕ ਜਾਂਦਾ, ਲੱਸੀ ਵੀ ਪਾਈ ਜਾਂਦਾ ਤੇ ਪ੍ਰਸ਼ਾਦੇ ਜਿੰਨੇ ਪਕਾਏ ਸੀ ਲਿਆਈ ਜਾਂਦਾ। ਤੇ ਮਨ ਵਿਚ ਕਹਿੰਦਾ ਪਹਿਲਾਂ ਖੁਸ਼ੀ ਹੋਇਆ, ਫਿਰ ਕਹਿਣ ਲੱਗਿਆ ਅੱਛਾ ਇਹ ਤਾਂ ਬੜੀ ਭੁੱਖ ਹੈ ਇਹਨਾਂ। ਕਹਿੰਦਾ ਹੇ ਪ੍ਰਭੂ ਜੇ ਤੂੰ ਭੁੱਖਾ ਹੈ ਤਾਂ ਮੈਂ ਵੀ ਸਵੇਰ ਦੇ ਨੇ ਕੁਛ ਨਹੀਂ ਖਾਧਾ, ਆਹ ਦੋ ਚਾਰ ਮੈਨੂੰ ਵੀ ਰਹਿਣ ਦੇ। ਸੋ ਛਕ ਲਿਆ। ਉਸ ਵੇਲੇ ਫਰਮਾਨ ਹੈ ਗੁਸਾਈ ਪ੍ਰਤੱਖ ਹੋਏ ਰੋਟੀ ਖਾਏ ਛਾਹ ਮੂੰਹ ਲਾ। ਰੋਟੀ ਖਾ ਲੈਣੀ ਰੱਬ ਨੇ ਤੇ ਲੱਸੀ ਪੀ ਲੈਣੀ ਕੋਈ ਮਾਮੂਲੀ ਬਾਤ ਨਹੀਂ ਹੈ। ਉਹ ਹੋਈ ਕਿਉਂ? ਕਿਉਂਕਿ ਭੋਲਾ ਪਾਏ ਗੋਬਿੰਦ ਮਲਾਵੇ, ਭੋਲਾ ਪਾ ਸੀ ਚਤਰਾਈ ਨਾ ਚਦਰ ਭੁਜ ਪਾਈ ਹੈ, ਚਤਰਾਈ ਦੇ ਨਾਲ ਨਹੀਂ ਮਿਲਦਾ, ਭੋਲੇ ਪਾਏ ਮਿਲੇ ਰਗੜਾਇਆ। ਭੋਲਾ ਪਾ ਹੋਵੇ, ਸਿੰਪਲੀਸਿਟੀ ਹੋਵੇ, ਹੱਥ ਤੋਂ ਜਾਵੇ, ਇਹ ਪਰਮੇਸ਼ਰ ਦੂਰ ਨਹੀਂ। ਇਹਨੂੰ ਚਲਾਕ ਬੰਦੇ ਨਹੀਂ ਚੰਗੇ ਲੱਗਦੇ, ਮਹਿਮਾਨੀ ਨਹੀਂ ਚੰਗੇ ਲੱਗਦੇ, ਹਰ ਜੋ ਓਂਕਾਰ ਨਾ ਪਾਵੇ ਬੇਦ ਭੂਤ ਸੁਣ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉਹ ਪ੍ਰਤੱਖ ਹੋ ਗਿਆ। ਐਮ ਪੜ੍ਹ
ਬਾਬਾ ਬਾਬਾ ਬਈ ਰੱਬ ਪ੍ਰਤੱਖ ਹੋ ਗਿਆ, ਬਾਬਾ ਬਈ ਰੱਬ ਪ੍ਰਤੱਖ ਹੋ ਗਿਆ। ਬਾਬਾ ਬਾਬਾ ਪੈਰਾਂ ਪਰ ਪਰ
ਰੋਟੀ ਖਾਏ ਸ਼ਾਮ ਸ਼ਾਮ ਨੂੰ ਲਾਵੇ। ਲੱਸੀ ਪੀਂਦਾ ਸਾਡੇ ਮੰਗਣੇ ਤੇ ਪ੍ਰਸ਼ਾਦੇ ਛਕਦਾ ਹੈ, ਪ੍ਰਸੰਨ ਹੋ ਗਿਆ, ਕਹਿੰਦੇ ਧੰਨਿਆ ਇੰਨਾ ਖਲਾਤਾ ਇੰਨਾ ਖਲਾਤਾ, ਮੈਂ ਰੋਜ਼ ਨੀ ਬਈ ਇੰਨਾ ਖਾ, ਵੈਸੇ ਤਾਂ ਮੈਂ ਖਾਂਦਾ ਹੀ ਨੀ ਹੁੰਦਾ, ਪਿਆਰ ਦਾ ਬੰਨਿਆ ਹੋਇਆ ਮੈਂ ਖਾ ਗਿਆ। ਤੇ ਮਹਾਰਾਜ ਕਹਿੰਦੇ ਨੇ ਕਿ ਭੋਲਾ ਸੀਗਾ, ਭੋਲੇ ਭਾਉ ਗੋਬਿੰਦ ਮਿਲਾਵੈ, ਇਹ ਵਿੱਚ ਸੁਣ ਕੇ ਜਾਟਰੋਟ ਭਗਤੀ ਲਾਗਾ, ਮਿਲੇ ਪ੍ਰਤੱਖ ਗਸਾਈਆਂ ਤੰਨਾ ਵੜ ਪਰ ਵੱਡਿਆ ਭਾਗਾਂ ਵੱਲ। ਉਸ ਵੇਲੇ ਪਰਮੇਸ਼ਰ ਨੇ ਕਿਹਾ ਧੰਨਿਆ ਬਈ ਇਹ ਚੱਲਿਆ ਆਉਂਦਾ, ਜਦੋਂ ਮੈਂ ਪ੍ਰਗਟ ਹੋ ਜਾਣਾ ਸੰਸਾਰ ਚ, ਚਾਹੇ ਧਰੂ ਹੈ ਚਾਹੇ ਪ੍ਰਹਲਾਦ ਹੈ ਚਾਹੇ ਹੋਰ ਭਗਤ ਨੇ, ਉਸ ਵੇਲੇ ਉਹ ਬਚਨ ਨੂੰ ਕਹਿੰਦੇ ਹੁੰਦੇ ਨੇ ਜਿਹਨੂੰ ਆਰਤੀ ਕਹੀਦੀ ਆ, ਤੂੰ ਵੀ ਆਰਤੀ ਉਤਾਰ। ਕਹਿੰਦਾ ਸੱਚੀ ਪਾਤਸ਼ਾਹ ਮੈਨੂੰ ਤਾਂ ਆਉਂਦੀ ਨੀ, ਮੈਨੂੰ ਤਾਂ ਜਿਹੀ ਜੀ ਆਉਂਦੀ ਹੈ, ਫਿਰ ਮੈਂ ਉਹੀ ਜੀ ਉਹ ਬੇਨਤੀ ਕਰ ਦਿੰਦਾ।
ਇੱਛਾ ਮੇਰੀਆਂ ਤੂੰ ਕਰ ਦੇ ਪੂਰੀਆਂ,
ਕਬੀਰ ਦੀ ਵੀ ਮੈਂ ਬਾਣੀ ਸੁਣਦਾ ਰਿਹਾ, ਰਵਿਦਾਸ ਦੀ ਵੀ ਬਾਣੀ, ਹੋਰ ਭਗਤਾਂ ਦੀ ਵੀ ਬਾਣੀ, ਉਹ ਕੁਛ ਨਾ ਕੁਛ ਮੰਗਦੇ ਸੀ ਕਿ ਤੇ ਭੁੱਖੇ ਭਗਤ ਨਾ ਹੋ ਕੀਜੈ, ਇਹ ਮਾਲਾ ਆਪਣੀ ਕੀਜੈ। ਉਹਨੇ ਵੀ ਕੁਛ ਨਾ ਕੁਛ ਮੰਗਿਆ, ਕਿਉਂ ਮੰਗਿਆ? ਮੈਂ ਤਾਂ ਐਂ ਸੋਚਦਾ ਵੀ ਜੇ ਮਨ ਵਿੱਚ ਮੰਗਾਂ ਬਣੀਆਂ ਰਹਿਣ ਫਿਰ ਤੇਰੀ ਭਗਤੀ ਨਹੀਂ ਚੰਗੀ ਤਰ੍ਹਾਂ ਹੁੰਦੀ, ਉਹ ਖਿਆਲ ਆਈ ਜਾਣਗੇ। ਇਸ ਕਰਕੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਗ੍ਰੰਥ ਤਿੰਨਕੇ ਕਾਸ ਵਾਰਦਾ, ਤੇ ਮੈਂ ਤਾਂ ਮੰਗਦਾ ਰੋਜ਼ ਦੀਆਂ ਲੋੜਾਂ, ਦਾਲ ਸੀਧਾ ਮੰਗੋ ਕੀਓ, ਦਾਲ ਹੋਵੇ ਤੇ ਸੀਧਾ ਹੋਵੇ ਤੇ ਕੋਲ ਵਧੀਆ ਫਸਲਾਂ ਘਿਓ ਹੋਵੇ, ਇਹ ਖਾ ਕੇ ਜੀ ਖੁਸ਼ ਹੋ ਜਾਂਦਾ, ਹਮਰਾ ਖੁਸ਼ੀ ਕਰੇ ਨਿਤ ਦਿਓ। ਪੁਨੀਆ ਸਾਧਨ ਨੀਕਾ ਕੱਪੜਾ ਤੇ ਹੋਰ ਮੈਂ ਜੋੜੇ ਵਗੈਰਾ, ਇਹ ਵੀ ਸੋਹਣੇ ਮੰਗਦਾ, ਵਧੀਆ ਹੋਣਾ ਵੀ ਪੈਰਾਂ ਨੂੰ ਵੱਢਣ ਵਾਲੀ ਜੁੱਤੀ ਨਾ ਮਿਲ ਜੇ, ਕੱਪੜਾ ਨਾ ਮਿਲ ਜੇ ਕੱਪੜਾ ਸਹੀ ਢੰਗ ਦਾ ਸਰੀਰ ਨੂੰ ਮਾਪ ਪਾਉਣ ਵਾਲਾ ਮਿਲੇ, ਅਨਾਜ ਮੰਗੋ ਸੱਤ ਸੀਗਾ, ਫਿੱਕਾ ਅਨਾਜ ਨਹੀਂ ਮੰਗਦਾ, ਜਿੱਥੇ ਸੱਤ ਮਾਂ ਦਿੱਤੀਆਂ ਹੋਣ, ਧਰਤੀ ਬਾਈ ਹੋਵੇ ਚੰਗੀ, ਉੱਥੇ ਜਿਹੜੀ ਕਣਕ ਪੈਦਾ ਹੁੰਦੀ ਹੈ ਮਿੱਠਾ ਦਾਣਾ ਹੋਇਆ ਚੱਲਦਾ, ਉਹ ਮੰਗਦਾ। ਗਊ ਭੈਂਸ ਭੈਂਸ ਲਵੇਰੀ, ਇੱਕ ਗਊ ਵੀ ਮੇਰੇ ਕੋਲ ਹੋਵੇ, ਕਿਉਂਕਿ ਮੈਨੂੰ ਬੱਛਿਆਂ ਦੀ ਲੋੜ ਹੈ, ਉਹਨੇ ਬੱਚੇ ਰਹਿਣੇ ਨੇ ਤੇ ਮੈਂ ਹਲਚ ਚਲਾਉਣੇ ਨੇ। ਮੱਝ ਦੀ ਲੋੜ ਹੈ, ਉਹਦਾ ਦੁੱਧ ਗਾੜਾ ਹੁੰਦਾ, ਜੇ ਅਸੀਂ ਨਾ ਪੀਏ ਮੱਝ ਦਾ ਦੁੱਧ ਸ਼ਕਤੀ ਨਹੀਂ ਆਉਂਦੀ, ਸਰੀਰ ਦੀ ਐਨਰਜੀ ਨਹੀਂ ਬਣਦੀ, ਇਹਦਾ ਹੁਣ ਡਾਕਟਰ ਤਾਂ ਕਹਿੰਦੇ ਹਾਂ ਅਸੀਂ ਵਿਹਲੇ ਰਹਿੰਦੇ ਹਾਂ। ਨਹੀਂ ਦੁੱਧ ਵਰਗੀ ਕੋਈ ਚੀਜ਼ ਨਹੀਂ ਸੀ ਦੁਨੀਆਂ 'ਚ ਕਿ ਉਹ ਦੁੱਧ ਵਰਗੀ। ਬੜੇ ਬਲਵਾਨ ਪੁਰਸ਼ ਪੈਦਾ ਹੁੰਦੇ ਸੀ, ਬਹੁਤ ਵਧੀਆ ਖੁਰਾਕ ਸੀ। ਹੁਣ ਤਾਂ ਕਹਿੰਦੇ ਨੇ ਅਸੀਂ ਵਿਹਲੇ ਰਹਿੰਦੇ ਹਾਂ, ਹੱਡਾਂ 'ਚ ਜੰਮ ਜਾਂਦਾ, ਫਿਰ ਨਾੜੀਆਂ ਜੰਮਿਆ, ਹਰ ਟਰਬਲ ਹੋ ਗਈ। ਉਹ ਕਹਿੰਦੇ ਖਾਓ ਹੀ ਨਾ, ਮਾੜੇ ਹੀ ਚੰਗੇ ਹੋ ਤੁਸੀਂ। ਸੋ ਕਹਿੰਦੇ ਨਾ, ਮੈਨੂੰ ਤਾਂ ਵਧੀਆ ਦੇ ਦੇ, ਗਊ ਵੀ ਦੇ ਦੇ, ਮੈਂ ਵੀ ਦੇ ਦੇ, ਤੇ ਫੰਡਰਾ ਨਾ ਦੇ, ਲਵੇਰੀਆਂ ਹੀ ਰਹਿਣ ਮੇਰੇ ਘਰ, ਉਧਰੋਂ ਸੂਣ ਵਾਲਾ ਟਾਈਮ ਆ ਜਾਵੇ ਤੇ ਉਧਰ ਅਜੇ ਦੁੱਧ ਦਿੰਦੀਆਂ ਹੁਣ। ਇੱਕ ਤਾਜਨ ਤੁਰੀ ਚੰਗੇਰੀ, ਇੱਕ ਮੈਂ ਬਹੁਤ ਵਧੀਆ ਘੋੜੀ ਮੰਗਦਾ, ਜਾਂ ਖੇਤ ਮੇਰੇ ਦੂਰ ਸਹੀ ਪਏ ਨੇ, ਦੇਖਣ ਆਵਾਂ ਤੇ ਛੇਤੀ ਛੇਤੀ ਮੈਂ ਦੇਖ ਕੇ ਮੁੜ ਜਾਵਾਂ, ਤੇ ਉਹ ਵੀ ਦੇ ਦੇ, ਤੇ ਜਦ ਤੂੰ ਉਹ ਦੇ ਦੇਗਾ ਇਹ ਬਰਕਤਾਂ ਮੈਨੂੰ, ਤਾਂ ਉਸ ਵੇਲੇ ਮੇਰੇ ਘਰ ਲਹਿਰੇ ਪੈਰੇ ਹੋ ਜਾਣਗੇ, ਫਿਰ ਮੈਂ ਕਾਮੇ ਰੱਖ ਕੇ ਖੇਤੀ ਕਰਾਂਗਾ। ਕਰਕੇ ਗਈ ਚੰਗੀ, ਇੱਕ ਪਰਮੇਸ਼ਰ ਮੇਰੀ ਬੇਨਤੀ ਮਾਲੀ, ਜਿਹੜੀ ਘਰ ਵਾਲੀ ਦੇਣੀ ਹੈ ਨਾ, ਉਹ ਲੜਾਕੀ ਨਾ ਦੇ, ਐਵੇਂ ਨਾ ਮੇਰੇ ਨੂੰ ਤਾਨੇ ਮਿਹਣੇ ਗੁੱਸਾ ਕਰੀ ਜਾਇਆ ਕਰੇ। ਉਹ ਜੇ ਦੇਣੀ ਹੈ ਤਾਂ ਮੇਰੀ ਮਦਦ ਕਰਨ ਵਾਲੀ ਦੇ, ਮੈਂ ਵੀ ਭਗਤੀ ਕਰਾਂ, ਉਹ ਵੀ ਕਰੇ। ਜੇ ਮੈਂ ਤੇਰੇ ਨਾਲ ਪਿਆਰ ਦੀਆਂ ਗੱਲਾਂ ਕਰੇ, ਉਹ ਵੀ ਕਰੇ, ਤੇ ਬਹੁਤ ਵਧੀਆ ਦੇ ਦੇ ਸਤਸੰਗ। ਜਨ ਤਾਂ ਨਾ ਲੇਵੇ ਮੰਗੀ, ਮੈਂ ਇਹ ਚੀਜ਼ਾਂ ਹਾਂ। ਕਹਿੰਦੇ ਤਥਾਸ, ਤੂੰ ਧੰਨਿਆ, ਤੈਨੂੰ ਸਭ ਚੀਜ਼ਾਂ ਮਿਲ ਜਾਣਗੀਆਂ, ਤੈਨੂੰ ਨਹੀਂ ਮਿਲਣਗੀਆਂ, ਜਿਹੜਾ ਤੇਰੇ ਇਸ ਸ਼ਬਦ ਨੂੰ ਵੀ ਪੜੇਗਾ ਮੈਂ ਉਹਨੂੰ ਵੀ ਦੇ ਦਿਆ ਕਰਾਂਗਾ। ਮੰਗਣ ਦਾ ਢੰਗ ਹੈ, ਕਿਉਂ ਜਦ ਉਹ ਪੜੇਗਾ ਤਾਂ ਤੇਰਾ ਤੇ ਮੇਰਾ ਪਿਆਰ ਜਾਮਨ ਹੋਏਗਾ, ਉਸ ਵੇਲੇ ਮੈਂ ਉਹਦੀ ਮੰਗ ਵੀ ਪੂਰੀ ਕਰ ਦਿਆ ਕਰਾਂ, ਚਾਹੇ ਮੈਨੂੰ ਥੋੜਾ ਹੀ ਪਿਆਰ ਕਰਿਓ। ਚੱਲ ਹੁਣ ਆਪਾਂ ਕੰਮ ਕਰੀਏ, ਡੰਗਰ ਖੋਲ ਦੇ, ਸਭ ਕੁਛ ਕਰ ਲਿਆ, ਤੇ ਜਾ ਕੇ ਫਟਾਫਟ ਕੰਮ ਕਰਦਾ। ਧੰਨਾ ਕਹਿੰਦਾ, ਤੁਸੀਂ ਤਾਂ ਮਹਾਰਾਜ ਬਹੁਤ ਕੰਮ ਜਾਣਦੇ ਹੋ। ਕਹਿ ਧੰਨਿਆ, ਮੈਂ ਅਗਲੀ ਦੁਨੀਆਂ ਦਿੰਦੀ ਹੈ ਨਾ, ਇਹ ਇੰਨੀ ਚੁਟਕੀ ਚ ਬਣਾ ਦਿੰਦਾ, ਇੰਨੀ ਚੁਟਕੀ ਮਾਰੋ ਸਭ ਖਤਮ। ਕਹਿੰਦਾ ਪ੍ਰਭੂ, ਤੁਹਾਡੇ ਹੀ ਤਾਂ ਬਹੁਤ ਤਾਕਤ ਹੈ। ਕਹਿੰਦੇ ਹਾਂ, ਮੈਂ ਇੱਕ ਸ਼ਬਦ ਨਾਲ ਬਣਾਤੀ ਸੀ, ਕੀਤਾ ਦਿਖਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ। ਗੱਲ ਚੱਲਦੀ ਰਹੀ ਕਿੰਨੇ ਦਿਨ ਹੋ। ਕਹਿੰਦੇ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦਾ ਆਰਾਮ ਦਿੱਤੇ ਤੁਸੀਂ, ਜੇ ਮੈਂ ਇਹ ਗੱਲ ਤਾਂ ਐਵੇਂ ਤੇ ਪੁੱਛ ਲਈ ਨਾ, ਗੱਲ ਨਹੀਂ ਬਣਨੀ, ਮੇਰਾ ਅਸਲੀ ਰੂਪ ਹੋਰ ਹੈ, ਤਾਂ ਮੈਂ ਤੈਨੂੰ ਤੇਰੇ ਪਿਆਰ ਦਾ ਰੂਪ ਦਿਖਾ ਰਿਹਾ। ਕਹਿੰਦਾ ਹੋਰ ਹੈ ਤੁਹਾਡਾ ਰੂਪ? ਕਹਿੰਦੇ ਹਾਂ। ਕਹਿੰਦੇ ਉਹ ਕਿੱਥੋਂ ਪਤਾ ਲੱਗੂਗਾ? ਕਹਿੰਦੇ ਮੈਂ ਨਹੀਂ ਦੱਸ ਸਕਦਾ, ਇਹ ਜਿਹੜੇ ਮੇਰੇ ਸੰਤ ਨੇ ਉਹ ਦੱਸ ਸਕਦੇ ਨੇ, ਉਹਨਾਂ ਨੂੰ ਮੈਂ ਅਥਾਰਟੀ ਦਿੱਤੀ ਹੋਈ ਹੈ, ਮੈਂ ਆਪ ਨਹੀਂ ਦੱਸ ਸਕਦਾ। ਕਹਿੰਦੇ ਫੇਰ ਕੀ ਹੋਊ? ਕਹਿੰਦੇ ਧੰਨਿਆ, ਨਾ ਮੈਂ ਰਹਿਣਾ, ਨਾ ਤੈਂ ਰਹਿਣਾ, ਨਾ ਸੰਸਾਰ ਨੇ ਰਹਿਣਾ। ਕਹਿੰਦਾ ਫੇਰ ਤਾਂ ਬਹੁਤ ਮਾੜੀ ਗੱਲ ਹੈ। ਕਹਿੰਦੇ ਜਾਂ ਸੰਤਾਂ ਨੂੰ ਪੁੱਛ ਲੈ, ਸੰਤਾਂ ਦੇ ਕੋਲ ਜਾਂਦਾ, ਰਾਮਾਨੰਦ ਜੀ ਦੀ ਆ ਕੇ ਸੇਵਾ ਚ ਲੱਗਦਾ, ਬੇਨਤੀ ਕਰਦਾ, ਤੇ ਉਹਨਾਂ ਨੂੰ ਜਦ ਪੁੱਛਦਾ, ਉਹ ਕਹਿੰਦੇ ਧੰਨਿਆ, ਜਿੰਨਾ ਤੈਨੂੰ ਨਜ਼ਰ ਆਉਂਦਾ ਇਹ ਸਾਰਾ ਹੀ ਪਰਮੇਸ਼ਰ ਹੈ, ਅਗਿਆਨੀ ਨੂੰ ਇਹ ਸੰਸਾਰ ਲੱਗਦਾ, ਅਗਿਆਨੀ ਨੂੰ ਇਹਦੇ ਵਿੱਚ ਸਰੀਰ ਚ ਵਸਦਾ ਜੀਵ ਲੱਗਦਾ, ਅਗਿਆਨੀ ਨੂੰ ਜਿਹੜਾ ਪਰਿਪੂਰਨ ਪਰਮੇਸ਼ਰ ਹੈ ਉਹ ਈਸ਼ਵਰ ਲੱਗਦਾ। ਲੇਕਿਨ ਧੰਨਿਆ, ਜਦ ਅਸਲੀ ਨੇਤਰ ਖੁੱਲ ਜਾਣਗੇ ਤੇਰੇ ਗਿਆਨ ਦੇ ਨਾਲ, ਉਸ ਵੇਲੇ ਆ ਸਾਰਾ ਸੰਸਾਰ ਕੀ ਬਣ ਜਾਣਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ, ਪੜੋ ਪਿਆਰ
ਨਾਲ। Oh, my God.
سب بندے ایک نور سے سب جگ اٹھ گیا کون پلے کون لوگا پرم نہ پولو پائی خالق 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 میں خالق پور رہے ہو سب کہندے تنیا آ جڑا سنسار دس رہا نا یہ سارا ہی پرمیشر ہے نیترو میرے ہو ہر تم میں جوڑ تری ہر وے نور نہ دیکھو کوئی ندری ہر نہالیا یہ بے سنسار تم دیکھ دے یہ ہر کا روپ ہے ہر روپ نظری آیا یہ تو ہے ہی پرمیشر کا روپ پھر دستا سانو کیوں نہیں کیونکہ اسی گیانی آ گیانی نو یہ سنسار دستا ہے اپنا آپ جیو دستا ہے تے ایشور اڈ دستا ہے تین دستے ہیں گیانوان نو ایک کوئی دستا ہے اندر بھی ہو باہر بھی ہو سو انتر سو باہر انت کٹ کٹ ویاپریا بھگوانت ترن مائے آکاش پیال سب لوک پورن پرتپال بن تین پربت ہے پار برہم جیسی آگیا تیسا کرم پاؤن پانی بسنتر مائے چار کنٹ دے جسے سمائے تستے پین نہیں کو تھاؤ گر پرشاد نانک سکھ پاؤ کہندے میں آپ یہ کرنا میرا حکم چلتا ہے پرمیشر کہندے آپ مورخ لوگ آپ بچ آ جن لوگ بن جاندے نے جی بن جاندے نے آپ بچ آ جاندے پھر وہ سزا بھگتی جاندے نے ہم میں آجات ہے ہم میں کرم کمائے ہم میں ہی بندنا پھر وہ جو پرمیشر دا اصلی روپ سیگا کٹ کٹ چ ویاپک ہر تھان دے اتے وہ رامانند نے جس وقت دکھایا اس ویلے تو محنت نے دی بیتی ساکار تو اٹھ کے سرگن چوں اٹھ کے اصلی پریس پربھو دے نرگن سروپ چ جا کے باسا کر کے آپ پرمیشر دا روپ ہو گیا سو اس طرح دے نال پولے پا دے وچ عام بندہ عام منڈا جنوں کوئی گیان نہیں آندا کوئی فلاسفی نہیں آندی کنا اچا چڑھ گیا پربھو دا روپ بن گیا جنہاں نا وسرے نام شیک نے آ پیلنا جانو مول سائیں سو اے سسو دے مہینے دے اندر گرو مہاراج سانوں اے سب سمجھاوندے نے کہ پیار دے نال جو مل جاندا ہے پربھو نوں اودا ہی روپ ہو جایا کردا تے سکھی بسدا اسو سکھی بسندیاں جنہاں مایا ہے پرابن دوجا کو نہیں نانکار سنائے کوئی نہیں ایتھے پربھو تے بجا سکھی بس دے نے جڑے نام دے اس نام دے اس انبھو دے وچ رہے سو ہن سما جات نہیں ہوندا سارے گرستوتر تے انم سات بولو دوسری بینتی ہے کہ آپ بڑی دیر تو کار سیوا کرتے آ رہے ہیں اے گرو مہاراج نے سما بخش دتا سن سو سیوک جو لایا سی وہ سیوک ہوئی ہے جنہوں گرو نے سیوا چلا لیا کہ فل کی کسی پراپت نرجن دے وہ واحگرو مل جاتا سیوا سمرن نالوں پاٹھ نالوں گھٹ چیز نہیں ودھ ہے بچ دنیا سیو کمائی ہے تا درگے بیسن پائی ہے تو نانک باہو لڑائی ہے چار پدارتھ جے کو مانگا ہے سات جنا کی سیوا لگ سڑک بن رہی نے بہت سارے کام سماگم دے ہو رہے نے سماگم بہت چھیتی آ گیا تین چار مہینے تو اسی لگے ہوئے تے کام ختم ہونے نہیں آ رہا کسی پاسوں چھ سات مستری لگے ہوئے نے پندرہ بھی راج نے آئے گئے مزدور وغیرہ تے بے انت سنگت سیوا کر رہی ہوں یہ ہے پورنا کہ سما مل جاوے سڑک صاف کر لیے جنہیں کسان آدھی ہے اس طرح کی کر لیے تے بعد جڑے ٹیکنیکل بندے نے وہ پھر دوبارہ صاف کرن گے تے تھوڑے دنوں دے اندر یہ لک پینی شروع ہو جانی ہے وہ کہتے ساڈا کام تو ہے چھوٹا جہا بہت آنی ہے جی دو چار دنوں چ ختم کر لینا ہے تے سڑک دے وچوں مٹی کٹ دیتی جائے پتھر چنگی طرح نال تو وہ واسطے برش وغیرہ لے آتے ہیں سنگتوں نے سیوا کری ہے کچھ سیوا ادھر نالیاں دی بن دی کر رہی ہے کچھ گزلخانہ پرلے ٹیوب ویل تے بنا کافی کام ہے جڑا کرنا ہے وہ تے بعد پنڈال لگنے کل اسی سوامی رام جی دے پاس گئے سی ڈوئی والے تو تین کلو میٹر اگے ہے رشی کیش دے وچالے بڑا سونا انہوں کا استھان ڈیڑھ سو ایکڑ کا بنیا جڑی پریمی گئے نے انہوں نے سدا ہی وہ یاد رہنا کیونکہ مہان مہان سنت نے میرے ورگے نہیں میں تو کہہ دینا اس کا نکے نکے ہیں چھوٹے چھوٹے پر انہوں نے کنا سنگت نو مان دتا سانو دتا بیبی جی نو تو چھڈیا ہی نہیں ہے کہندے میری تو ماں مل گئی کہندا میں ہن نہیں جان دینا کتھے چلے جاؤ گے تسی ہوں بہت زیادہ پیار کریا باہیں نہیں چھٹی یہاں کی اوپر نو جانا تا واہ جی سٹیج تے لے کے گئے یہ تو بہتے نہیں سی کہتے نا میں ماں تے بنا نہیں پت نہیں بیٹھا بڑا ہی انہوں نے پیار دکھایا سنگت نو بہت زیادہ مانتا دیتی بڑے انہوں نے بچن جڑے کہے مہاتما دے بچن ایویں نہیں ہوندے اسی دنیا دار جھوٹ بول پینے کچھ منا ہوئے بندے نو بڑھیا دانگے سنت جڑے بولتے ہیں وہ پرتھائے ساکھی مہاپرش بولتے بالکل سچ گل کہندے ہوندے نے انبھو سو انہوں نے بڑے چنگے بچن بہت شوبھا دین والے پریرنا دین والے بولے سو انہوں نے اس طرح پروگرام وہ کر رہے ہیں ساڈا جڑا اپنا سماگم آ رہا جیویں انہوں کا ہی ہوندا اجے اسی سوچ رہے سی انہوں نے بلا لیا اپنے جڑے پیے نے کہندے لوی لکھ ڈاکٹروں کے نام لکھانے شروع کرتے کن بھی ڈاکٹر لکھاتے جاوے جاوے برین کا سپیشلسٹ آ ہارٹ کا سپیشلسٹ ہے سب ڈاکٹر اتنے تین دن چار دن جن دن یہ کہن لگے تو مینو کہن لگے بھی تسی تو اجے کہنے ہو اسی بس جانے ایک دو گھنٹے بھی نہیں میرے کو ٹھہرے تو مینو تین دن ٹھہرا رہے ہو چنگا میں پھر تھوڑے کو تین دن ٹھہرا گا سنگت درشن کردھو نے جنہوں نے زندگی اس پاسے لائی ہے چالی سال تو آپ ہمالیہ پربت کے گفاواں بھرمن کرتے رہے ہیں میں انہوں نے تصویر دیکھی ہیں کپڑا ہی نہیں پایا ہویا کوئی ادھر برف کے پہاڑ نے تو ادھر کپڑا کوئی نہیں ایک لنگوٹی پائی ہوئی چادر نہیں ہے ایک چادر نال پہاڑا دے گھومتے پھرتے پجے سونا کھانوں کی ملتا بھکے رہ لینا کہتے پندرہ پندرہ دن بھکے رہے برکت کئی جی اتوں ہی پرشاد آ جانا وہ کرنی کمائی والے مہاتما نے ایڈا بڑا ہسپتال بنایا میں تو دنگ رہ گیا ایڈا تو گورنمنٹ تے نہیں بنتا ایک سادھو دو کپڑے پہنی پھرتا تے وہ دے وچ برکت کنی پرمیشر نے پا دی 2500 بیڈ کا ہسپتال بنا رہے ہیں اجے کتے میں سنیا نہیں بھی 2500 بیڈ کا کتے ہسپتال ہوگی سب تو بڑا ہے دوسرا جڑا کالج بنا رہے ہیں میڈیکل کالج وہ نیو رکھا سی کیول وہ کٹنا ہی سی لکھا پیا سی بابا جی کا نام لکھتا میں تو حیران ہو گیا بھی ہے مارا سچے بادشاہ یہ کی کرتا ہے ایڈا بڑا ارباں روپیے کا بننا ہے تو نیو میرا لکھاتا یہ مورے بھی انہیں نیو رکھی وہ 6 قسم کی پڑھائی ہوئے گی ایلوپیتھی بھی ہومیوپیتھی بھی آیورویدک یوگا نیچروپیتھی 6ویں میں کیا تسیں ایں کرو سرو روگ کو اوشد نام ایک برانچ ایسی بھی کھول دو جتھے نام جپ کے سیوا کر کے راضی ہو جائے کر وہ دوائی کی بھی لوڑ نہیں پیندی اور پرتیائی ہوئی چیز ہے سو اس طرح دے نال کل سنگت دا بڑا انہوں نے ستکار کریا تین دن واسطے آؤ گے ایک گل انہوں نے کہی ہے کہندے ماں تیرے ہاتھ ہی میں روٹی کھانی ہے تے مینوں تو تندور دی روٹی لا دیا کری ساگ دے نال دے آ انہاں دی مانگ سی مہاراج کرپا کرن ساگ بھی مل جاوے تے تندور دی بھی روٹی مل جاوے تے اے کہندے مکی دی روٹی کہندے ہاں مکی دی روٹی وہ بھی بہت ودھیا سو اے پیار پریم نال آ رہے نے نال انہاں دے کئی ودوان نے کل نوں ستسنگ ایتھے میٹنگ ہونی ہے یہ میٹنگ بڑی میٹنگ آخری ہے وہ بعد چھوٹیاں تو ہو جان گیا یہ بڑی ہے جہد سارا نے آنا دوسرا اتنے کل کار سیوا ہونی ہے خاص کر کے جنہوں کا میٹنگ نال نہیں سبند وہ سارے آن تے آ کے سویر تو ہی سیوا کرنی شروع کر دین ادھر میٹنگ دے بات چل پی گیا تے ادھر سیوا چلتی رہے گی تے اینا ٹائم نہیں ہوں رہ گیا تے وہ بعد اتوار ہے اتوار نو آپ ویل نہیں پورنماشی والے دن فیر ویل ہے پورنماشی والے دن آپ ایسا کرو کہ امرت ویلے ہی آ جائے تو کام مکاؤ کی کریے مکن والا نہیں ہے بہت بڑا کام ہے سو سارے رل مل کے سڑک وغیرہ بن جائے ہور کام ہو جان وہ بعد 2 تاریخ نو ایتھے ٹینٹ لگنے شروع ہو جانے کنے دن لگتے رہنے نے بڑے پریمیاں دی لوڑ ہے سیوا واسطے بڑا کچھ سوچیا جانا ہے بھی آہ کرنا ہے وہ کرنا ہے اتے ڈیوٹی دینی ہے اتے دینی ہے کوئی تھان چھڈنا نہیں جتنے ٹیلی ویژن کا ਇੱਥੇ ਆ ਰਹੇ ਨੇ ਟੈਲੀਵਿਜ਼ਨ ਤਕਰੀਬਨ 800 ਫੁੱਟ ਦੇ ਅੰਦਰ 50 ਟੈਲੀਵਿਜ਼ਨ ਲੱਗਿਆ ਕਰਦੇ ਨੇ। 1000 ਫੁੱਟ ਹੋਵੇ ਤਾਂ ਉਹਦੇ ਚ 16 ਹੋਰ ਲੱਗ ਜਾਇਆ ਕਰਦੇ ਨੇ। ਇਹ ਤਾਂ ਲੱਗਣਗੇ ਪੰਡਾਲ ਦੇ ਅੰਦਰ 16 ਤੇ 50 66 ਜੇ 1000 ਫੁੱਟ ਦਾ ਬਣ ਗਿਆ ਪੰਡਾਲ, ਤੇ ਬਾਕੀ ਜਿਹੜੇ ਨੇ 5-7 ਟੈਲੀਵਿਜ਼ਨ ਇੱਕ ਰਿਸੈਪਸ਼ਨ ਰੂਮ ਚ ਲੱਗ ਗਿਆ, ਹੋਰ ਲੱਗ ਗਏ ਉਹ ਗਿਣ ਲਾਂਗੇ ਅਸੀਂ ਲੰਗਰ ਵਗੈਰਾ ਦੇ, ਉਹ ਹੋਰ ਲੱਗ ਜਾਣਗੇ। ਸੋ ਇਹ ਮਹਾਰਾਜ ਜੀ ਨੇ ਬੜੇ ਬੜੇ ਕੰਮ ਸਾਥੇ ਕਰਾਉਣੇ ਨੇ, ਸਾਰਿਆਂ ਤੋਂ ਆਪਾਂ ਤੇ ਕਰਾਉਣੇ ਨੇ, ਪੂਰਾ ਸਹਿਯੋਗ ਦਿਓ ਤੇ ਇਹਦੇ ਵਿੱਚ ਤਨ ਮਨ ਧਨ ਇੱਕ ਕਰਕੇ ਸੇਵਾ ਕਰੋ ਤੇ ਮਹਾਰਾਜ ਦੀਆਂ ਖੁਸ਼ੀਆਂ ਆਪਾਂ ਪ੍ਰਾਪਤ ਕਰਾਂਗੇ। ਤੇ ਬਾਕੀ ਦਾ ਪ੍ਰੋਗਰਾਮ ਤੁਹਾਨੂੰ ਇਹ ਦੱਸ ਦੇਣਗੇ। ਸਰਵਣ ਕਰਨਾ ਤੇ ਹੁਣ ਸਾਰੇ ਆਪਣੇ ਦਸਨਾਂ ਨੂੰ ਪਵਿੱਤਰ ਕਰੋ। ਰਾਮ ਚਲੀ।